लक्ष्य माइग्रेशन तो मैं रोहित मोहन
ते मैं रणवीर सिंह माइग्रेशन नाल जुड़े किसी भी मुद्दे ते जे तुसी साडे नाल चर्चा करना चाहुंदे हो ते हुण लक्ष्य माइग्रेशन्स हरमन रेडियो दे प्रोग्राम माइग्रेशन मैटर्स ते वीरवार शामी 7 to 8 PM दे विच लाइव होंगे।
अपनी बिजनेस की तरक्की ले तुसी भी हरमन रेडियो दी सेवावां हासिल कर सकदे हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो। इस प्रोग्राम च कुछ कु हालातां नूं मद्देनजर रख के सीमित समय च गलबात कीती जांदी है। जो जानकारी इस प्रोग्राम च दिती जांदी है कृपा करके उस नूं किसे सलाह दे तौर ते ना लिया जावे ते अपनी समस्या बारे किसे कंसल्टेंट नूं निजी तौर ते मिलके सलाह ली जावे। धन्यवाद।
हरमन रेडियो सुन रहे ते हरमन विजुअल रेडियो वेख रहे दर्शकां ते श्रोतियां दा स्वागत। हरमन रेडियो ते इस वेले असीं हाजिर हां साडा शो द माइग्रेशन शो। सो हमेशा असीं हर वीरवार थोड़ी खिदमत च इस शो लैके हाजिर हुंने आ शाम 7 to 8 PM तक। सो अज भी इस शो दे तहत तुहाडे माइग्रेशन दे नाल जुड़े हुए सवाल असीं इस प्रोग्राम च शामिल करांगे ते नाल ही नाल जेडे भी ਤੁਸੀਂ ਜਵਾਬ ਉਹਨਾਂ ਸਵਾਲਾਂ ਦੇ ਲੈਣੇ ਚਾਹੋਗੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਰਣਵੀਰ ਸਿੰਘ ਹੁਰੀ ਗਲੋਬਲ ਮਾਈਗ੍ਰੇਸ਼ਨ ਤੋਂ ਉਹ ਤੁਹਾਡੇ ਉਹਨਾਂ ਸਵਾਲਾਂ ਦੇ ਜਵਾਬ ਦੇਣਗੇ। ਸੋ ਰਣਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਜੀ
ਜੀ। ਸੋ ਦੋਸਤੋ ਤੁਹਾਡਾ ਵੀ ਸਾਰਿਆਂ ਦਾ ਸਵਾਗਤ ਕਰਦੇ ਹਾਂ ਅੱਜ ਦੇ ਦ ਮਾਈਗ੍ਰੇਸ਼ਨ ਸ਼ੋ ਦੇ ਵਿਚ। ਸਾਡੇ ਦੋਵਾਂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਹਾਂ ਦੋਸਤੋ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਬੀਤਿਆ ਹੋਣਾ ਤੇ ਅਰਦਾਸ ਪਰਮਾਤਮਾ ਦੇ ਅੱਗੇ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਉਹ ਸੁਹਾਵਣਾ ਹੀ ਨਿਪੜੇ। ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਬਹੁਤ ਕੁਛ ਖਾਸ ਹੈ। ਖਾਸ ਇਸ ਕਰਕੇ ਆ ਕਿਉਂਕਿ ਕੁਛ ਰਾਹਤ ਭਰੀਆਂ ਖਬਰਾਂ ਜਿਹੜੀਆਂ ਉਹ ਵੀ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ। ਕੁਛ ਅਪਡੇਟਸ ਮਾਈਗ੍ਰੇਸ਼ਨ ਦੇ ਖੇਤਰ ਦੇ ਵਿੱਚ ਹੋਏ ਆ ਤੇ ਕੁਛ ਖਾਸ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਲੈ ਕੇ ਆਏ ਹਾਂ ਖਾਸ ਤੌਰ ਦੇ ਉੱਤੇ। ਸੋ ਉਹ ਕੀ ਖਾਸ ਹੈ ਉਹ ਵੀ ਜ਼ਰੂਰ ਦੱਸਦੇ ਹਾਂ, ਪਰ ਉਸ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਦੱਸਦੇ ਜਾਂਦੇ ਹਾਂ ਕਿ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਜੇਕਰ ਤੁਸੀਂ ਕੋਈ ਵੀ ਸਵਾਲ ਸਾਡੇ ਨਾਲ ਸਾਂਝਾ ਕਰਨਾ ਤਾਂ ਤੁਸੀਂ ਟੈਲੀਗ੍ਰਾਮ ਦੇ ਰਾਹੀਂ ਆਪਣਾ ਮੈਸੇਜ ਸਾਨੂੰ ਭੇਜ ਸਕਦੇ ਹੋ। ਟੈਲੀਗ੍ਰਾਮ ਐਪ ਦੇ ਵਿੱਚ ਜੇ ਹਰਮਨ ਰੇਡੀਓ ਸਰਚ ਕਰੋਗੇ ਉੱਥੇ ਆਪਣਾ ਮੈਸੇਜ ਟਾਈਪ ਕਰਕੇ ਉਸ ਨੂੰ ਸੈਂਡ ਕਰ ਸਕਦੇ ਹੋ। ਜੇਕਰ ਤੁਸੀਂ ਸਾਨੂੰ ਈਮੇਲ ਕਰਨਾ ਚਾਹੁੰਦੇ ਹੋ ਆਪਣਾ ਸਵਾਲ ਤਾਂ ਤੁਸੀਂ ਈਮੇਲ ਕਰ ਸਕਦੇ ਹੋ request@harmanradio.com ਤੇ ਜੇਕਰ ਤੁਸੀਂ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਸਵਾਲ ਭੇਜਣਾ ਚਾਹੁੰਦੇ ਹੋ ਤਾਂ ਫੇਰ ਉਸ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਵੀ ਟਾਈਪ ਕਰਕੇ ਆਪਣਾ ਸਵਾਲ ਤੁਸੀਂ ਸਾਂਝਾ ਕਰ ਸਕਦੇ ਹੋ। ਪਰ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਵੀ ਤੁਸੀਂ ਸਾਂਝ ਬਣਾ ਸਕਦੇ ਹੋ। ਸੋ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-85-99-28-11 ਤੇ ਸਭ ਤੋਂ ਸੌਖਾ ਤਰੀਕਾ ਇਹ ਹੈ ਦੋਸਤੋ ਜੇਕਰ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਸਾਡੀ ਰੇਡੀਓ ਐਪ ਦੇ ਰਾਹੀਂ ਤਾਂ ਉਸ ਐਪ ਦੇ ਵਿੱਚ ਦਿੱਤੇ ਹੋਏ ਇੰਟਰੈਕਟ ਕਰਨ ਦੇ ਲਿੰਕ ਜਿਹੜੇ ਵੀ ਲਿੰਕ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜਨਾ ਉਸ ਲਿੰਕ ਨੂੰ ਕਲਿੱਕ ਕਰਕੇ ਉੱਥੇ ਆਪਣਾ ਮੈਸੇਜ ਤੁਸੀਂ ਟਾਈਪ ਕਰਕੇ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਜੁੜਦੇ ਰਹੋ ਔਰ ਇਸ ਪੂਰੇ ਘੰਟੇ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਜਿਹੜੇ ਸਵਾਲ ਹੈ ਉਹ ਪ੍ਰੋਗਰਾਮ ਦੌਰਾਨ ਅਸੀਂ ਆਪਣੇ ਮਾਈਗ੍ਰੇਸ਼ਨ ਐਕਸਪਰਟ ਦੇ ਅੱਗੇ ਰੱਖੀਏ। ਪਰ ਸ਼ੁਰੂ ਦੇ ਵਿੱਚ ਇੱਕ ਤਾਕੀਦ ਜਿਹੜੀ ਆ ਉਹ ਜ਼ਰੂਰ ਤੁਹਾਡੇ ਅੱਗੇ ਕਰਾਂਗੇ, ਗੁਜ਼ਾਰਿਸ਼ ਜ਼ਰੂਰ ਕਰਾਂਗੇ ਕਿ ਕਈ ਵਾਰ ਕੀ ਹੁੰਦਾ ਕਿ ਪ੍ਰੋਗਰਾਮ ਦੇ ਬਿਲਕੁਲ ਅਖੀਰਲੇ ਪੜਾਅ ਤੇ ਜਾ ਕੇ ਜਿਹੜੇ ਸਵਾਲ ਹੈ ਉਹ ਜ਼ਿਆਦਾ ਆਉਂਦੇ ਆ। ਸੋ ਉਸ ਸਮੇਂ ਸਮਾਂ ਜਿਹੜਾ ਉਹ ਸਾਡੇ ਕੋਲ ਥੋੜਾ ਹੁੰਦਾ, ਪ੍ਰੋਗਰਾਮ ਦੇ ਸ਼ੁਰੂਆਤੀ ਸਫ਼ਰ ਤੋਂ ਹੀ ਤੁਸੀਂ ਆਪਣੇ ਸਵਾਲ ਜਿਹੜੇ ਉਹ ਸਾਡੇ ਤੱਕ ਭੇਜਣੇ ਸ਼ੁਰੂ ਕਰ ਦਿਆ ਕਰੋ ਤਾਂ ਕਿ ਫਿਰ ਅਸੀਂ ਤੁਹਾਡੇ ਜਿਹੜੇ ਸਵਾਲ ਹੈ ਉਹ ਪੜਾਅ ਦਰ ਪੜਾਅ ਜਿਹੜੇ ਆ ਸ਼ਾਮਲ ਕਰਦੇ ਰਹੀਏ। ਤੇ ਇਸੇ ਤਰ੍ਹਾਂ ਦੋਸਤੋ ਜਿਹੜੀ ਅੱਜ ਦੀ ਖਾਸ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਪ੍ਰੋਗਰਾਮ ਦੇ ਬਾਰੇ ਉਹ ਇਹ ਹੈ ਕਿ ਅੱਜ ਤੋਂ ਅਸੀਂ ਇੱਕ ਖਾਸ ਸਿਲਸਿਲਾ ਸ਼ੁਰੂ ਕਰ ਰਹੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਉਸ ਸਿਲਸਿਲੇ ਦੇ ਵਿੱਚ ਕੀ ਹੈ ਕਿ ਇੱਕ ਸਵਾਲ ਜਿਹੜਾ ਆ ਉਹ ਸਾਡੇ ਮਾਈਗ੍ਰੇਸ਼ਨ ਐਕਸਪਰਟ ਰਣਵੀਰ ਸਿੰਘ ਹੁਰੀ ਤੁਹਾਡੇ ਤੋਂ ਪੁੱਛਣਗੇ ਤੇ ਉਸ ਸਵਾਲ ਦਾ ਸਭ ਤੋਂ ਪਹਿਲਾ ਜਿਹੜਾ ਸਹੀ ਜਵਾਬ ਹੈ ਸਾਡੇ ਕੋਲ ਪਹੁੰਚੇਗਾ ਉਸ ਜਵਾਬ ਦੇਣ ਵਾਲੇ ਨੂੰ ਇੱਕ ਖਾਸ ਇਨਾਮ ਦਿੱਤਾ ਜਾਣਾ। ਸੋ ਉਹ ਖਾਸ ਇਨਾਮ ਕੀ ਹੋਏਗਾ? ਉਹ ਖਾਸ ਇਨਾਮ ਹੋਏਗਾ ਕੋਲਸ ਵਾਊਚਰ ਜਿਹੜਾ ਆ $50 ਦਾ ਤੁਸੀਂ ਹਾਸਲ ਕਰ ਸਕੋਗੇ। ਸੋ ਇੱਥੇ ਜਿਹੜੇ ਵੀ ਆਸਟ੍ਰੇਲੀਆ ਦੇ ਵਿੱਚ ਰਹਿਣ ਵਾਲੇ ਆ ਉਹ ਭਲੀ ਭਾਂਤ ਜਾਣੂ ਨੇ ਕਿ ਕੋਲਸ ਜਿਹੜਾ ਇੱਕ ਸੁਪਰ ਮਾਰਕਿਟ ਹੈ ਸਾਡੇ ਆਸਟ੍ਰੇਲੀਆ ਦੀ। ਸੋ ਉਹਦਾ ਇੱਕ ਵਾਊਚਰ ਜਿਹੜਾ ਆ ਉਹ ਤੁਸੀਂ ਅੱਜ ਜਿੱਤ ਪਾਓਗੇ। ਹਮੇਸ਼ਾ ਤੁਸੀਂ ਜਦੋਂ ਵੀ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਗਲੋਬਲ ਮਾਈਗ੍ਰੇਸ਼ਨ ਤੋਂ ਰਣਵੀਰ ਸਿੰਘ ਹੋਰਾਂ ਦੇ ਨਾਲ ਜੁੜਿਆ ਕਰੋਗੇ, ਤੁਸੀਂ ਇਹੋ ਜਿਹੀ ਇੱਕ ਜਿਹੜੀ ਹੈ ਪ੍ਰਾਪਤੀ ਕਰ ਸਕੋਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਤਿਆਰ ਰਹਿਣਾ ਜਿਹੜਾ ਵੀ ਸਵਾਲ ਅੱਜ ਰਣਵੀਰ ਹੁਰੀ ਤੁਹਾਨੂੰ ਕਰਨਗੇ। ਜੇਕਰ ਤੁਸੀਂ ਚੱਲਦੇ ਪ੍ਰੋਗਰਾਮ ਦੌਰਾਨ ਉਸ ਸਵਾਲ ਦਾ ਸਹੀ ਜਵਾਬ ਦੇਣ ਦੇ ਵਿੱਚ ਕਾਮਯਾਬ ਹੋ ਜਾਂਦੇ ਹੋ ਔਰ ਉਸ ਸਵਾਲ ਦਾ ਜਵਾਬ ਜਿਹੜਾ ਸਭ ਤੋਂ ਪਹਿਲਾਂ ਸਹੀ ਦੇਣ ਵਾਲੇ ਤੁਸੀਂ ਬਣਦੇ ਹੋ ਤਾਂ ਉਹ ਜਿਹੜਾ ਵਾਊਚਰ ਹੈ ਉਹ ਤੁਸੀਂ ਹਾਸਲ ਕਰ ਪਾਓਗੇ। ਤੇ ਉਹ ਵਾਊਚਰ ਜਿਹੜਾ ਆ ਉਹ ਤੁਹਾਡੇ ਤੱਕ ਕਿਵੇਂ ਪਹੁੰਚੇਗਾ, ਕਦੋਂ ਪਹੁੰਚੇਗਾ, ਉਹਦੇ ਬਾਰੇ ਜ਼ਰੂਰ ਅਸੀਂ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜਿਹੜੀ ਜਾਣਕਾਰੀ ਹੈ ਉਹ ਦੇਵਾਂਗੇ। ਪਰ ਫਿਲਹਾਲ ਆਪਾਂ ਵੱਧਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਵੱਲ। ਸੋ ਸ਼ੁਰੂਆਤ ਚ ਜਿਵੇਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ ਜੋ ਵੀ ਅਪਡੇਟਸ ਹੋਈਆਂ ਨੇ ਅਸੀਂ ਉਹਨਾਂ ਤੋਂ ਤੁਹਾਨੂੰ ਵੀ ਜਾਣੂ ਕਰਵਾਈਏ, ਆਪ ਵੀ ਜਾਣੂ ਹੋਈਏ। ਤੇ ਇਸ ਦੌਰਾਨ ਜਿਹੜੀਆਂ ਵੀ ਮਾਈਗ੍ਰੇਸ਼ਨ ਦੀਆਂ ਅਪਡੇਟਸ ਹੋਈਆਂ ਨੇ, ਇੱਕ ਖਾਸ ਜਿਵੇਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਹੀ ਕਿਹਾ ਕਿ ਉਹਦੇ ਵਿੱਚ ਇੱਕ ਰਾਹਤ ਭਰੀ ਜਿਹੜੀ ਖਬਰ ਹੈ ਉਹ ਸਾਹਮਣੇ ਆਈ ਹੈ। ਸੋ ਰਾਹਤ ਭਰੀ ਖਬਰ ਇਹ ਹੈ ਕਿ ਜਿਹੜੀ ਕੁੱਕ ਤੇ ਸ਼ੈਫਸ ਦੀ ਜਿਹੜੀ ਕੈਟਾਗਰੀ ਹੈ ਉਹ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਕ੍ਰਿਟੀਕਲ ਲਿਸਟ ਦੇ ਵਿੱਚ ਸ਼ਾਮਲ ਕੀਤੀ ਗਈ ਹੈ। ਤੇ ਇਹਦੇ ਬਾਰੇ ਚ ਹੋਰ ਜਾਣਕਾਰੀ ਜਿਹੜੀ ਆ ਉਹ ਅਸੀਂ ਲਵਾਂਗੇ ਰਣਵੀਰ ਸਿੰਘ ਹੋਰਾਂ ਤੋਂ। ਰਣਵੀਰ ਜੀ, ਕੀ ਅਪਡੇਟ ਹੈ ਇਹਦੇ ਬਾਰੇ, ਥੋੜਾ ਜਿਹਾ ਚਾਨਣਾ ਪਾਓ।
ਹਾਂਜੀ, ਬਹੁਤ ਰੀਸੈਂਟ ਅਪਡੇਟ ਹੈ ਭੈਣ ਜੀ। ਦੋ ਕੁ ਦਿਨ ਹੋਇਆ ਆਈ ਥਿੰਕ ਵਿਕਟੋਰੀਆ ਸਟੇਟ ਨੋਮੀਨੇਸ਼ਨ ਨੇ ਅਨਾਊਂਸ ਕੀਤਾ ਕਿ ਇੱਕ
ਜੀ
ਐਕਸਟ੍ਰੀਮ ਦੇ ਥਰੂ ਜਿਹੜੇ ਕੁਕਸ ਤੇ ਸ਼ੈਫ ਨੇ, ਜਿਹੜੇ ਹਾਈਲੀ ਸਕਿਲਡ ਕੁਕਸ ਤੇ ਸ਼ੈਫ ਨੇ, ਉਹਨਾਂ ਨੂੰ ਸਟੇਟ ਨੋਮੀਨੇਸ਼ਨ ਵੱਲੋਂ ਪਹਿਲ ਦਿੱਤੀ ਜਾਏਗੀ ਕਿਉਂਕਿ ਕ੍ਰਿਟੀਕਲ ਸ਼ੋਰਟੇਜ ਆ ਸ਼ੈਫ ਤੇ ਕੁਕਸ ਦੀ। ਸੋ ਕਾਫੀ ਰਾਹਤ ਭਰੀ ਖਬਰ ਹੈ ਉਹਨਾਂ ਗ੍ਰੈਜੂਏਟਸ ਲਈ ਜਿਨ੍ਹਾਂ ਨੇ ਕੁਕਰੀ ਜਾਂ ਕਹਿ ਲਓ ਡਿਪਲੋਮਾ ਆਫ ਹੋਸਪਿਟੈਲਿਟੀ ਕੀਤਾ, ਜੋਬ ਰੈਡੀ ਪ੍ਰੋਗਰਾਮ ਕਰ ਰਹੇ ਨੇ, ਸਪੈਸ਼ਲੀ ਜਿਹੜੇ ਰੀਜਨਲ ਏਰੀਆ ਚ ਵਰਕ ਕਰ ਰਹੇ ਨੇ ਇੰਪਲੋਇਰ ਲਈ, ਉਹਨਾਂ ਲਈ ਕਾਫੀ ਰਾਹਤ ਦੀ ਖਬਰ ਹੈ ਕਿਉਂਕਿ ਅਗਰ ਆਪਾਂ ਪਿਛਲੇ ਡੇਢ ਸਾਲ ਤੋਂ ਹੀ ਦੇਖ ਲਈਏ ਤਾਂ ਜਿਹੜੀਆਂ ਨੋਮੀਨੇਸ਼ਨ ਆ ਉਹ ਮੋਸਟਲੀ ਰਜਿਸਟਰਡ ਨਰਸਿਸ, ਮੈਡੀਕਲ ਪ੍ਰੋਫੈਸ਼ਨਲ, ਸਟੈਮ ਪ੍ਰੋਫੈਸ਼ਨਲ, ਇੰਜੀਨੀਅਰਸ, ਇਹਨਾਂ ਨੂੰ ਮਿਲ ਰਹੀਆਂ। ਕੁਕਸ ਤੇ ਸ਼ੈਫਸ ਥੋੜਾ ਜਿਹਾ ਨਜ਼ਰਅੰਦਾਜ਼ ਕੀਤੇ ਗਏ ਸੀ ਡਿਪਾਰਟਮੈਂਟ ਵੱਲੋਂ, ਬਟ ਹੁਣ ਜੋ ਇੰਡਸਟਰੀ ਫੀਡਬੈਕ ਆ ਉਹ ਵਿਕਟੋਰੀਆ ਸਟੇਟ ਨੇ ਆਨਬੋਰਡ ਲਿੱਤਾ ਤੇ ਕੁਕਸ ਤੇ ਸ਼ੈਫਸ ਨੂੰ ਆਪਣੀ ਲਿਸਟ ਸ਼ਾਮਿਲ ਕਰ ਲਿੱਤਾ। ਸੋ ਕਾਫੀ ਪੋਜ਼ਿਟਿਵ ਨਿਊਜ਼ ਹੈ
ਜੀ। ਜੀ ਬਿਲਕੁਲ। ਸੋ ਇਸ ਤੋਂ ਇਲਾਵਾ ਕੋਈ ਹੋਰ ਅਪਡੇਟਸ ਜਿਹੜੀਆਂ ਤੁਸੀਂ ਸਾਂਝੀਆਂ ਕਰਨੀਆਂ ਚਾਹੁੰਦੇ ਹੋਵੋ ਸਾਡੇ ਸੁਣਨ ਵਾਲਿਆਂ ਨਾਲ?
ਦੇਖੋ, ਸਟੇਟ ਨੋਮੀਨੇਸ਼ਨ ਜਿਹੜੀਆਂ ਉਹ ਅੱਜ ਦੀ ਡੇਟ ਚ ਮੋਸਟਲੀ ਸਟੇਟ ਜਿਹੜੇ ਆ ਉਹ ਓਪਨ ਹੋ ਚੁੱਕੇ ਨੇ। 491 ਜੇ ਆਪਾਂ ਨਿਊ ਸਾਊਥ ਦੀ ਗੱਲ ਕਰੀਏ ਤਾਂ ਆਲਮੋਸਟ ਹਰ ਏਰੀਆ ਜਿਹੜਾ ਉਹ ਓਪਨ ਹੋ ਰਿਹਾ। ਸੋ ਹੌਲੀ ਹੌਲੀ ਨਵੇਂ ਫਾਈਨੈਂਸ਼ੀਅਲ ਈਅਰ ਤੋਂ ਬਾਅਦ, ਜੁਲਾਈ ਤੋਂ ਬਾਅਦ ਹੁਣ ਦੇਖਣ ਚ ਆ ਰਿਹਾ ਕਿ ਸਾਰੀ ਸਟੇਟਸ ਜਿਹੜੀਆਂ ਨੇ ਉਹ ਵੈਲਕਮ ਕਰ ਰਹੀਆਂ ਨੇ ਮਾਈਗ੍ਰੈਂਟਸ ਨੂੰ। ਬਟ ਹਾਲ ਦੀ ਘੜੀ ਵੀ ਜਿਹੜੀ ਨੋਮੀਨੇਸ਼ਨ ਕ੍ਰਾਈਟੇਰੀਆ ਉਹ ਥੋੜਾ ਸਟ੍ਰਿਕਟ ਆ। ਜਿੱਦਾਂ ਅੱਜ ਵਿਕਟੋਰੀਆ ਨੇ, ਸੋਰੀ ਕੱਲ ਜਾਂ ਪਰਸੋਂ ਦੀ ਗੱਲ ਹੈ, ਇਹਨਾਂ ਨੇ ਥੋੜੀ ਛੋਟ ਦਿੱਤੀ ਹੈ ਤੇ ਅੱਗੇ ਵੀ ਦੇਖਣ ਚ ਆਊਗਾ ਕਿ ਜਿਹੜੀਆਂ ਹੋਰ ਆਕੂਪੇਸ਼ਨ ਨੇ ਜਿੱਦਾਂ ਮੋਟਰ ਮਕੈਨਿਕ ਆ, ਆਈ ਟੀ ਆ, ਅਗਰ ਇੰਡਸਟਰੀ ਫੀਡਬੈਕ ਸਟੇਟਸ ਨੂੰ ਪਹੁੰਚਦਾ ਹੈ ਤਾਂ ਉਹ ਵੀ ਓਪਨ ਹੋਣ ਦੀ ਆਸ ਹੈਗੀ ਆ ਜ਼ਰੂਰ।
ਠੀਕ, ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਇੱਕ ਰਾਹਤ ਭਰੀ ਖਬਰ ਜਿਹੜੀ ਆ ਚਲੋ ਆਪ ਵੀ ਸੁਣੀ ਹੈ ਤੇ ਸਾਡੇ ਸਰੋਤੇ ਜਿਹੜੇ ਆ ਉਹਨਾਂ ਤੱਕ ਵੀ ਪਹੁੰਚੀ ਹੈ, ਉਹਦੇ ਨਾਲ ਹੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਰਣਵੀਰ ਜੀ ਕਿ 491 ਤੇ 190 ਦੇ ਨਾਲ ਵਿਕਟੋਰੀਆ ਦੇ ਵਿੱਚ ਕੀ ਹੋਰ ਜਿਹੜੇ ਮੌਕੇ ਆ ਉਹ ਵਧਣਗੇ? ਤੁਸੀਂ ਵੈਸੇ ਤਾਂ ਥੋੜਾ ਜਿਹਾ ਇਸ਼ਾਰਾ ਤਾਂ ਦੇ ਹੀ ਦਿੱਤਾ, ਪਰ ਇਹਦੇ ਨਾਲ ਹੀ ਜੇ ਅਸੀਂ ਇਸ ਗੱਲ ਨੂੰ ਹੋਰ ਅੱਗੇ ਲੈ ਕੇ ਚੱਲੀਏ ਤਾਂ ਕੀ ਲੱਗਦਾ ਕਿ ਵਿਕਟੋਰੀਆ ਦੇ ਵਿੱਚ 491 ਦਾ ਜਿਹੜਾ ਸਕੋਪ ਹੈ ਉਹ ਜ਼ਿਆਦਾ ਅੱਗੇ ਜਾ ਕੇ ਸਟਰੋਂਗ ਹੋਏਗਾ?
ਹਾਂਜੀ, ਪਹਿਲਾਂ ਆਪਾਂ ਸਬ ਕਲਾਸਿਸ ਦਾ ਥੋੜਾ ਜਿਹਾ ਵੇਰਵਾ ਦੇ ਲਈਏ। 491 ਟੈਂਪਰੇਰੀ ਵੀਜ਼ਾ ਹੈ, 190 ਜਿਹੜਾ ਪਰਮਨੈਂਟ ਵੀਜ਼ਾ ਹੈ। ਵੈਸੇ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਮੋਸਟਲੀ ਸਾਰਿਆਂ ਨੂੰ ਪਤਾ ਹੋਣਾ, ਲੇਕਿਨ ਵਿਕਟੋਰੀਆ ਦਾ ਜਿਹੜਾ ਰੀਸੈਂਟ ਸੈਮੀਨਾਰ ਸੀ ਸਕਿੱਲ ਮਾਈਗ੍ਰੇਸ਼ਨ ਦਾ, ਉਹ ਚ ਇਹਨਾਂ ਨੇ ਕਲੈਰੀਫਾਈ ਇਹ ਕੀਤਾ, ਇਸ਼ਾਰਾ ਇਹ ਦਿੱਤਾ ਹੈ ਕਿ ਜਿਹੜੇ 190 ਸਬ ਕਲਾਸ ਹੈ ਜਿਹਨੂੰ ਆਪਾਂ ਪਰਮਨੈਂਟ ਰੈਜੀਡੈਂਸ ਕਹਿੰਦੇ ਹਾਂ, ਉਹਦੇ ਸਪੋਟਸ ਕਾਫੀ ਲਿਮਿਟਡ ਨੇ, ਬਟ 491 ਦੇ ਸਪੋਟਸ ਜਿਹੜੇ ਨੇ ਉਹ ਹਾਲੇ ਵੀ ਕਾਫੀ ਅਵੇਲੇਬਲ ਨੇ। ਸੋ ਜੇ ਆਪਾਂ ਟ੍ਰੇਡਸ ਦੀ ਗੱਲ ਕਰੀਏ, ਠੀਕ ਹੈ, ਜੇ ਆਪਾਂ ਕੁਕਸ ਦੇ ਸ਼ੈਫ ਦੀ ਗੱਲ ਕਰੀਏ, ਹੋਰ ਸਕਿੱਲਡ ਮਾਈਗ੍ਰੈਂਟਸ ਜਿਹੜੇ ਆ ਉਹ 491 ਦੇ ਚਾਂਸਿਸ ਉਹਨਾਂ ਦੇ ਜ਼ਿਆਦਾ ਨੇ। ਕਿਉਂ ਜਾਂਦੇ ਨੇ? ਕਿਉਂਕਿ ਜੇ ਆਪਾਂ ਫੈਡਰਲ ਗਵਰਨਮੈਂਟ ਦੀ ਵੀ ਗੱਲ ਕਰੀਏ ਜਾਂ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਦੀ ਗੱਲ ਕਰੀਏ, ਪਹਿਲ ਉਹਨਾਂ ਨੂੰ ਮਿਲ ਰਹੀ ਆ ਜਿਹੜੇ ਰੀਜਨਲ ਜਾ ਰਹੇ ਨੇ। ਸੋ 491 ਜਿਹੜਾ ਉਹ ਰੀਜਨਲ ਵੀਜ਼ਾ। ਸੋ ਜਿਹੜੇ ਰੀਜਨਲ ਵਰਕ ਕਰ ਰਹੇ ਨੇ, ਰਿਕੁਆਇਰਮੈਂਟ ਜਿਹਨਾਂ ਦੀਆਂ ਮੈਟ ਆ, 491 ਦੇ ਵਿਕਟੋਰੀਆ ਚ ਚਾਂਸਿਸ ਕਾਫੀ ਜ਼ਿਆਦਾ ਨੇ। ਇਹ ਵਿਕਟੋਰੀਅਨ ਸਟੇਟ ਗਵਰਨਮੈਂਟ ਨੇ ਔਰ ਇਹ ਆਪਣੇ ਸੈਮੀਨਾਰ ਚ ਇਸ਼ਾਰਾ ਪੂਰਾ ਦਿੱਤਾ ਹੈ ਕਿ ਸਾਡੇ ਕੋਲ ਸਪੋਟਸ ਜਿਹੜੇ ਆ ਉਹ ਅਵੇਲੇਬਲ ਨੇ। ਸੋ ਜਿਹਨਾਂ ਨੇ ਐਕਸਪ੍ਰੈਸ਼ਨ ਆਫ ਇੰਟਰਸਟ ਜਿਹੜੇ ਆਪਣੇ ਪਾਉਣ ਦੀ ਸੋਚ ਰਹੇ ਆ, ਕਈ ਵਾਰ ਆਪਣੇ ਕੋਲ ਸਵਾਲ ਪੁੱਛਿਆ ਜਾਂਦਾ ਮੈਂ 491 ਪਾਵਾਂ 190 ਪਾਵਾਂ, ਜੇ ਤੁਹਾਡੇ ਪੁਆਇੰਟਸ ਲਿਮਿਟਡ ਨੇ ਤੇ ਪਲੀਜ਼ 491 ਵੱਲ ਵੀ ਧਿਆਨ ਦਿਓ। ਮੈਂ ਮੰਨਦਾ ਹੈ ਟੈਂਪਰੇਰੀ ਵੀਜ਼ਾ, ਲੇਕਿਨ ਇੱਕ ਵਾਰ ਤੁਸੀਂ ਤੁਹਾਨੂੰ ਵੀਜ਼ਾ ਮਿਲ ਗਿਆ ਤੇ ਸਿਰਫ ਤੁਸੀਂ ਨਾਰਮਲ ਰਿਕੁਆਇਰਮੈਂਟ ਜਿਹੜੀਆਂ ਉਹ ਮੀਟ ਕਰਨੀ ਆ ਤੇ ਤੁਹਾਡੀ ਰੈਜੀਡੈਂਸੀ ਦੇ ਚਾਂਸਿਸ ਬਣ ਸਕਦੇ। ਸੋ ਪਲੀਜ਼ 491 ਨੂੰ ਨਜ਼ਰ ਅੰਦਾਜ਼ ਨਾ ਕਰੋ। ਮੈਨੂੰ ਪਤਾ ਉਹ ਲੀਸਟ ਪ੍ਰਾਇਰਟੀ ਆ ਸਾਰਿਆਂ ਨੂੰ, ਕਿਉਂਕਿ ਟੈਂਪਰੇਰੀ ਵੀਜ਼ਾ ਬਾਅਦ ਨੂੰ 3 ਸਾਲ ਵੇਟ ਕਰਨੀ ਪੈਂਦੀ ਆ, ਬਟ ਜੋ ਮੌਕੇ ਦੇ ਹਾਲਾਤ ਨੇ ਪਲੀਜ਼ 491 ਨੂੰ ਵੀ ਕੰਸਿਡਰ ਕਰੋ
ਜੀ। ਤੇ ਸਵਾਲਾਂ ਦਾ ਜਿਹੜਾ ਸਿਲਸਿਲਾ ਹੈ ਉਹ ਇਸੇ ਤਰ੍ਹਾਂ ਆਪਾਂ ਜਾਰੀ ਰੱਖਾਂਗੇ। ਕੁਝ ਦੋਸਤ ਸਾਡੇ ਨਾਲ ਇਸ ਵੇਲੇ ਫੇਸਬੁੱਕ ਦੇ ਰਾਹੀਂ ਵੀ ਜੁੜ ਰਹੇ ਨੇ, ਔਰ ਸਾਡੇ ਇੱਕ ਦੋਸਤ ਨੇ ਧਿਆਨ ਦਵਾਇਆ, ਗੁਰਦੀਪ ਸਿੰਘ ਸਾਡੇ ਨਾਲ ਜੁੜੇ ਹੋਏ ਆ, ਔਰ ਉਹਨਾਂ ਨੇ ਧਿਆਨ ਦਵਾਇਆ ਕਿ ਲਾਈਵ ਵੀਡੀਓ ਦੇ ਵਿੱਚ ਦਿੱਕਤ ਆ ਰਹੀ ਹੈ, ਕਹਿੰਦੇ ਇਟਸ ਗੈਟਿੰਗ ਇੰਟਰਪਟਡ। ਸੋ ਸਾਡੀ ਜਿਹੜੀ ਟੈਕਨੀਕਲ ਟੀਮ ਹੈ ਇਸ ਵੇਲੇ ਸਰਬਜੀਤ ਭਾਜੀ ਸਾਨੂੰ ਸਪੋਰਟ ਕਰ ਰਹੇ ਨੇ ਪਟਿਆਲਾ ਸਟੂਡੀਓ ਤੋਂ, ਮੈਂ ਉਹਨਾਂ ਨੂੰ ਵੀ ਜ਼ਰੂਰ ਬੇਨਤੀ ਕਰਨਾ ਚਾਹਾਂਗੀ ਕਿ ਜ਼ਰੂਰ ਇੱਕ ਵਾਰੀ ਚੈੱਕ ਕੀਤਾ ਜਾਵੇ ਜੇਕਰ ਵੀਡੀਓ ਦੇ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ। ਤੇ ਅੱਗੇ ਸਾਡੇ ਨਾਲ ਬਹੁਤ ਸਾਰੇ ਦੋਸਤ ਜੁੜ ਵੀ ਚੁੱਕੇ ਨੇ। ਗੁਰਦੀਪ ਸਿੰਘ ਸਭ ਤੋਂ ਪਹਿਲਾਂ ਸਾਡੇ ਨਾਲ ਜੁੜੇ ਸੀਗੇ, ਉਹਨਾਂ ਦਾ ਸਵਾਲ ਵੀ ਮੈਂ ਜ਼ਰੂਰ ਸ਼ਾਮਲ ਕਰਾਂਗੀ। ਬੇਅੰਤ ਕੌਰ ਸਾਡੇ ਨਾਲ ਜੁੜੇ ਹੋਏ ਨੇ, ਸਾਹਿਲ ਨਿਸ਼ਚਲ ਸਾਡੇ ਨਾਲ ਜੁੜੇ ਹੋਏ ਨੇ, ਤੇ ਇਸੇ ਤਰ੍ਹਾਂ ਆਕਾਸ਼ਦੀਪ ਸਿੰਘ ਤੇ ਅਭਿਲੇਖ ਪਰਾਸ਼ਰ, ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਸਵਾਲ ਜਿਹੜੇ ਆ ਉਹ ਇੱਕ ਇੱਕ ਕਰਕੇ ਤੁਹਾਡੇ ਜ਼ਰੂਰ ਸ਼ਾਮਲ ਕਰਦੇ ਹਾਂ, ਤੇ ਇੱਧਰ ਸਾਡੇ ਨਾਲ ਕੁਛ ਦੋਸਤ ਜਿਹੜੇ ਆ ਉਹ ਟੈਲੀਗ੍ਰਾਮ ਦੇ ਜ਼ਰੀਏ ਵੀ ਜੁੜ ਰਹੇ ਨੇ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਜਗਤਾਰ ਸਿੰਘ ਹੁਰੀ ਸਾਡੇ ਨਾਲ ਜੁੜੇ ਹੋਏ ਆ ਤੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਤੇ ਦੋਸਤੋ ਤੁਹਾਡੇ ਸਵਾਲ ਜਿਹੜੇ ਮੈਂ ਬਹੁਤ ਜਲਦ ਸ਼ਾਮਲ ਕਰਨ ਜਾ ਰਹੀ ਹਾਂ, ਪਰ ਉਸ ਤੋਂ ਵੀ ਪਹਿਲਾਂ ਇੱਕ ਵਾਰ ਫੇਰ ਤੁਹਾਨੂੰ ਦੱਸਦੇ ਜਾਂਦੇ ਹਾਂ ਕਿ ਪ੍ਰੋਗਰਾਮ ਦੇ ਵਿੱਚ ਅੱਜ ਇੱਕ ਖਾਸ ਸਿਲਸਿਲਾ ਵੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਸੋ ਖਾਸ ਸਿਲਸਿਲਾ ਹੈਗਾ ਜੀ ਇੱਕ ਸਵਾਲ ਜਿਹੜਾ ਕਿਰਨਵੀਰ ਹੁਰੀ ਤੁਹਾਨੂੰ ਪਾਉਣਗੇ, ਯਾਨੀ ਕਿਰਨਵੀਰ ਸਿੰਘ ਸਾਡੇ ਨਾਲ ਸਾਂਝਾ ਕਰਨਗੇ, ਔਰ ਉਸ ਸਵਾਲ ਦਾ ਜਵਾਬ ਜਿਹੜੇ ਸਾਡੇ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਜੁੜ ਰਹੇ ਲਿਸਨਰ ਨੇ, ਦਰਸ਼ਕ ਨੇ, ਜਿਹੜੇ ਫੇਸਬੁੱਕ ਵੀਡੀਓ ਦੇ ਰਾਹੀਂ ਸਾਡੇ ਨਾਲ ਜੁੜ ਰਹੇ ਨੇ ਜਾਂ ਫਿਰ ਸਾਡੀ ਲਾਈਵ ਸਟ੍ਰੀਮਿੰਗ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਤੁਹਾਡੇ ਸਾਰਿਆਂ ਦੇ ਲਈ ਉਹ ਸਵਾਲ ਹੋਏਗਾ। ਸਵਾਲ ਜਿਹੜਾ ਹੈ ਉਹ ਵੈਸੇ ਮਾਈਗ੍ਰੇਸ਼ਨ ਫੀਲਡ ਦੇ ਨਾਲ ਸੰਬੰਧਿਤ ਹੀ ਹੋਏਗਾ। ਸੋ ਉਹ ਸਵਾਲ ਕੀ ਹੋਏਗਾ ਇਹ ਤਾਂ ਰਣਬੀਰ ਸਿੰਘ ਹੋਰੀ ਦੱਸਣਗੇ, ਪਰ ਉਸ ਸਵਾਲ ਦਾ ਸਹੀ ਜਵਾਬ ਜਿਹੜਾ ਆ ਜੇਕਰ ਤੁਸੀਂ ਦੇਣ ਦੇ ਵਿੱਚ ਕਾਮਯਾਬ ਹੁੰਦੇ ਹੋ ਔਰ ਸਭ ਤੋਂ ਪਹਿਲਾਂ ਸਾਡੇ ਤੱਕ ਤੁਹਾਡਾ ਸਵਾਲ ਜਿਹੜਾ ਸਹੀ ਪਹੁੰਚਦਾ, ਤਾਂ ਫੇਰ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੋਲਸ ਦਾ $50 ਦਾ ਵਾਊਚਰ ਜਿਹੜਾ ਆ ਉਹ ਵੀ ਜਿੱਤਣ ਦੇ ਵਿੱਚ ਕਾਮਯਾਬ ਹੋ ਜਾਓਗੇ। ਸੋ ਕੋਸ਼ਿਸ਼ ਕਰਿਓ ਪ੍ਰੋਗਰਾਮ ਜਿਹੜਾ ਬੜੇ ਧਿਆਨ ਦੇ ਨਾਲ ਸੁਣਿਓ, ਤੇ ਪ੍ਰੋਗਰਾਮ ਦੇ ਵਿੱਚ ਜਿਹੜਾ ਸਵਾਲ ਅਸਲ ਦੇ ਵਿੱਚ ਰਣਬੀਰ ਹੁਰੀ ਤੁਹਾਨੂੰ ਕਰਨ ਜਾ ਰਹੇ ਨੇ ਉਹਨੂੰ ਵੀ ਧਿਆਨ ਦੇ ਨਾਲ ਸੁਣਿਓ, ਤੇ ਸਵਾਲ ਦਾ ਜਵਾਬ ਜੇਕਰ ਸਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਂਦਾ ਹੈ ਔਰ ਤੁਹਾਡਾ ਸਭ ਤੋਂ ਪਹਿਲਾਂ ਸਹੀ ਜਵਾਬ ਜਿਹੜਾ ਸਾਡੇ ਤੱਕ ਪਹੁੰਚਦਾ ਉਹ ਸਾਡੇ ਤੱਕ ਸਹੀ ਜਵਾਬ ਜਿਹੜਾ ਪਹੁੰਚਾਵੇਗਾ ਉਹ ਜੇਤੂ ਹੋ ਜਾਵੇਗਾ। ਤੇ ਲੋ ਫਿਰ ਸਵਾਲਾਂ ਦਾ ਜਿਹੜਾ ਸਿਲਸਿਲਾ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜੀ।
ਪ੍ਰੋਗਰਾਮ ਸੁਣਨ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਆਪਾਂ ਕਿੱਦਾਂ ਤੁਹਾਨੂੰ ਥੈਂਕਸ ਕਰੀਏ, ਉਹਦੇ ਬਾਰੇ ਫੀਡਬੈਕ ਮੈਂ ਅਮਰਦੀਪ ਜੀ ਤੋਂ ਵੀ ਲਿੱਤਾ ਸੀ, ਭੈਣ ਜੀ ਤੋਂ, ਕਿ ਤੁਹਾਡਾ ਸ਼ੁਕਰਾਨਾ ਕਿੱਦਾਂ ਕਰੀਏ, ਤੁਸੀਂ ਪ੍ਰੋਗਰਾਮ ਸੁਣਦੇ ਇੰਨਾ ਪਿਆਰ ਦਿੰਦੇ ਆ। ਸੋ ਇੱਕ ਕੁਇਜ਼ ਕਹਿ ਲੋ, ਕੋਈ ਏਡਾ ਖਾਸ ਕੁਇਜ਼ ਨਹੀਂ, ਮੈਂ ਇੰਨਾ ਕੋਈ ਹਾਰਡ ਨਹੀਂ ਕਰੂੰਗਾ ਤੁਹਾਡੇ ਲਈ, ਪਰ ਇੱਕ ਤਰ੍ਹਾਂ ਨਾਲ ਥੈਂਕਸ ਆ ਤੁਹਾਨੂੰ ਵੀ ਤੁਸੀਂ ਸਾਡਾ ਪ੍ਰੋਗਰਾਮ ਸੁਣਦੇ ਆ ਤੇ ਇੰਨਾ ਪਿਆਰ ਦਿੰਦੇ ਆ। ਬਾਕੀ ਭੈਣ ਜੀ ਅਗਰ ਤੁਹਾਡੀ ਇਜਾਜ਼ਤ ਹੋਵੇ ਤੇ ਆਪਾਂ ਕੁਸ਼ਚਨ ਹੁਣੇ ਵੀ ਪੁੱਛ ਸਕਦੇ ਹਾਂ ਤਾਂ ਕਿ ਆਪਣੇ ਸੁਣਨ ਵਾਲੇ ਥੋੜੇ ਪ੍ਰਿਪੇਅਰਡ ਹੋਣ। ਇੱਕ ਪ੍ਰੋਮਿਸ ਅਗਰ ਤੁਸੀਂ ਕਰ ਸਕਦੇ ਹਾਂ, ਪਲੀਜ਼ ਗੂਗਲ ਨਾ ਕਰਿਓ, ਕਰੋਗੇ ਵੀ ਤੇ ਕੋਈ ਫਰਕ ਨਹੀਂ ਆ, ਆਈ ਮੀਨ ਤੁਸੀਂ ਵੈਲਕਮ ਆ, ਕੋਈ ਪ੍ਰੋਬਲਮ ਨਹੀਂ ਆ, ਬਟ ਜੇ ਤੁਸੀਂ ਗੂਗਲ ਕਰਨ ਤੋਂ ਬਿਨਾ ਜਵਾਬ ਦੇ ਸਕਦੇ ਹੋ ਤਾਂ ਵੁਡ ਬੀ ਵੈਰੀ ਅਮੇਜ਼ਿੰਗ। ਤੇ ਭੈਣ ਜੀ ਸਵਾਲ ਪੁੱਛ ਲਈਏ ਫਿਰ ਕਿ ਵੇਟ ਕਰ?
ਬਿਲਕੁਲ ਜੀ ਬਿਲਕੁਲ, ਨਹੀਂ ਅਸੀਂ ਸਵਾਲ ਪੁੱਛ ਹੀ ਲੈਂਦੇ ਹਾਂ ਕਿਉਂਕਿ ਬਾਅਦ ਅਸੀਂ ਦੂਜੇ ਸਵਾਲ ਜਿਹੜੇ ਉਹ ਵੀ ਸ਼ਾਮਿਲ ਕਰਾਂਗੇ ਫਿਰ, ਔਰ ਸਮਾਂ ਮਿਲ ਜੂਗਾ ਸਾਡੇ ਸੁਣਨ ਵਾਲਿਆਂ ਨੂੰ, ਦਰਸ਼ਕਾਂ ਨੂੰ, ਸਰੋਤਿਆਂ ਨੂੰ। ਜੀ
ਅੱਜ ਦਾ ਸਵਾਲ ਬੜਾ ਹੀ ਸਿੰਪਲ ਆ। ਕੋਈ ਜੇ ਤੁਸੀਂ ਸਾਡੇ ਪ੍ਰੋਗਰਾਮ ਰੈਗੂਲਰਲੀ ਸੁਣਦੇ ਆਏ ਹਾਂ ਤੇ ਬਹੁਤ ਹੀ ਈਜ਼ੀ ਹੋਣਾ ਚਾਹੀਦਾ ਤੁਹਾਡੇ ਲਈ ਇਹਦਾ ਆਨਸਰ। ਸਬ ਕਲਾਸ 500 ਵੀਜ਼ਾ ਕਿਹਨੂੰ ਕਹਿੰਦੇ ਨੇ? ਬਹੁਤ ਹੀ ਸਿੰਪਲ, ਵੈਰੀ ਵੈਰੀ ਈਜ਼ੀ, ਮੋਸਟਲੀ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਪਤਾ ਹੋਊਗਾ। ਮੈਂ ਰਿਪੀਟ ਕਰਦਾ ਕੁਸ਼ਚਨ, ਸਬ ਕਲਾਸ 500, ਸਬ ਕਲਾਸ 500 ਵੀਜ਼ਾ ਕਿਹੜੇ ਵੀਜ਼ਾ ਨੂੰ ਕਹਿੰਦੇ ਨੇ? ਇਹ ਕਿਹਦੇ ਨਾਲ ਰਿਲੇਟਡ ਵੀਜ਼ਾ? ਇਸ ਬਾਰੇ ਅਗਰ ਤੁਸੀਂ ਯੂਨੋ ਆਨਸਰ ਦਿਓ ਤਾਂ ਓਬਵੀਅਸਲੀ ਮੋਸਟ ਵੈਲਕਮ, ਆਪਾਂ ਵੇਟ ਕਰਾਂਗੇ ਤੁਹਾਡੇ ਆਨਸਰ ਲਈ।
ਜੀ ਲਓ ਜੀ, ਸਵਾਲ ਜਿਹੜਾ ਉਹ ਅਜੇ ਮੈਨੂੰ ਲੱਗਦਾ ਵੀ ਬਾਹਰ ਵੀ ਨਹੀਂ ਨਿਕਲਿਆ ਤੇ ਸਾਡੇ ਤੱਕ ਜਵਾਬ ਬੜੀ ਤੇਜ਼ੀ ਦੇ ਨਾਲ ਪਹੁੰਚੇ ਆ, ਤੇ ਆਪਾਂ ਜ਼ਰੂਰ ਜੀ ਤੁਹਾਡੇ ਜਵਾਬ ਜਿਹੜੇ ਆ ਉਹ ਨੋਟ ਕਰ ਲਏ ਆ, ਤੇ ਜਿਹੜਾ ਵੀ ਸਭ ਤੋਂ ਪਹਿਲਾਂ ਸਾਡੇ ਤੱਕ ਜਵਾਬ ਪਹੁੰਚਿਆ ਸੋ ਉਹ ਜਵਾਬ ਜਿਹੜਾ ਆ ਉਹ ਰਣਬੀਰ ਸਿੰਘ ਹੋਰੀ ਚੈੱਕ ਕਰਕੇ ਤੇ ਫਿਰ ਦੇਖਦੇ ਆ ਫਿਰ ਜੇਤੂ ਕੌਣ ਹੁੰਦਾ ਹੈ ਨਾ
ਤੁਹਾਡੇ ਸਵਾਲ ਦਾ। ਅਗਰ ਮਲਟੀਪਲ ਆਨਸਰਸ ਰਾਈਟ ਹੈ ਕਿਉਂਕਿ ਸਵਾਲ ਬੜਾ ਹੀ ਸਿੰਪਲ ਆ ਤੇ ਆਪਾਂ ਇੱਕ ਲੱਕੀ ਡਰਾ ਵੀ ਕਰ ਸਕਦੇ ਹਾਂ ਜੇ ਚ ਆਪਾਂ ਪਤਾ ਕਰ ਸਕਦੇ ਹਾਂ ਵੀ ਟੂ ਬੀ ਫੇਅਰ ਟੂ ਐਵਰੀਵਨ ਆਪਾਂ ਡਰਾ ਵੀ ਕਰ ਸਕਦੇ ਕਿਉਂਕਿ ਇਹ ਸਵਾਲ ਬੜਾ ਹੀ ਸਿੰਪਲ ਆ। ਜਿੱਦਾਂ ਜਿੱਦਾਂ ਪ੍ਰੋਗਰਾਮ ਆਪਾਂ ਆਪਣੇ ਹਰ ਫੋਰਟਨਾਈਟ ਹੁੰਦੇ ਰਹਿਣਗੇ ਮੈਂ ਪ੍ਰੋਮਿਸ ਕਰਦਾ ਮੈਂ ਕੁਸ਼ਚਨ ਬਹੁਤ ਹਾਰਡ ਮਤਲਬ ਹੌਲੀ ਹੌਲੀ ਹਾਰਡ ਕਰਨੇ ਸ਼ੁਰੂ ਕਰ ਦੂੰਗਾ ਤਾਂ ਕਿ ਇਹ ਇੰਨਾ ਈਜ਼ੀ ਨਾ ਹੋਵੇਗੀ ਸਾਰੇ ਜਵਾਬ ਦੇ ਸਕਣ। ਸੋ ਅੱਜ ਦਾ ਕੁਸ਼ਚਨ ਬੜਾ ਹੀ ਸਿੰਪਲ ਸੀ, ਮੈਨੂੰ ਐਕਸਪੈਕਟੇਸ਼ਨ ਹੈ ਕਿ ਆਲਮੋਸਟ ਆਪਾਂ ਨੂੰ 4 ਜਾਂ 5 ਆਨਸਰ ਆਲਰੇਡੀ ਆ ਗਏ ਹੋਣੇ ਆ।
ਬਿਲਕੁਲ ਜੀ, ਸਾਡੇ ਤੱਕ ਜਿਹੜੇ ਜਵਾਬ ਪਹੁੰਚ ਚੁੱਕੇ ਆ 3 ਤੇ 3, 6 ਤੇ 7 ਜਵਾਬ ਸਾਡੇ ਕੋਲ ਪਹੁੰਚ ਚੁੱਕੇ ਆ ਤੇ ਅਜੇ ਤੁਹਾਡਾ ਸਵਾਲ ਤਾਂ ਰਾਹ ਦੇ ਵਿੱਚ ਹੀ ਸੀਗਾ ਰਣਬੀਰ ਜੀ ਜਦੋਂ ਜਵਾਬ ਸਾਡੇ ਤੱਕ ਪਹੁੰਚ ਗਏ।
ਇੱਥੋਂ ਹੀ ਪਤਾ ਚੱਲਦਾ ਕਿ ਆਪਣੇ ਸੁਣਨ ਵਾਲੇ ਜਿਹੜੇ ਹੈਗੇ ਨੇ ਵੀਰ ਭਰਾ ਉਹ ਕਿੰਨੇ ਕੁ ਐਜੂਕੇਟਿਡ ਇਨ ਟਰਮਸ ਆਫ ਮਾਈਗ੍ਰੇਸ਼ਨ ਹੈਗੇ ਨੇ ਵੀ ਉਹਨਾਂ ਨੂੰ ਸਬ ਕਲਾਸਿਸ ਬਾਰੇ ਪਤਾ ਹੈ। ਬਟ ਮੈਂ ਜਿੱਦਾਂ ਕਿਹਾ ਮੈਂ ਅਗਲੇ ਪ੍ਰੋਗਰਾਮ ਤੋਂ ਮੈਂ ਕੁਸ਼ਚਨ ਥੋੜੇ ਟੈਕਨੀਕਲ ਪੁੱਛਣੇ ਸ਼ੁਰੂ ਕਰੂੰਗਾ ਤਾਂ ਕਿ ਤੁਹਾਨੂੰ ਥੋੜਾ ਜਿਹਾ ਰਿਸਰਚ ਕਰਨੀ ਪਵੇ ਆਨਸਰ ਲਈ।
ਜੀ ਬਿਲਕੁਲ ਬਿਲਕੁਲ, ਤਾਂ ਕਿ ਨੌਲੇਜ ਜਿਹੜੀ ਹੈ ਉਹਦੇ ਵਿੱਚ ਵੀ ਵਾਧਾ ਹੋਵੇ। ਬਹੁਤ ਵਾਰ ਇਹ ਚੀਜ਼ਾਂ ਜਿਹੜੀਆਂ ਅਸੀਂ ਨਹੀਂ ਸਰਚ ਕਰਦੇ। ਔਰ ਜੀ
ਇੱਕ ਚੀਜ਼ ਹੋਰ, ਇਸ ਨਵੀਂ ਜਿਹੜਾ ਨਵਾਂ ਉਪਰਾਲਾ ਕੀਤਾ ਹੈ ਅਮਰਦੀਪ ਭੈਣ ਜੀ ਨਾਲ ਸੁਜੈਸ਼ਨ ਕਰਕੇ, ਪਹਿਲੀ ਗੱਲ ਤੇ ਬਹੁਤ ਵੱਡਾ ਥੈਂਕਸ ਤੁਹਾਨੂੰ ਭੈਣ ਜੀ ਤੁਸੀਂ ਸੁਜੈਸ਼ਨ ਦਿੱਤਾ। ਦੂਜਾ ਤੁਹਾਡੇ ਸੁਜੈਸ਼ਨ ਸੁਣਨ ਵਾਲਿਆਂ ਦੇ ਬਹੁਤ ਇੰਪੋਰਟੈਂਟ ਨੇ। ਅਸੀਂ ਕੋਲਜ ਵਾਊਚਰ ਬਾਰੇ ਸੋਚਿਆ ਹੈ, ਤੁਸੀਂ ਆਪਣੇ ਫੀਡਬੈਕ ਜ਼ਰੂਰ ਦਿਓ ਕਿ ਹੋਰ ਕੋਈ ਕਿਹੜੀ ਚੀਜ਼ ਆ ਜਿਹੜੀ ਤੁਹਾਨੂੰ ਮੋਟੀਵੇਟ ਜਾਂ ਕਹਿ ਲਓ ਤੁਹਾਡੇ ਇਸ ਉਪਰਾਲਾ ਜਿਹੜਾ ਸਿਰਫ ਤੁਹਾਡੇ ਲਈ ਕੀਤਾ। ਸੋ ਤੁਹਾਡਾ ਫੀਡਬੈਕ ਜ਼ਰੂਰੀ ਹੈ ਕਿ ਤੁਹਾਨੂੰ ਕੋਲਜ ਵਾਊਚਰ ਨਹੀਂ ਤਾਂ ਹੋਰ ਕੀ ਮੈਂ ਜਿਹੜਾ ਤੁਹਾਨੂੰ ਤੁਹਾਨੂੰ ਥੋੜੀ ਬਹੁਤ ਕਹਿ ਲਓ ਇਸ ਨੈਗੇਟਿਵ ਮਾਹੌਲ ਚ ਥੋੜੀ ਬਹੁਤ ਜਿਹੜਾ ਤੁਹਾਡਾ ਦਿਨ ਬਣਾ ਦੇਵੇ ਉਹ ਫੀਡਬੈਕ ਜ਼ਰੂਰ ਦਿਓ। ਅਗਰ ਕੋਲਜ ਵਾਊਚਰ ਨਹੀਂ ਤਾਂ ਹੋਰ ਕੁਛ ਅਸੀਂ ਸੁਜੈਸਟ ਅਗਰ ਤੁਸੀਂ ਸੁਜੈਸਟ ਕਰੋ ਆਪਾਂ ਜ਼ਰੂਰ ਔਨ ਬੋਰਡ ਲਵਾਂਗੇ ਫੀਡਬੈਕ ਤੁਹਾਨੂੰ।
ਬਿਲਕੁਲ ਬਿਲਕੁਲ ਜੀ, ਸੋ ਰਣਬੀਰ ਜੀ ਇਹਦੇ ਲਈ ਮੁੱਖ ਤੌਰ ਤੇ ਸ਼ੁਕਰਾਨਾ ਤਾਂ ਤੁਹਾਡਾ ਹੀ ਕਰਨਾ ਬਣਦਾ ਕਿਉਂਕਿ ਤੁਸੀਂ ਨਾ ਸਿਰਫ ਇੱਥੇ ਆਪਣਾ ਸਮਾਂ ਦਿੰਦੇ ਹੋ, ਨਾ ਸਿਰਫ ਸਾਡੇ ਸਰੋਤਿਆਂ ਦੇ ਜਵਾਬ ਦਿੰਦੇ ਹੋ, ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋ, ਸਗੋਂ ਬਹੁਤ ਹੀ ਪੋਜ਼ਿਟਿਵ ਜਿਹੜਾ ਇੱਕ ਸਕਾਰਾਤਮਕ ਜਿਹੜੀ ਉਹਨਾਂ ਨੂੰ ਸਪੋਰਟ ਪੋਜ਼ਿਟਿਵ ਸਪੋਰਟ ਜਿਹੜੀ ਹੈ ਉਹ ਦਿੰਦੇ ਹੋ, ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਹੀ ਵੱਡਾ ਉਪਰਾਲਾ ਹੈ। ਔਰ ਨਾਲ ਹੀ ਨਾਲ ਜਿਹੜਾ ਹੁਣ ਤੁਸੀਂ ਇੱਕ ਹੋਰ ਇਸ ਤਰ੍ਹਾਂ ਦੀ ਜਿਹੜੀ ਸਪੋਰਟ ਦੇ ਬਾਰੇ ਸਾਡੇ ਨਾਲ ਗੱਲ ਕੀਤੀ ਹੈ ਕਿ ਅਸੀਂ ਪ੍ਰੋਗਰਾਮ ਦੇ ਰਾਹੀਂ ਕਿਸ ਤਰ੍ਹਾਂ ਹਨਾ ਜਿਹੜੇ ਦੋਸਤ ਇੰਨੀ ਦੇਰ ਤੋਂ ਇਹਨਾਂ ਸਵਾਲਾਂ ਦੇ ਵਿੱਚ ਉਲਝੇ ਹੋਏ ਆ ਜਾਂ ਫਿਰ ਜਿਹੜਾ ਇੱਕੋ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਸ ਮਾਹੌਲ ਦੇ ਵਿੱਚੋਂ ਬਾਹਰ ਆਉਣ ਦੇ ਲਈ ਉਹਨਾਂ ਦੇ ਲਈ ਹੋਰ ਕੀ ਕੀਤਾ ਜਾ ਸਕਦਾ। ਸੋ ਇਸ ਤਰ੍ਹਾਂ ਦੀ ਸੋਚ ਜਿਹੜੀ ਹੈ ਰੱਖਣੀ ਆਪਣੇ ਆਪ ਦੇ ਵਿੱਚ ਬਹੁਤ ਵੱਖਰੀ ਵੀ ਆ, ਵਿਲੱਖਣ ਵੀ ਆ, ਪਰ ਨਾਲੋ ਨਾਲ ਬੜੀ ਇੱਕ ਕਾਇੰਡ ਸਪੋਰਟ ਆ। ਸੋ ਉਹਦੇ ਲਈ ਤੁਹਾਡਾ ਵੀ ਸ਼ੁਕਰੀਆ ਕਰਨਾ ਬਣਦਾ, ਸ਼ੁਕਰਾਨਾ ਕਰਨਾ ਬਣਦਾ। ਤੇ ਲਓ ਫਿਰ ਆਪਾਂ
ਹਾਂਜੀ ਬੈਠਾ ਇਹ ਟੀਮ ਵਰਕ ਹੈ ਜੀ ਸਾਡਾ ਮੇਰਾ ਤੇ ਆਪਣੇ ਜਿਹੜੇ ਸੁਣਨ ਵਾਲੇ ਸਾਰੇ ਨੇ ਉਹਨਾਂ ਦਾ ਟੀਮ ਵਰਕ ਹੈ ਹੁਣ ਇਹ ਕਹਿ ਲਓ ਇੱਕ ਫੈਮਿਲੀ ਆ ਸੋ ਓਬਵੀਅਸਲੀ ਸਾਰਿਆਂ ਦੀ ਇੰਗੇਜਮੈਂਟ ਵਿੱਚ ਬਹੁਤ ਜ਼ਰੂਰੀ ਆ ਤਾਂ ਹੀ ਮੈਂ ਕਿਹਾ ਆਪਾਂ ਸਟਾਰਟ ਕੀਤਾ ਬਾਕੀ ਸੁਣਨ ਵਾਲਿਆਂ ਤੇ ਆ ਕਿ ਉਹ ਫੀਡਬੈਕ ਕੀ ਦਿੰਦੇ ਆ ਕਿੱਦਾਂ ਇਹਨੂੰ ਹੋਰ ਸੁਧਾਰਿਆ ਜਾ ਸਕਦਾ ਸੋ ਪਲੀਜ਼ ਫੀਲ ਫਰੀ ਟੂ ਪ੍ਰੋਵਾਈਡ ਫੀਡਬੈਕ ਪਲੀਜ਼
ਜੀ 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 ਬਿਲਕੁਲ ਦੋਸਤੋ ਤੁਸੀਂ ਵੀ ਸਾਂਝ ਬਣਾ ਸਕਦੇ ਹੋ ਕਿ ਤੁਸੀਂ ਜੇ ਕੋਲਸ ਵਾਊਚਰ ਨਹੀਂ ਤਾਂ ਹੋਰ ਇਸ ਤੋਂ ਇਲਾਵਾ ਕੀ ਤੁਸੀਂ ਚਾਹੁੰਦੇ ਹੋ ਕਿ ਪ੍ਰੋਗਰਾਮ ਦੌਰਾਨ ਅਸੀਂ ਜਿਹੜਾ ਇਸ ਸਵਾਲ ਦਾ ਜੇਤੂ ਰਹੂਗਾ ਉਹਨੂੰ ਕਿਸ ਚੀਜ਼ ਦੇ ਨਾਲ ਵਾਜੀਏ ਚਲੋ ਜੀ ਨਕਾਰਾਤਮਕ ਮਾਹੌਲ ਦੇ ਵਿੱਚੋਂ ਬਾਹਰ ਆਉਣ ਦੇ ਲਈ ਇੱਕ ਸਕਾਰਾਤਮਕ ਯਤਨ ਜਿਹੜਾ ਆ ਇਸ ਨੂੰ ਕਿਹਾ ਜਾ ਸਕਦਾ ਸੋ ਰਣਵੀਰ ਸਿੰਘ ਹੋਰਾਂ ਵੱਲੋਂ ਕੀਤਾ ਗਿਆ ਯਤਨ ਜਿਹੜਾ ਬੜਾ ਸਲਾਹਣਯੋਗ ਹੈ ਤੇ ਹੁਣ ਆਪਾਂ ਵੱਧਦੇ ਹਾਂ ਅਗਲੇ ਜਿਹੜੇ ਸਵਾਲਾਂ ਵੱਲ ਜਿਹੜੇ ਕਿ ਤੁਸੀਂ ਸਾਨੂੰ ਭੇਜੇ ਹੋਏ ਆ ਸੋ ਰਣਵੀਰ ਜੀ ਆਪਾਂ ਜਿਹੜੇ ਨੋਟ ਕਰ ਲਏ ਆ ਜਿਹੜੇ ਸਾਡੇ ਤੱਕ ਸਵਾਲ ਪਹੁੰਚੇ ਆ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬਾਅਦ ਵਿੱਚ ਜਿਹੜੇ ਵੀ ਸਵਾਲ ਸਾਡੇ ਤੱਕ ਪਹੁੰਚੇ ਹੋਏ ਆ ਉਹਨਾਂ ਨੂੰ ਨੋਟ ਕਰਕੇ ਤੇ ਕਿਹੜੇ ਲਿਸਨਰ ਦਾ ਜਿਹੜਾ ਸਵਾਲ ਹੈ ਸਾਡੇ ਤੱਕ ਸਭ ਤੋਂ ਪਹਿਲਾਂ ਸਹੀ ਪਹੁੰਚਿਆ ਉਹਨਾਂ ਦਾ ਫਿਰ ਆਪਾਂ ਜਿਹੜਾ ਜ਼ਰੂਰ ਕੱਢਾਂਗੇ ਕਿਉਂਕਿ ਇੱਧਰ ਸਾਡੇ ਕੋਲ ਟੈਲੀਗ੍ਰਾਮ ਤੇ ਈਮੇਲ ਦੇ ਵਿੱਚ ਵੀ ਕੁਛ ਜਵਾਬ ਪਹੁੰਚੇ ਆ ਸੋ ਉਹਨਾਂ ਸਾਰਿਆਂ ਦੇ ਵਿੱਚੋਂ ਦੇਖ ਲਾਂਗੇ ਕਿ ਸਾਡੇ ਕੋਲ ਕਿਹੜਾ ਸਹੀ ਜਵਾਬ ਪਹੁੰਚਿਆ ਤੇ ਹੁਣ ਆਪਾਂ ਦੋਸਤਾਂ ਦੇ ਸਵਾਲ ਲਈਏ ਸਭ ਤੋਂ ਪਹਿਲਾਂ ਗੁਰਦੀਪ ਸਿੰਘ ਸਾਡੇ ਨਾਲ ਜੁੜੇ ਨੇ ਗੁਰਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਗੁਰਦੀਪ ਜੀ ਇਹਨਾਂ ਦਾ ਸਵਾਲ ਹੈ ਕਹਿੰਦੇ ਹਰਮਨ ਰੇਡੀਓ ਤੇ ਸਾਰੀ ਟੀਮ ਐਂਡ ਟੂ ਰਿਸਪੈਕਟਡ ਸਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਕਹਿੰਦੇ ਸਰ ਐਨੀ ਗੁੱਡ ਨਿਊਜ਼ ਫਾਰ ਪੀਪਲ ਲਾਈਕ ਮੀ ਫਰੋਮ ਇੰਡੀਆ ਹੂ ਆਰ ਔਨ ਟੈਂਪਰੇਰੀ ਵੀਜ਼ਾ 491-489 or 485
ਗੁੱਡ ਨਿਊਜ਼ ਗੁਰਦੀਪ ਜੀ ਇਹ ਆ ਕਿ ਤੁਸੀਂ ਅਗਰ ਨਿਊਜ਼ ਫੋਲੋ ਕਰ ਰਹੇ ਹਾਂ ਕਲੋਜ਼ਲੀ ਤੇ ਜਿਹੜੀਆਂ ਸਟੇਟ ਗਵਰਨਮੈਂਟ ਆ ਸਪੈਸ਼ਲੀ ਨਿਊ ਸਾਊਥ ਵੇਲਸ ਤੇ ਵਿਕਟੋਰੀਆ ਈਵਨ ਫੈਡਰਲ ਗਵਰਨਮੈਂਟ ਇੱਕ ਕਹਿ ਲਓ ਇੱਕ ਤਰਫ ਇਸ਼ਾਰਾ ਕਰ ਰਹੇ ਨੇ ਕਿ ਸਾਲ ਦੇ ਐਂਡ ਤੱਕ ਜੇ ਵੈਕਸੀਨੇਸ਼ਨ ਟਾਰਗੇਟ ਮੀਟ ਹੋ ਜਾਂਦੇ ਆ 70-80% ਤੇ ਇੰਟਰਨੈਸ਼ਨਲ ਟਰੈਵਲ ਖੁੱਲਣ ਦੀ ਸੰਭਾਵਨਾ ਹੈਗੀ ਆ ਜ਼ਰੂਰ ਜੇ ਤੁਸੀਂ ਹੁਣੇ ਨਿਊ ਸਾਊਥ ਵੇਲਸ ਦੀ ਪ੍ਰੀਮੀਅਰ ਦੀ ਤੁਸੀਂ ਅਨਾਊਂਸਮੈਂਟ ਸੁਣੀ ਹੋਣੀ ਆ ਉਹਨਾਂ ਨੇ ਕਿਹਾ ਕਿ ਕ੍ਰਿਸਮਸ ਵੇਲੇ ਟਰੈਵਲ ਅਸੀਂ ਸਾਡਾ ਏਮ ਹੈ ਕਿ ਕ੍ਰਿਸਮਸ ਵੇਲੇ ਜਿਹੜੇ ਆਸਟ੍ਰੇਲੀਅਨਸ ਆ ਉਹ ਟਰੈਵਲ ਕਰ ਸਕਣ ਸੋ ਕਹਿਣ ਦਾ ਮਤਲਬ ਇਹ ਹੈ ਕਿ ਵੈਕਸੀਨੇਸ਼ਨ ਡਰਾਈਵ ਜਿਹੜੀ ਆ ਬਹੁਤ ਫਾਸਟ ਜਾ ਰਹੀ ਆ ਅੱਜ ਦੀ ਖ਼ਬਰ ਸੀ ਇਫ ਆਮ ਨੋਟ ਰੋਂਗ ਕਿ ਪਹਿਲੀ ਡੋਜ਼ਸ ਨਿਊ ਸਾਊਥ ਵੇਲਸ ਦੀ 70% ਟਾਰਗੇਟ ਮੀਟ ਹੋ ਚੁੱਕਿਆ ਹੈ ਆਮ ਸ਼ੋਰ ਆਈ ਨਿਊ ਸੀ ਸੋ ਗੁੱਡ ਨਿਊਜ਼ ਕਹਿ ਲਓ ਹਾਲ ਦੀ ਕੜੀ ਭਾਵੇਂ ਹਫ਼ਤੇ ਦੋ ਹਫ਼ਤੇ ਮਹੀਨੇ ਚ ਨਾ ਹੋਵੇ ਬਟ ਜੋ ਇਸ਼ਾਰੇ ਸਟੇਟ ਗਵਰਨਮੈਂਟ ਜਾਂ ਫੈਡਰਲ ਗਵਰਨਮੈਂਟ ਕਰ ਰਹੀ ਆ ਅਗਰ ਤੁਸੀਂ ਸਕੌਟ ਮੋਰਿਸਨ ਆਪਣੇ ਪ੍ਰਾਈਮ ਮਿਨਿਸਟਰ ਦੇ ਅਗਰ ਬਿਆਨ ਸੁਣੇ ਹੋਣ ਤਾਂ ਸਾਰੇ ਇਸ਼ਾਰੇ ਇਸ ਵੱਲ ਜਾ ਰਹੇ ਨੇ ਕਿ ਸਾਲ ਦੇ ਐਂਡ ਤੱਕ ਕੋਈ ਇੰਟਰਨੈਸ਼ਨਲ ਟਰੈਵਲ ਜਿਹੜੀ ਹੈ ਵੈਕਸੀਨੇਸ਼ਨ ਟਾਰਗੇਟ ਅਗਰ ਮੀਟ ਹੋ ਜਾਂਦੇ ਤਾਂ ਇੰਟਰਨੈਸ਼ਨਲ ਟਰੈਵਲ ਅਲਾਓ ਕੀਤੀ ਜਾਵੇ ਸੋ ਉਹ ਚ ਕੀ ਹੋਊਗਾ ਕਿ ਜਿਹੜੇ 491-489-485 ਗ੍ਰੈਜੂਏਟਸ ਨੇ ਉਹਨਾਂ ਦੀ ਵੀ ਉਹਨਾਂ ਦੀ ਵੀ ਇਨਬਾਊਂਡ ਟਰੈਵਲ ਦੀ ਗੱਲ ਕੀਤੀ ਜਾਏਗੀ ਸੋ ਜਿੱਦਾਂ ਕਿ ਮੈਂ ਪ੍ਰੋਗਰਾਮ ਚ ਪਹਿਲਾਂ ਕਹਿੰਦਾ ਆਇਆ ਕਿ ਇਹ ਨਹੀਂ ਆ ਕਿ ਗਵਰਨਮੈਂਟ ਕਰਨਾ ਨਹੀਂ ਚਾਹੁੰਦੀ ਗਵਰਨਮੈਂਟ ਸਿਰਫ ਤੇ ਸਿਰਫ ਕੇਸਿਸ ਜਿਹੜੇ ਆ ਉਹ ਦੇਖ ਰਹੀ ਆ ਤੁਸੀਂ ਸੁਣਿਆ ਹੋਣਾ ਕਿ ਜ਼ੀਰੋ ਟਾਰਗੇਟ ਜਿਹੜੇ ਆ ਉਹ ਗਵਰਨਮੈਂਟ ਨੇ ਕਹਿਤਾ ਕਿ ਉਹ ਅਚੀਵੇਬਲ ਨਹੀਂ ਆ ਕਿ ਜ਼ੀਰੋ ਟਾਰਗੇਟ ਹੋਣ ਸੋ ਇਹਦਾ ਮਤਲਬ ਇਹ ਆ ਕਿ ਹੌਲੀ ਹੌਲੀ ਬਾਰਡਰਸ ਓਪਨਿੰਗ ਵੱਲ ਐਕਸ਼ਨ ਲਿੱਤਾ ਜਾਊਗਾ
ਜੀ ਤੇ ਇਸ ਤੋਂ ਬਾਅਦ ਅਗਲੀ ਸਾਂਝ ਜਿਹੜੀ ਹੈ ਬੇਅੰਤ ਕੌਰ ਹੋਰਾਂ ਨੇ ਸਾਡੇ ਨਾਲ ਬਣਾਈ ਹੈ ਬੇਅੰਤ ਕੌਰ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਤੇ ਬੇਅੰਤ ਕੌਰ ਪੁੱਛ ਰਹੇ ਨੇ ਕਹਿੰਦੇ ਅਪਲਾਈਡ 190 ਵੀਜ਼ਾ 16 ਮੰਥਸ ਅਗੋ ਐਜ਼ ਅ ਸ਼ੈਫ ਫਰੋਮ ਵੈਸਟਰਨ ਆਸਟ੍ਰੇਲੀਆ ਸਟਕ ਓਵਰਸੀਜ਼ ਵੈਨ ਕੈਨ ਐਕਸਪੈਕਟ ਗ੍ਰਾਂਟ
ਬੇਅੰਤ ਜੀ ਅੱਜ ਦੀ ਡੇਟ 190 ਦੇ ਪ੍ਰੋਸੈਸਿੰਗ ਟਾਈਮ ਐਨੀਵੇਅਰ ਬਿਟਵੀਨ 18-24 ਮੰਥਸ ਸੋ ਥੋੜੀ ਮੰਥਸ ਦੀ ਵੇਟ ਜ਼ਰੂਰ ਹੈਗੀ ਆ ਇੱਕ ਗੱਲ ਹੈ ਤੁਸੀਂ ਸ਼ੈਫ ਦਾ ਅਪਲਾਈ ਕਰ ਚੁੱਕੇ ਹਾਂ ਵੀਜ਼ਾ ਦੈਟ ਮੀਨਸ ਯੂਰ ਔਨ ਦਾ ਸੇਫ ਜ਼ੋਨ ਤੁਹਾਨੂੰ ਇਨਵੀਟੇਸ਼ਨ ਇਹ ਸਭ ਤੋਂ ਤੁਸੀਂ ਪਾਰ ਲੰਘ ਚੁੱਕੇ ਹਾਂ ਸੋ ਵੀਜ਼ਾ ਤਾਂ 100% ਹੈ ਤੁਹਾਡਾ ਆਉਣਾ ਹੀ ਆਉਣਾ ਹੈ ਬਟ ਵੇਟ ਜ਼ਰੂਰ ਤੁਹਾਡੀ ਅਗਰ 16 ਮਹੀਨੇ ਹੋ ਗਏ ਜੇ ਆਪਾਂ ਮੈਕਸ 24 ਮੰਥਸ ਲਾ ਕੇ ਚੱਲੀਏ ਤਾਂ 6-8 ਮਹੀਨੇ ਦੀ ਵੇਟ ਹੈ ਪਲੀਜ਼ ਆਪਣਾ ਇਮੀ ਅਕਾਊਂਟ ਜ਼ਰੂਰ ਚੈੱਕ ਕਰੋ ਉਹ ਚ ਡਿਸੀਜਨ ਰੈਡੀ ਹੈਗੀ ਆ ਤੁਹਾਡੀ ਐਪਲੀਕੇਸ਼ਨ ਜਾਂ ਨਹੀਂ ਉਹ ਚੈੱਕ ਕਰੋ ਤੇ ਆਪਣੇ ਇਮੇਲ ਅਕਾਊਂਟ ਚ ਇਹ ਵੀ ਦੇਖੋ ਕਿ ਪ੍ਰੋਸੈਸਿੰਗ ਟਾਈਮਸ ਕੀ ਸ਼ੋ ਕਰ ਰਹੇ ਨੇ ਸੋ ਬੈਸਟ ਆਫ ਲੱਕ ਫਰੋਮ ਮੀ ਸ਼ੋਰ ਸ਼ੋਰਟ ਹੈ ਕਿ ਤੁਹਾਡਾ ਵੀਜ਼ਾ ਜ਼ਰੂਰ ਆਊਗਾ ਐਸ ਲੌਂਗ ਐਸ ਯੂ ਨੋ ਤੁਸੀਂ ਸਾਰੇ ਰਿਕੁਆਇਰਡ ਡਾਕੂਮੈਂਟਸ ਹੋ ਬਟ ਵੇਟ ਹੈਗੀ ਆ
ਜੀ ਜੀ ਬਿਲਕੁਲ ਸਾਹਿਲ ਨਿਸ਼ਚਲ ਅੱਗੇ ਸਾਡੇ ਨਾਲ ਜੁੜੇ ਨੇ ਸਾਹਿਲ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਹੀ ਜੁੜ ਰਹੇ ਨੇ ਕਹਿੰਦੇ ਹਾਈ ਸਰ ਯੈਸਟਰਡੇ ਆਈ ਸਬਮਿਟ ਆਰ ਓ ਆਈ ਫਾਰ ਵਿਕਟੋਰੀਆ 491 ਇਨ ਸ਼ੈਫ ਆਕੂਪੇਸ਼ਨ ਵਿਦ 75 ਪੁਆਇੰਟਸ ਆਲ ਟੁਗੈਦਰ ਵਰਕਿੰਗ ਇਨ ਗਿਪਸਲੈਂਡ ਰੀਜਨਲ ਏਰੀਆ ਫਰੋਮ ਲਾਸਟ 2 ਈਅਰਸ ਇਨ ਸ਼ੈਫ ਆਕੂਪੇਸ਼ਨ ਐਂਡ ਆਲਸੋ ਲਿਵਿੰਗ ਇਨ ਰੀਜਨਲ ਏਰੀਆ ਹਾਓ ਮੈਨੀ ਚਾਂਸਿਸ ਆਫ ਨੋਮੀਨੇਸ਼ਨ
ਹਾਂ ਜੀ ਵੈਰੀ ਹਾਈ ਚਾਂਸਿਸ ਆਫ ਨੋਮੀਨੇਸ਼ਨ ਕਿਉਂਕਿ 75 ਪੁਆਇੰਟਸ ਆ ਤੁਹਾਡੇ 190 ਦੀ ਅਗਰ ਆਪਾਂ ਗੱਲ ਕਰੀਏ ਅਨਫੋਰਚੂਨੇਟਲੀ ਉਹ ਪੁਆਇੰਟਸ ਥੋੜੇ ਹਾਇਰ ਚਾਹੀਦੇ ਹੁੰਦੇ ਆ ਲੇਕਿਨ 491 ਸਪੈਸ਼ਲੀ ਜਿਹੜੀ ਆ ਰੀਸੈਂਟ ਅਨਾਊਂਸਮੈਂਟ ਹੋਈ ਆ ਸ਼ੈਫ ਦੀ 491 ਬਾਰੇ ਜਾਂ ਸਟੇਟ ਨੋਮੀਨੇਸ਼ਨ ਬਾਰੇ ਉਹਦੇ ਚ ਤੁਹਾਡੀ ਕੈਟੇਗਰੀ ਜਿਹੜੀ ਆ ਉਹਨੂੰ ਪ੍ਰਾਇਰਟੀ ਜ਼ਰੂਰ ਪਹਿਲੀ ਗੱਲ 491 ਇਜ਼ ਰੀਜਨਲ ਤੁਸੀਂ 2 ਸਾਲ ਤੋਂ ਆਲਰੇਡੀ ਰੀਜਨਲ ਏਰੀਆ ਚ ਕੰਮ ਕਰ ਰਹੇ ਆ ਲਿਵ ਤੁਸੀਂ ਰਹਿ ਵੀ ਉੱਥੇ ਰੀਜਨਲ ਏਰੀਆ ਚ ਰਹੇ ਆ chances are very very high in terms of 491 state nomination so please stay tuned tanu jaldi hi you know positive janaya state nomination da jana invitation hai zarur aauga so best of luck for that
ji te idhar sade naal agle jade facebook viewer jude ne akashdeep singh ਫੇਸਬੁੱਕ ਦੇ ਜ਼ਰੀਏ ਨਹੀਂ ਇਹ ਸਾਡੇ ਨਾਲ ਯੂਟਿਊਬ ਦੇ ਜ਼ਰੀਏ ਜੁੜੇ ਨੇ ਸੋ ਆਕਾਸ਼ਦੀਪ ਸਿੰਘ ਹੁਰੀ ਪੁੱਛ ਰਹੇ ਨੇ ਕਹਿੰਦੇ ਇੰਟਰਨੈਸ਼ਨਲ ਸਟੂਡੈਂਟਸ ਰਿਟਰਨ ਦਾ ਕੀ ਸਿਨੈਰੀਓ ਆ ਜੀ
ਮੈਂ ਹੁਣੇ ਹੀ
ਸਵਾਲ ਲਗਭਗ ਪਹਿਲੇ ਸਵਾਲ
ਹੁੰਦੇ ਜੀ ਜਵਾਬ ਸੇਮ ਆ ਫੈਡਰਲ ਗਵਰਨਮੈਂਟ ਪੂਰੇ ਇਸ਼ਾਰੇ ਕਰ ਰਹੀ ਹੈ ਕਿ ਸਾਲ ਦੇ ਐਂਡ ਤੱਕ ਜਾਂ ਅਰਲੀ ਨੈਕਸਟ ਈਅਰ ਜਿਹੜੇ ਬੋਰਡਰਸ ਜਾਂ ਓਪਨ ਕੀਤੇ ਜਾਣ ਸਬਜੈਕਟ ਟੂ ਵੈਕਸੀਨੇਸ਼ਨ ਜਿਹੜਾ 70-80% ਆਸਟ੍ਰੇਲੀਆ ਦਾ ਟਾਰਗੇਟ ਰੀਚ ਹੋ ਜਾਵੇ ਉਹ 70-80% ਮੋਸਟ ਲਾਈਕਲੀ ਆ ਕਿ ਡਿਸੰਬਰ ਤੱਕ ਰੀਚ ਹੋ ਜਾਣਾ ਜਿਸ ਸਪੀਡ ਨਾਲ ਵੈਕਸੀਨੇਸ਼ਨ ਰੇਟ ਜਾ ਰਹੇ ਨੇ ਅੱਜ ਦੀ ਡੇਟ ਚ ਸੋ ਆਕਾਸ਼ਦੀਪ ਜੀ ਵੁਡ ਬੀ ਫੇਅਰ ਟੂ ਸੇ ਨੋ ਗਾਰੰਟੀਜ਼ ਲੇਕਿਨ ਫੇਅਰ ਟੂ ਸੇ ਕਿ ਡਿਸੰਬਰ ਟੂ ਮਾਰਚ ਡਿਸੰਬਰ 2021 ਟੂ ਮਾਰਚ 2022 ਇੰਟਰਨੈਸ਼ਨਲ ਸਟੂਡੈਂਟਸ ਦੇ ਕਹਿ ਲਓ ਰੈਸਟ੍ਰਿਕਸ਼ਨ ਹਟਣ ਦੇ ਚਾਂਸਿਸ ਡੈਫੀਨਿਟਲੀ ਹੈਗੇ
ਜੀ ਤੇ ਇਸੇ ਤਰ੍ਹਾਂ ਗੁਰਦੀਪ ਸਿੰਘ ਸਾਡੇ ਨਾਲ ਜੁੜੇ ਸਨ ਉਹਨਾਂ ਨੇ ਧਿਆਨ ਦਵਾਇਆ ਸੀਗਾ ਕਿ ਚੱਲ ਰਹੀ ਵੀਡੀਓ ਜਿਹੜੀ ਸੀ ਉਹ ਥੋੜੀ ਜਿਹੀ ਇੰਟਰਪਟ ਹੋ ਰਹੀ ਸੀਗੀ ਉਮੀਦ ਕਰਦੇ ਹਾਂ ਗੁਰਦੀਪ ਸਿੰਘ ਜੀ ਵੀਡੀਓ ਦੇ ਵਿੱਚ ਜਿਹੜੀ ਦਿੱਕਤ ਆਈ ਸੀ ਉਹ ਫਿਕਸ ਹੋ ਗਈ ਹੋਏਗੀ ਤੇ ਇਸ ਤੋਂ ਅੱਗੇ ਸਾਡੇ ਨਾਲ ਅਭਿਲੇਖ ਪ੍ਰਾਸ਼ਰ ਹੁਰੀ ਜੁੜੇ ਨੇ ਅਭਿਲੇਖ ਪ੍ਰਾਸ਼ਰ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਤੇ ਗੁੱਡ ਈਵਨਿੰਗ ਕਹਿ ਰਹੇ ਨੇ ਗੁੱਡ ਈਵਨਿੰਗ ਜੀ ਤੇ ਇਹ ਪੁੱਛ ਰਹੇ ਨੇ ਰਣਵੀਰ ਜੀ ਕਹਿੰਦੇ ਮਾਈ ਵਾਈਫ ਰਿਸੀਵਡ ਮੈਡੀਕਲ ਫਾਰ 186 ਇਨ ਨਿਊ ਸਾਊਥ ਵੇਲਸ ਐਨੀ ਆਈਡੀਆ ਅਬਾਊਟ ਬਿਊਪਾ ਮੈਡੀਕਲ ਸੈਂਟਰ ਵੈਨ ਓਪਨ ਕੈਨ ਵੀ ਟਰੈਵਲ ਟੂ ਨਿਊ ਕਾਸਲ ਬਿਊਪਾ ਇਫ ਵੀ ਗੋਟ ਅਪੁਆਇੰਟਮੈਂਟ ਔਰ ਵੀ ਹੈਵ ਟੂ ਵੇਟ ਫਾਰ ਨਿਊ ਸਾਊਥ ਵੇਲਸ ਬਿਊਪਾ ਟੂ ਰੀਓਪਨ
ਬਿਊਪਾ ਅਪੁਆਇੰਟਮੈਂਟ ਤੁਸੀਂ ਕਿਤੋਂ ਵੀ ਲੈ ਸਕਦੇ ਹੋ ਉਹਦੀ ਕੋਈ ਪ੍ਰੋਬਲਮ ਨਹੀਂ ਹੈ ਐਸ ਲੌਂਗ ਐਸ ਤੁਸੀਂ ਮੈਡੀਕਲ ਜਿਹੜੇ ਆ ਆਪਣੇ ਬੁੱਕ ਜਿੱਥੇ ਕਰਾਇਆ ਉੱਥੋਂ ਕਰਾ ਰਹੇ ਹਾਂ ਨੋ ਇਸ਼ੂ ਵਟਸ ਐਵਰ ਪਰ ਅਭਿਲੇਖ ਸਿੰਘ ਇੱਕ ਗੱਲ ਹੋਰ ਦੱਸਾਂ ਕਿ ਡਿਪਾਰਟਮੈਂਟ ਇਜ਼ ਅਵੇਅਰ ਜਿਹੜੇ ਆ ਮੈਡੀਕਲ ਸੈਂਟਰਸ ਤੇ ਬੂਪਾਂ ਦੀ ਜਿਹੜੇ ਕੈਂਸਲੇਸ਼ਨ ਚੱਲ ਰਹੇ ਨੇ ਡਿਪਾਰਟਮੈਂਟ ਇਜ਼ ਵੈਲ ਅਵੇਅਰ ਆਫ ਇਟ ਸੋ ਇਹ ਪਲੀਜ਼ ਤੁਸੀਂ ਟੈਨਸ਼ਨ ਨਾ ਲਿਓ ਕਿ ਅਗਰ ਮੈਂ ਮੈਡੀਕਲ ਜਿਹੜੇ 28 ਦਿਨਾਂ ਚ ਨਹੀਂ ਕਰਾ ਸਕਿਆ ਤਾਂ ਕੀ ਹੋਊਗਾ ਤਾਂ ਡਿਪਾਰਟਮੈਂਟ ਇਜ਼ ਵੈਰੀ ਵੈਲ ਅਵੇਅਰ ਆਫ ਇਟ ਹਾਲਾਂਕਿ ਤੁਸੀਂ ਕੋਸ਼ਿਸ਼ ਜ਼ਰੂਰ ਜੇ ਤੁਹਾਨੂੰ ਕਿਸੇ ਲਾਗੇ ਰੀਜਨਲ ਏਰੀਆ ਚ ਕਹਿ ਲਓ ਓਪਨ ਆ ਤੇ ਤੁਸੀਂ ਵਿਜਿਟ ਕਰ ਸਕਦੇ ਹਾਂ ਡੇਲੀ ਉਸ ਸੈਂਟਰ ਨੂੰ ਤਾਂ ਜ਼ਰੂਰ ਕਰਵਾਓ ਜੇ ਨਹੀਂ ਕਰ ਸਕਦੀਆਂ ਤੇ ਕੋਈ ਐਡੀ ਗੱਲ ਨਹੀਂ ਹੈ ਕਿ ਤੁਹਾਡੇ ਕੋਈ ਐਡਵਰਸ ਡਿਸੀਜਨ ਹੋ ਜਾਊਗਾ ਐਸ ਲੌਂਗ ਐਸ ਤੁਸੀਂ ਡਿਪਾਰਟਮੈਂਟ ਨੂੰ ਦੱਸਦੇ ਆ ਕਿ ਜਿਹੜੀ ਮੇਰੀ ਮੈਡੀਕਲ ਸੈਂਟਰ ਓਬਵੀਅਸਲੀ ਓਪਨ ਨਹੀਂ ਹੈ ਤਾਂ ਸਾਰੇ ਨੂੰ ਪਤਾ ਮੇਰੀ ਅਪੁਆਇੰਟਮੈਂਟ ਜਿਹੜੀ ਹੈ ਜੋ ਹੈਗੀ ਸੀ ਉਹ ਕੈਂਸਲ ਹੋ ਗਈ ਆ ਤੁਸੀਂ ਕੋਰਸਪੋਂਡੈਂਸ ਜ਼ਰੂਰ ਭੇਜੋ ਡਿਪਾਰਟਮੈਂਟ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ
ਜੀ ਤੇ ਇਸ ਤੋਂ ਬਾਅਦ ਜਿਹੜੇ ਸਵਾਲ ਜਿਹੜਾ ਸਵਾਲ ਤੁਹਾਡੇ ਕੋਲੋਂ ਪੁੱਛਿਆ ਗਿਆ ਸੀ ਉਹਦੇ ਜਵਾਬ ਸਾਡੇ ਤੱਕ ਪਹੁੰਚ ਚੁੱਕੇ ਨੇ ਸਿਮਰਨਜੀਤ ਕੌਰ ਹੋਰਾਂ ਨੇ ਸਾਨੂੰ ਜਵਾਬ ਭੇਜਿਆ ਗੁਰਦੀਪ ਸਿੰਘ ਹੋਰਾਂ ਨੇ ਭੇਜਿਆ ਤੇ ਇਹ ਅਸੀਂ ਤੁਹਾਡੇ ਤੋਂ ਬਾਅਦ ਚ ਪੁੱਛਾਂਗੇ ਰਣਵੀਰ ਜੀ ਕਿ ਇਹਨਾਂ ਦੇ ਵਿੱਚੋਂ ਕਿਹੜਾ ਜਵਾਬ ਅਸਲ ਦੇ ਵਿੱਚ ਸਹੀ ਆ ਆਪਾਂ ਸਵਾਲ ਜਿਹੜਾ ਪੁੱਛਿਆ ਸੀ ਦੋਸਤੋ ਉਹ ਇਹ ਪੁੱਛਿਆ ਸੀਗਾ ਕਿ ਸਬ ਕਲਾਸ 500 ਜਿਹੜਾ ਵੀਜ਼ਾ ਆ ਕਿਹਨੂੰ ਕਹਿੰਦੇ ਆ ਸੋ ਇਹ ਜਿਹੜਾ ਵੀਜ਼ਾ ਕੀ ਹੈ ਸੋ ਉਹਦੇ ਬਾਰੇ ਚ ਅਸੀਂ ਸਵਾਲ ਪੁੱਛਿਆ ਸੀਗਾ ਤੇ ਉਸ ਸਵਾਲ ਦਾ ਜਵਾਬ ਸਾਡੇ ਤੱਕ ਬਹੁਤ ਸਾਰੇ ਦੋਸਤਾਂ ਨੇ ਭੇਜਿਆ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਵੀ ਕੁਛ ਜਵਾਬ ਜਿਹੜੇ ਆ ਉਹ ਪਹੁੰਚੇ ਆ ਤੇ ਬਹੁਤ ਜਲਦ ਅਸੀਂ ਜਿਹੜਾ ਸਵਾਲ ਦਾ ਜਵਾਬ ਹੈ ਉਹ ਲਵਾਂਗੇ ਰਣਵੀਰ ਸਿੰਘ ਹੋਰਾਂ ਕੋਲੋਂ ਫਿਲਹਾਲ ਤੁਹਾਡੇ ਸਵਾਲ ਜਿਹੜੇ ਸ਼ਾਮਲ ਕਰਨੇ ਬਹੁਤ ਜ਼ਰੂਰੀ ਨੇ ਪ੍ਰਭਜਿੰਦਰ ਸਿੰਘ ਸਾਡੇ ਨਾਲ ਅੱਗੇ ਜੁੜੇ ਨੇ ਇਹ ਵੀ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਮੈਂ ਉਹਨਾਂ ਦਾ ਸਵਾਲ ਸ਼ਾਮਲ ਕਰਦੀ ਹਾਂ ਪ੍ਰਭਜਿੰਦਰ ਸਿੰਘ ਪੁੱਛ ਰਹੇ ਨੇ ਕਹਿੰਦੇ ਟੈਂਪਰੇਰੀ ਵੀਜ਼ਾ ਅਲਾਊਜ਼ ਯੂ ਟੂ ਸਟੱਡੀ work and live in Australia?
Depend on the subclass career, but most temporary visas allow you to study, work and live in Australia. Example, then I'm a student visa, tanu limited work rights ne, tanu study, student visa, tusi kar sakde ha, te live, reh tusi sakde. 485 graduate visa, haan je tusi study bhi kar sakde, work bhi kar sakde, full time, and live in Australia. So, most temporary visas, unless you visitor visa na hove, tade ko work rights nahi hunde, ਤੇ ਸਟੱਡੀ ਰਾਈਟਸ ਤੁਹਾਡੇ ਕੋਲ ਲਿਮਿਟਡ ਹੁੰਦੇ ਨੇ ਤਾਂ 3 ਮਹੀਨੇ ਦੇ ਸੋ ਡਿਪੈਂਡ ਕਰਦਾ ਪਿੰਦਰ ਜੀ ਕਿਹੜੇ ਵੀਜ਼ਾ ਬਟ ਮੋਸਟ ਆਫ ਦੈਮ ਅਲਾਉ ਯੂ ਟੂ ਸਟੱਡੀ ਵਰਕ ਐਂਡ ਲਿਵ ਇਨ ਆਸਟ੍ਰੇਲੀਆ
ਜੀ ਤੇ ਦੋਸਤੋ ਇਸ ਵੇਲੇ ਤੁਸੀਂ ਸਾਡੇ ਨਾਲ ਬਣੇ ਹੋਏ ਹੋ ਹਰਮਨ ਰੇਡੀਓ ਤੇ ਇਸ ਵੇਲੇ ਲਾਈਵ ਸਟ੍ਰੀਮਿੰਗ ਤੇ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ ਔਰ ਸਾਡੇ ਫੇਸਬੁੱਕ ਪੇਜ ਦੇ ਉੱਤੇ ਤੁਸੀਂ ਵੀਡੀਓ ਸਟ੍ਰੀਮਿੰਗ ਜਿਹੜੀ ਆ ਉਹ ਲਾਈਵ ਦੇਖ ਰਹੇ ਹੋ ਇਸ ਸ਼ੋਅ ਦੀ ਯਾਨੀ ਦ ਮਾਈਗ੍ਰੇਸ਼ਨ ਸ਼ੋਅ ਦੀ ਸੋ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਸੀਂ ਭੇਜਦੇ ਹੋ ਸਾਨੂੰ ਆਪਣੇ ਸਵਾਲ ਜਿਹੜੇ ਕਿ ਮਾਈਗ੍ਰੇਸ਼ਨ ਫੀਲਡ ਦੇ ਨਾਲ ਜੁੜੇ ਹੋਏ ਨੇ ਸੋ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੇ ਲਈ ਸਾਡੇ ਨਾਲ ਹਾਜ਼ਰ ਹੁੰਦੇ ਨੇ ਮਾਈਗ੍ਰੇਸ਼ਨ ਐਕਸਪਰਟ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਰਣਬੀਰ ਸਿੰਘ ਹੋਰੀ ਗਲੋਬਲ ਮਾਈਗ੍ਰੇਸ਼ਨ ਤੋਂ ਸਾਡੇ ਨਾਲ ਨੇ ਪ੍ਰੋਗਰਾਮ ਦੇ ਵਿੱਚ ਜੇਕਰ ਤੁਸੀਂ ਵੀ ਕੋਈ ਸਵਾਲ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਰਿਕੁਐਸਟ ਐਟ harmanradio.com ਤੇ ਟੈਲੀਗ੍ਰਾਮ ਦੇ ਰਾਹੀਂ ਆਪਣਾ ਸਵਾਲ ਭੇਜ ਸਕਦੇ ਹੋ ਜਾਂ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਵੀ ਆਪਣਾ ਸਵਾਲ ਸਾਂਝਾ ਕਰ ਸਕਦੇ ਹੋ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8589-1111 ਚਲੋ ਜੀ ਵੱਧਦੇ ਹਾਂ ਅਗਲੇ ਸਵਾਲ ਵੱਲ ਅਗਲਾ ਸਵਾਲ ਸਾਨੂੰ ਭੇਜਿਆ ਜੀ ਪ੍ਰੀਤ ਕੌਰ ਹੋਰਾਂ ਨੇ ਪ੍ਰੀਤ ਕੌਰ ਸਾਡੇ ਨਾਲ ਜੁੜੇ ਨੇ ਫੇਸਬੁੱਕ ਦੇ ਜ਼ਰੀਏ ਔਰ ਪ੍ਰੀਤ ਕੌਰ ਹੋਰਾਂ ਦਾ ਸਵਾਲ ਹੈ ਕਹਿੰਦੇ ਹੈਲੋ ਸਰ ਆਈ ਹੈਵ 7 ਈਚ ਨਾਟੀ ਕਲੀਅਰ ਐਂਡ ਸ਼ੈਫ ਪੋਜ਼ਿਟਿਵ ਸਕਿੱਲ ਅਸੈਸਮੈਂਟ ਐਂਡ IT I have 3 years experience in regional Victoria, but last month I moved New South Wales working as a chef. Should I move to Victoria again as I can join my previous job as a chef? What are the chances? 80 points ne jina de.
Kyunki tusi already move ho chuke ha. Tusi assessment apni 491 di ya 190 di pehlo New South Wales ch karo. ਅਗਰ ਉਥੋਂ ਦੇ RDA ਤੇ ਤੁਹਾਡੀ ਕਿਤੇ ਚਾਂਸਸ ਬਣਦੇ ਆ ਫੇਰ ਇਨਫ ਅਦਰਵਾਈਜ਼ ਹਾਂਜੀ ਜੋ ਰੀਸੈਂਟ ਅਨਾਊਂਸਮੈਂਟ ਹੋਈ ਆ ਤਾਂ ਤੁਸੀਂ ਐਕਚੁਅਲੀ ਦੇਖਿਆ ਜਾਏ ਤਾਂ ਤੁਹਾਡੇ ਪੁਆਇੰਟਸ ਬਹੁਤ ਚੰਗੇ ਆ ਵਿਕਟੋਰੀਆ ਦੀ ਸਟੇਟ ਨੋਮੀਨੇਸ਼ਨ ਵਾਸਤੇ ਸੋ ਯੂ ਕੈਨ ਡੂ ਈਦਰ ਔਰ ਪ੍ਰੀਤ ਜੀ ਪਹਿਲੀ ਚੀਜ਼ ਹੈ ਆਪਣੀ ਅਸੈਸਮੈਂਟ ਨਿਊ ਸਾਊਥ ਦੇ ਵੀ ਕਰੋ ਜਿੱਥੇ ਤੁਸੀਂ ਹੈਗੇ ਆ ਕਰੰਟਲੀ ਇਫ ਯੂ ਕਾਂਟ ਮੇਕ ਇਟ ਹਾਂਜੀ ਡੈਫੀਨੇਟਲੀ ਮੂਵ ਇਨ ਟੂ ਵਿਕਟੋਰੀਆ ਬੇਸਡ ਔਨ ਕਰੰਟ ਅਨਾਊਂਸਮੈਂਟ ਵੁੱਡ ਬੀ ਅ ਗੁੱਡ ਆਈਡੀਆ ਪਰ ਇੰਨਾ ਧਿਆਨ ਰੱਖਿਓ ਇਹ ਜਿਹੜੇ ਰੂਲਸ ਤੇ ਲਾਸ ਆ ਇਹ ਬਹੁਤ ਜਲਦੀ ਚੇਂਜ ਹੁੰਦੇ ਆ ਸੋ ਜਿੱਦਾਂ ਪਰਸੋਂ ਦੀ ਨਿਊਜ਼ ਆਈ ਆ ਤੇ ਅੱਜ ਦੀ ਡੇਟ ਚ ਪਤਾ ਨੀ ਕਿੰਨੀਆਂ EOIਆਂ ਆਲਰੇਡੀ ਪੈ ਚੁੱਕੀਆਂ ਹੋਣੀਆਂ ਐਕਸਪ੍ਰੈਸ਼ਨ ਆਫ ਇੰਟਰਸਟ ਸੋ ਇਸ ਲਈ ਮੈਂ ਕਹਿ ਰਿਹਾ ਕਿ ਆਪਣਾ ਜਿਹੜਾ ਜਿੱਥੇ ਤੁਸੀਂ ਹੈਗੇ ਆ ਉਹਦੀ ਅਸੈਸਮੈਂਟ ਵੀ ਜ਼ਰੂਰ ਕਰੋ ਕਿਉਂਕਿ ਨਿਊ ਸਾਊਥ ਵੇਲਸ ਵੀ ਰੀਜਨਲ ਏਰੀਆ ਅਗਰ ਆਪਾਂ ਦੇਖੀਏ ਯੂ ਮਾਈਟ ਬੀ ਏਬਲ ਟੂ ਗੈਟ ਅ ਨੋਮੀਨੇਸ਼ਨ ਫਰੋਮ ਸਮਵੇਅਰ ਠੀਕ ਆ ਜੇ ਨਹੀਂ ਆ ਤੇ ਯੈਸ ਮੇਕ ਦ ਮੂਵ ਕਿਉਂਕਿ ਮੂਵ ਕਰਨਾ ਸੌਖਾ ਨਹੀਂ ਆ ਤੇ ਤੁਸੀਂ ਜੇ ਮੂਵ ਕਰਦੇ ਹੀ ਆ ਤਦ ਤੱਕ EOIs ਕਾਫੀ ਪੈ ਚੁੱਕਿਆ ਸੋ ਇਟਸ ਅ ਬਿਗ ਡਿਸੀਜਨ ਇਹਦਾ ਮੈਂ ਆਨਸਰ ਯੈਸ ਜਾਂ ਨੋ ਚ ਨਹੀਂ ਦੇ ਸਕਦਾ ਬਟ ਅਗਰ ਮੈਂ ਤੁਹਾਡੀ ਥਾਂ ਹੋਵਾਂ ਤਾਂ ਮੈਂ ਕਹੂੰ ਆਪਣੀ ਅਸੈਸਮੈਂਟ ਜਿਹੜੇ ਕਰੰਟ ਸਟੇਟ ਚ ਮੈਂ ਉੱਚ ਕਰੂੰਗਾ ਅਗਰ ਨੈਕਸਟ ਟੂ ਇੰਪੋਸੀਬਲ ਚਾਂਸਿਸ ਆ ਡੈਫੀਨੇਟਲੀ ਮੈਂ ਮੂਵ ਕਰੂੰਗਾ ਵਿਕਟੋਰੀਆ
ਜੀ ਸੋ ਰਣਬੀਰ ਜੀ ਇਹਨਾਂ ਨੇ ਕਿਹਾ ਕਿ ਐਕਸਪੀਰੀਅੰਸ ਵੀ ਜਿਹੜਾ ਇਹਨਾਂ ਦਾ ਵਿਕਟੋਰੀਆ ਦੇ ਵਿੱਚ ਹੀ ਐਜ਼ ਅ ਸ਼ੈਫ ਤੇ ਬਾਕੀ ਪ੍ਰੀਤ ਕੌਰ ਤੁਹਾਨੂੰ ਮੈਨੂੰ ਲੱਗਦਾ ਜਵਾਬ ਮਿਲ ਗਿਆ ਹੁਣ ਇਹਨਾਂ ਨੇ ਉਹੀ ਪੁੱਛਿਆ ਵੀ ਐਨੀ ਚਾਂਸ 197 ਵਿਕਟੋਰੀਆ ਨਿਊ ਸਾਊਥ ਵੇਲਸ ਸੋ ਜਵਾਬ ਇਹਨਾਂ
ਦਾ ਪੁਆਇੰਟਸ ਬਹੁਤ ਚੰਗੇ ਆ ਤੁਹਾਡੇ ਕੋਲ ਐਕਸਪੀਰੀਅੰਸ ਵੀ ਹੈਗਾ ਹੈ ਬਟ
ਜੀ
ਮੂਵਿੰਗ ਸਟੇਟਸ ਇਜ਼ ਨਾਟ ਐਨ ਈਜ਼ੀ ਡਿਸੀਜਨ ਦੂਜੀ ਗੱਲ ਚਲੋ ਤੁਸੀਂ ਕਰ ਵੀ ਲੈਣੇ ਆ ਤਾਂ EOIs ਆਲਰੇਡੀ ਐਜ਼ ਵੀ ਸਪੀਕ ਪਤਾ ਨਹੀਂ ਕਿੰਨੀਆਂ ਪੈ ਰਹੀਆਂ ਹੋਣੀਆਂ ਠੀਕ ਆ ਸੋ ਅਗਰ ਤੁਹਾਡੇ ਕੋਲ ਉੱਥੇ ਆਪਸ਼ਨ ਇੱਕਦਮ ਜ਼ੀਰੋ ਆ ਦੈਨ ਮੂਵ ਟੂ ਵਿਕਟੋਰੀਆ
ਜੀ ਬਿਲਕੁਲ ਤੇ ਅਗਲੇ ਸਵਾਲ ਵੱਲ ਵਧਦੇ ਹਾਂ ਅਗਲਾ ਸਵਾਲ ਜਿਹੜਾ ਜੀ ਉਹ ਹੈਪੀ ਗਿੱਲ ਕਰ ਰਹੇ ਨੇ ਹੈਪੀ ਗਿੱਲ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਹੈਪੀ ਗਿੱਲ ਪੁੱਛ ਰਹੇ ਨੇ ਕਹਿੰਦੇ ਵਟ ਇਜ਼ ਦਾ ਨਿਊ ਅਪਡੇਟ ਪ੍ਰੋਸੈਸਿੰਗ ਟਾਈਮ 143 ਵੀਜ਼ਾ ਵਿਚ ਫਾਈਲਸ ਓਪਨ ਨਾਓ
ਹਾਂਜੀ ਅੱਜ ਦੀ ਡੇਟ ਚ 143 ਵੀਜ਼ਾ ਦਾ ਔਨ ਐਨ ਐਵਰੇਜ ਪ੍ਰੋਸੈਸਿੰਗ ਟਾਈਮ ਐਨੀਵੇਅਰ ਬਿਟਵੀਨ 4.5 ਟੂ 5 ਇਅਰਸ ਹੈ ਇਹਦਾ ਕੈਲਕੂਲੇਟਰ ਆ ਜਿਹੜਾ ਆਨਲਾਈਨ ਆ ਤੁਸੀਂ ਦੇਖ ਸਕਦੇ ਆ ਬਟ ਜੇ ਤੁਸੀਂ ਰੀਸੈਂਟ ਪਾਈ ਆ ਹੈਪੀ ਜੀ ਤਾਂ ਡੈਫੀਨੇਟਲੀ ਆਪਾਂ ਨੂੰ ਨੀਅਰਲੀ 4.5 ਟੂ 5 ਇਅਰਸ ਦੀ ਵੇਟ ਹੈ ਇਹਦੇ ਚ ਜੇ ਤੁਹਾਨੂੰ 2-3 ਸਾਲ ਹੋ ਗਿਆ ਤਾਂ ਉੱਥੋਂ ਘਟਾ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਆ ਮੇਰੀਆਂ ਰੀਸੈਂਟ ਫਾਈਲਸ ਜਿਹੜੀਆਂ ਉਹ ਨੀਅਰਲੀ 4.5 ਸਾਲ ਦੇ ਵਿੱਚ ਓਪਨ ਹੋਈ
ਜੀ ਜੀ ਤੇ ਇੱਧਰ ਸਾਡੇ ਨਾਲ ਕੁਛ ਦੋਸਤ ਜਿਹੜੇ ਆ ਉਹ ਟੈਲੀਗ੍ਰਾਮ ਦੇ ਜ਼ਰੀਏ ਵੀ ਜੁੜੇ ਹੋਏ ਨੇ, ਅਸੀਂ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਹਾਂ। ਪੁਸ਼ਵਿੰਦਰ ਸਾਡੇ ਨਾਲ ਜੁੜੇ ਸਨ ਤੇ ਉਹਨਾਂ ਨੇ ਸਵਾਲ ਦਾ ਜਵਾਬ ਵੀ ਭੇਜਿਆ। ਪੁਸ਼ਵਿੰਦਰ ਜੀ ਬਹੁਤ ਬਹੁਤ ਸਵਾਗਤ ਵੀ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਤੇ ਇਸੇ ਤਰ੍ਹਾਂ ਅੱਗੇ ਹੈਰੀ ਸਾਡੇ ਨਾਲ ਜੁੜੇ ਹੋਏ ਨੇ। ਹੈਰੀ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ। ਤੁਹਾਡਾ ਕੋਈ ਵੀ ਸਵਾਲ ਹੈ ਜੇਕਰ ਮਾਈਗ੍ਰੇਸ਼ਨ ਦੇ ਫੀਲਡ ਦੇ ਨਾਲ ਜੁੜਦਾ ਹੈ ਔਰ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਟਾਈਪ ਕਰਕੇ ਆਪਣਾ ਮੈਸੇਜ ਦੇ ਵਿੱਚ ਭੇਜ ਸਕਦੇ ਹੋ ਜੀ।
ਇੱਕ ਵਾਰ ਜਿਹੜੇ ਰੀਸੈਂਟ ਜੁੜੇ ਨੇ ਆਪਣੇ ਨਾਲ, ਉਹਨਾਂ ਨਾਲ ਮੈਂ ਕੁਐਸਚਨ ਫਿਰ ਤੋਂ ਰਿਪੀਟ ਕਰਦਾ ਤਾਂ ਕਿ ਸਾਰਿਆਂ ਨੂੰ ਫੇਅਰ ਰਹੇ। ਸੋ ਕੁਐਸਚਨ ਅੱਜ ਦਾ ਸਵਾਲ ਇਹ ਹੈ, ਅੱਜ ਦਾ ਕੁਇਜ਼ ਕਹਿ ਲਓ ਕਿ ਸਬ ਕਲਾਸ 500 ਵੀਜ਼ਾ ਇਹਨੂੰ ਕਹਿੰਦੇ ਨੇ, ਕਿਹਦੇ ਨਾਲ ਜੁੜਿਆ ਹੋਇਆ ਹੈ ਸਬ ਕਲਾਸ 500 ਵੀਜ਼ਾ। ਸੋ ਜਿਹੜੇ ਹੁਣੇ ਰੀਸੈਂਟ ਜੁੜੇ ਨੇ ਉਹ ਆਪਣਾ ਆਨਸਰ ਭੇਜ ਸਕਦੇ ਨੇ। ਜੇ ਮਲਟੀਪਲ ਆਨਸਰ ਰਾਈਟ ਨੇ ਤਾਂ ਆਪਾਂ ਲੱਕੀ ਡਰਾ ਕਰਕੇ ਵਿਨਰ ਜਿਹੜਾ ਉਹ ਅਨਾਊਂਸ ਕਰ ਸਕਦੇ
ਜੀ। ਤੇ ਇਸ ਤੋਂ ਵੀ ਪਹਿਲਾਂ ਸਾਨੂੰ ਇਹ ਜ਼ਰੂਰ ਦੱਸਣਾ ਪੈਣਾ ਵੀ ਇਹਨਾਂ ਦੇ ਵਿੱਚੋਂ ਰਾਈਟ ਕਿਹੜਾ, ਕਿਉਂਕਿ ਸਾਡੇ ਕੋਲ ਦੋ ਤਰ੍ਹਾਂ ਦੇ ਜਵਾਬ ਪਹੁੰਚੇ ਨੇ। ਕੁਛ ਜਿਹੜੇ ਦੋਸਤ ਆ ਉਹਨਾਂ ਨੇ ਸਟੂਡੈਂਟ ਵੀਜ਼ਾ ਲਿਖਿਆ ਤੇ ਕੁਛ ਜਿਹੜੇ ਆ ਉਹਨਾਂ ਨੇ ਵਿਜ਼ਟਰ ਵੀਜ਼ਾ ਲਿਖਿਆ। ਸੋ ਜਿਨ੍ਹਾਂ ਨੇ ਸਵਾਲ ਜਵਾਬ ਭੇਜੇ ਆ ਉਹਨਾਂ ਦੇ ਮੈਂ ਜਵਾਬ ਇੱਕ ਵਾਰ ਜ਼ਰੂਰ ਸ਼ਾਮਲ ਕਰ ਲੈਂਦੀ ਹਾਂ। ਰਣਬੀਰ ਜੀ, ਸਿਮਰਨਜੀਤ ਕੌਰ ਕਹਿ ਰਹੇ ਨੇ ਜੀ ਵਿਜ਼ਟਰ ਵੀਜ਼ਾ ਆ, ਗੁਰਦੀਪ ਸਿੰਘ ਕਹਿ ਰਹੇ ਨੇ ਸਟੂਡੈਂਟ ਵੀਜ਼ਾ ਆ, ਸਿਮਰਨਜੀਤ ਕੌਰ ਦੁਬਾਰਾ ਮੇਰਾ ਖਿਆਲ ਸਟੂਡੈਂਟ ਵੀਜ਼ਾ ਕਹਿ ਰਹੇ। ਸੋ ਸਿਮਰਨ ਜੀ ਪਹਿਲਾਂ ਜਿਹੜਾ ਤੁਸੀਂ ਸਾਨੂੰ ਜਵਾਬ ਭੇਜਦਾ ਤੁਹਾਡਾ ਉਹੀ ਜਿਹੜਾ ਮੰਨਿਆ ਜਾਊਗਾ, ਦੂਸਰੀ ਵਾਰ ਜਿਹੜਾ ਸਵਾਲ ਕਰੈਕਟ ਕਰਕੇ ਨਹੀਂ ਤੁਸੀਂ ਜਵਾਬ ਭੇਜ ਸਕਦੇ ਜੀ। ਤੇ ਉਸ ਤੋਂ ਬਾਅਦ ਸਾਹਿਲ ਨਿਸ਼ਚਲ ਹੁਰੀ ਵੀ ਸਟੂਡੈਂਟ ਵੀਜ਼ਾ ਕਹਿ ਰਹੇ ਨੇ, ਰੁਪਿੰਦਰ ਬਰਾੜ ਵੀ ਸਟੂਡੈਂਟ ਵੀਜ਼ਾ ਕਹਿ ਰਹੇ ਨੇ, ਸਰਬਜੀਤ ਸਿੰਘ ਵੀ ਸਟੂਡੈਂਟ ਵੀਜ਼ਾ ਕਹਿ ਰਹੇ ਨੇ, ਤੇ ਇਸ ਤੋਂ ਬਾਅਦ ਪ੍ਰੀਤ ਕੌਰ ਤੇ ਸਿੰਘ ਬਾਜਵਾ ਜਿਹੜੇ ਆ ਉਹ ਵੀ ਸਟੂਡੈਂਟ ਵੀਜ਼ਾ ਕਹਿ ਰਹੇ ਨੇ। ਤੇ ਸਟੂਡੈਂਟ ਵੀਜ਼ਾ ਜਿਹੜਾ ਆ ਉਹ ਕਾਫੀ ਜਣਿਆਂ ਨੇ ਦਿੱਤਾ, ਸਿਰਫ ਦੋ ਜਿਹੜੇ ਸਾਡੇ ਨਾਲ ਪਰਵਿੰਦਰ ਸਿੰਘ ਹੰਜਰਾ ਉਹਨਾਂ ਨੇ ਵਿਜ਼ਟਰ ਵੀਜ਼ਾ ਕਿਹਾ ਤੇ ਸਿਮਰਨਜੀਤ ਕੌਰ ਨੇ ਵਿਜ਼ਟਰ ਵੀਜ਼ਾ ਕਿਹਾ ਜੀ। ਤੇ ਮਲਟੀਪਲ ਜਵਾਬ ਆ ਗਏ ਜੀ ਸਾਡੇ ਕੋਲ।
ਆਨਸਰ ਆਪਾਂ ਹੁਣੇ ਦੇ ਦਈਏ ਕਿ ਐਂਡ ਤੇ ਦਈਏ?
ਨਹੀਂ, ਆਨਸਰ ਅਸੀਂ ਥੋੜਾ ਜਿਹਾ ਸਮਾਂ ਸਾਡੇ ਕੋਲ ਹੈ ਅਜੇ, ਅਸੀਂ 5 ਮਿੰਟ ਪਹਿਲਾਂ ਜਿਹੜਾ ਜਵਾਬ ਹੈ ਜ਼ਰੂਰ ਸਾਂਝਾ ਕਰਾਂਗੇ ਜਦੋਂ ਅਸੀਂ ਪ੍ਰੋਗਰਾਮ ਖਤਮ ਕਰਨਾ, ਉਸ ਤੋਂ 5 ਮਿੰਟ ਪਹਿਲਾਂ ਜਿਹੜਾ ਜਵਾਬ ਸਾਂਝਾ ਕਰਾਂਗੇ ਤੇ ਨਾਲ ਹੀ ਨਾਲ ਫਿਰ ਅਸੀਂ ਜਿਹੜਾ ਵਿਨਰ ਹੈ ਉਹ ਵੀ ਅਨਾਊਂਸ ਕਰ ਦਿਆਂਗੇ ਜੀ। ਤੇ ਹੁਣ ਜਿਹੜਾ ਅਗਲਾ ਸਵਾਲ ਹੈ ਉਹ ਲੈਣ ਤੋਂ ਵੀ ਪਹਿਲਾਂ ਅਭਿਲੇਖ ਪ੍ਰਾਸ਼ਰ ਹੁਰੀ ਜਿਹੜੇ ਆ ਉਹ ਸਾਡੇ ਨਾਲ ਜੁੜੇ ਹੋਏ ਨੇ, ਕਹਿੰਦੇ ਥੈਂਕ ਯੂ ਸੋ ਮਚ ਸਰ, ਉਹਨਾਂ ਨੇ ਆਪਣੇ ਤੁਹਾਡੇ ਤੋਂ ਜਿਹੜਾ ਜਵਾਬ ਲਿਆ ਉਹਦੇ ਲਈ ਧੰਨਵਾਦ ਕਰ ਰਹੇ ਨੇ ਜੀ। ਅਗਲਾ ਜਿਹੜਾ ਸਵਾਲ ਹੈ ਸਾਡੇ ਤੱਕ ਪਹੁੰਚਿਆ ਉਹ ਹੈ ਅਮਨਾ ਖਾਨ ਹੋਰਾਂ ਦਾ। ਅਮਨਾ ਖਾਨ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਅਮਨਾ ਖਾਨ ਪੁੱਛ ਰਹੇ ਨੇ, ਕਹਿੰਦੇ ਇਸ ਦੇਰ ਏ ਪੋਸੀਬਿਲਟੀ ਟੂ ਐਡ ਈਐਨ ਇਨ ਵਿਕਟੋਰੀਆ ਲਿਸਟ ਲਾਈਕ ਦੇ ਡਿਡ ਫਾਰ ਕੁੱਕ? Is it worth to wait in Victoria and try the luck or not?
Amna ji, very good question. Main pehlo vi program ch kehnda aaya ki eh jehdiyan lists hain inna chu fair badal industry feedback de rahi hunda hi rehnda. So aaj di date ch agar cooks and chefs include kite gaye ne, then definitely jehdi industry bodies ya hospitality related bodies ya unna ne apna feedback ditta hona chahiye government. Same applies to any occupation. ਭਾਵੇਂ ਆਪਾਂ IT ਦੀ ਗੱਲ ਕਰੀਏ, enrolled nurses ਦੀ ਗੱਲ ਕਰੀਏ, ਕਿਸੇ ਵੀ occupation ਦੀ ਗੱਲ ਕਰੀਏ. So enrolled nurses specially ਜੋ ਅੱਜ ਦੀ date ਚ, ਜੇ ਆਪਾਂ ਚਲੋ common sense perspective ਤੋਂ ਜਾਈਏ, ਜੋ cases ਵੱਧ ਰਹੇ ਨੇ ਅੱਜ ਦੀ date ਚ ਵਿਕਟੋਰੀਆ ਚ, ਨਿਊ ਸਾਊਥ ਵੇਲਸ ਚ, ਚਲੋ ਆਪਾਂ ਸਪੈਸੀਫਿਕਲੀ ਵਿਕਟੋਰੀਆ ਦੀ ਗੱਲ ਕਰਦੇ ਹਾਂ, ਕੱਲ ਨੂੰ ਇਹ ਵੀ ਹੋ ਸਕਦਾ ਕਿ enrolled nurses ਦਾ ਹੋਸਪਿਟਲਸ ਤੋਂ ਜਿਹੜੇ ਹੈਲਥ ਬੋਡੀਜ਼ ਆ ਉਹਨਾਂ ਤੋਂ ਫੀਡਬੈਕ ਆਵੇ ਕਿ ਸਾਨੂੰ ਐਨਰੋਲਡ ਨਰਸਿਸ ਦੀ ਲੋੜ ਹੈ, ਕਿਉਂਕਿ ਅਸੀਂ ਜਿਹੜਾ ਮੈਡੀਕਲ ਫੈਸਿਲਿਟੀਜ਼ ਦੇ ਪ੍ਰੈਸ਼ਰ ਆ ਉਹ ਹੈਂਡਲ ਨਹੀਂ ਕਰ ਪਾ ਰਹੇ। ਅਗਰ ਆਪਾਂ ਵਿਕਟੋਰੀਆ ਦੀ ਮਾਡਲਿੰਗ ਦੇਖੀਏ ਤੇ ਇਹਨਾਂ ਨੇ ਕਿਹਾ ਕਿ ਕੇਸਿਸ ਅੱਗੇ ਵਧਣ ਦੀ ਸੰਭਾਵਨਾ ਬਹੁਤ ਜ਼ਿਆਦਾ। ਸੋ ਆਮਨਾ ਜੀ, ਇਟਸ ਰੀਜ਼ਨੇਬਲ ਟੂ ਅਸਿਊਮ ਕਿ ENs ਵੀ ਮੇ ਬੀ ਲਿਸਟ ਚ ਆ ਜਾਣ। ਸੋ ਸ਼ੁਡ ਆਈ ਵੇਟ? ਹਾਂਜੀ ਡੈਫੀਨੇਟਲੀ, ਕਿਉਂਕਿ from my understanding to see already regional area to work kar rahe hain, so it is quite a possibility ki you know jehdi enrolled nurses ya all list se shamil kar dete hain ja baki dusre option zarur explore karo amna ji, specially jo main aaj di date ch mere clients to mera feedback hai ki je tusi 491 ya state nomination de nahi qualify kar rahe the, health jehdiyan bodies ne hospitals ne oh ਨਰਸਿਸ ਨੂੰ ਸਪੋਂਸਰ ਵੀ ਕਰ ਰਹੇ ਨੇ। ਸੋ ਪਲੀਜ਼ ਉਹ ਆਪਸ਼ਨ ਵੱਲ ਵੀ ਧਿਆਨ ਦਿਓ, ਆਪਣੇ ਇੰਪਲੋਇਰ ਨਾਲ ਜ਼ਰੂਰ ਗੱਲ ਕਰੋ, ਕਿਉਂਕਿ ਅੱਜ ਦੀ ਡੇਟ ਚ ਨਰਸਿਸ ਦੀ ਸਖ਼ਤ ਲੋੜ ਹੈ ਹੋਸਪਿਟਲ ਨੂੰ। ਸੋ ਅਗਰ ਤੁਹਾਡਾ ਸਕਿੱਲਡ ਮਾਈਗ੍ਰੇਸ਼ਨ, ਜਨਰਲ ਸਕਿੱਲ ਮਾਈਗ੍ਰੇਸ਼ਨ ਪੁਆਇੰਟਸ ਬੇਸਡ ਮਾਈਗ੍ਰੇਸ਼ਨ ਚ ਨਹੀਂ ਹੁੰਦਾ ਤਾਂ ਇੰਪਲੋਇਰ ਨੋਮੀਨੇਸ਼ਨ ਟਰਾਈ ਕਰੋ, ਦੂਜੇ ਸਟੇਟਸ ਦੀਆਂ ਲਿਸਟ ਜ਼ਰੂਰ ਚੈੱਕ ਕਰੋ, ਡੂ ਨਾਟ ਮੇਕ ਦ ਮੂਵ ਬਿਨਾਂ ਕੁਛ ਸੋਚੇ, ਆਪਣੀ ਰਿਸਰਚ ਕਰਕੇ ਮੂਵ ਹੋਆ। ਹੁਣੇ ਆਪਣੇ ਸੁਣਨ ਵਾਲੇ ਕਿਸੇ ਨੇ ਆਈ ਥਿੰਕ ਬੇਅੰਤ ਕੌਰ ਜੀ ਨੇ ਪੁੱਛਿਆ ਸੀ ਕਿ ਮੈਂ ਮੂਵ ਹੋਵਾਂ ਕਿ ਨਹੀਂ, ਮੂਵ ਹੋ ਕੇ ਅਗਰ ਤੁਹਾਡਾ ਡਿਜ਼ਾਇਰ ਤੁਹਾਨੂੰ ਰਿਜ਼ਲਟ ਨਹੀਂ ਮਿਲਿਆ ਫਿਰ ਕੀ ਫਾਇਦਾ। ਸੋ ਵੇਟਿੰਗ ਇਨ ਵਿਕਟੋਰੀਆ, ਡੂਇੰਗ ਯੋਰ ਰਿਸਰਚ, ਐਕਸਪਲੋਰਿੰਗ ਇੰਪਲੋਇਰ ਸਪੋਂਸਰਸ਼ਿਪ ਐਂਡ ਅਦਰ ਸਟੇਟ ਨੋਮੀਨੇਸ਼ਨ ਵੁੱਡ ਹੈਲਪ ਯੂ ਅਮਨਾ ਜੀ। ਬੈਸਟ ਆਫ ਲੱਕ
ਜੀ, ਗੁਡ ਲੱਕ ਅਮਨਾ ਜੀ। ਤੇ ਇਸ ਤੋਂ ਅੱਗੇ ਸਾਡੇ ਨਾਲ ਹਰਦੀਪ ਸਿੰਘ ਪਰਮਾਰ ਹੋਰੀ ਜੁੜੇ ਨੇ। ਹਰਦੀਪ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਹਰਦੀਪ ਜੀ। ਸਵਾਲ ਇਹਨਾਂ ਦਾ ਹੈ, ਇਹ ਪੁੱਛ ਰਹੇ ਨੇ ਰਣਵੀਰ ਜੀ, ਕਹਿੰਦੇ ਐਨੀ ਇਨਫੋਰਮੇਸ਼ਨ ਵੈਨ ਇਮੀਗ੍ਰੇਸ਼ਨ ਗੋਇੰਗ ਟੂ ਸਟਾਰਟ ਪ੍ਰੋਸੈਸਿੰਗ ਆਫਸ਼ੋਰ ਸਕਿਲਡ ਵੀਜ਼ਾ ਫਾਈਲਸ।
ਹਾਲ ਦੀ ਕੜੀ, ਇਹ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ, ਟਰੈਵਲ ਬੈਨ ਤੋਂ ਲੈ ਕੇ ਓਵਰਸੀ ਸਟੂਡੈਂਟਸ ਕਿਦੋਂ ਆਉਣਗੇ, ਇੰਕਲੂਡਿੰਗ ਆਫਸ਼ੋਰ ਫਾਈਲਸ ਜਿਹੜੀਆਂ ਕਿਦੋਂ ਪ੍ਰੋਸੈਸ ਹੋਣਗੀਆਂ, ਸਭ ਡਿਪੈਂਡੈਂਟ ਆ ਅੱਜ ਦੀ ਡੇਟ ਤੇ ਵੈਕਸੀਨੇਸ਼ਨ ਰੇਟ ਤੇ ਜਦੋਂ ਇਹ ਖੁੱਲਣਗੇ। ਮੋਸਟ ਲਾਈਕਲੀ ਇਹ ਮੇਰਾ ਮੰਨਣਾ ਕਿਤੇ ਰਾਈਟਿੰਗ ਚ ਨਹੀਂ ਆ, ਸਾਲ ਦੇ ਐਂਡ ਤੱਕ ਆਪਾਂ ਨੂੰ ਇਸ ਏਰੀਆ ਚ ਵੀ ਕੁਛ ਨਾ ਕੁਛ ਦੇਖਣ ਚ ਮਿਲੇਗਾ।
ਜੀ ਜੀ ਬਿਲਕੁਲ। ਤੇ ਇਸ ਤੋਂ ਬਾਅਦ ਜਿਹੜਾ ਅਸੀਂ ਜਵਾਬ ਸਾਂਝਾ ਕਰਨਾ ਹੈ ਉਹਦੇ ਤੋਂ ਵੀ ਪਹਿਲਾਂ ਮੈਂ ਜਿਹੜਾ ਧਿਆਨ ਹੈ ਉਹ ਜ਼ਰੂਰ ਦਿਵਾਉਣਾ ਚਾਹਾਂਗੀ। ਸਾਡੀ ਟੀਮ ਜਿਹੜੀ ਕਿ ਬੈਕ ਐਂਡ ਤੇ ਸਾਨੂੰ ਸਪੋਰਟ ਕਰ ਰਹੀ ਹੈ ਉਹਨਾਂ ਨੂੰ ਮੈਂ ਜ਼ਰੂਰ ਕਹਾਂਗੀ ਕਿ ਜਿਹੜੇ ਵੀ ਸਵਾਲ ਸਾਡੇ ਤੱਕ ਪਹੁੰਚੇ ਨੇ, ਕਿਉਂਕਿ ਸਾਡੇ ਕੋਲ ਬਹੁਤ ਸਾਰੇ ਜਵਾਬ ਜਿਹੜੇ ਉਹ ਇਕੱਠੇ ਇੱਕੋ ਜਿਹੇ ਪਹੁੰਚੇ ਆ, ਸੋ ਉਹਦੇ ਲਈ ਜਿਵੇਂ ਰਣਵੀਰ ਜੀ ਤੁਸੀਂ ਵੀ ਚਾਹੁੰਦੇ ਹੋ ਕਿ ਆਪਾਂ ਜਿਹੜੀ ਇਹ ਫੇਅਰ ਜਿਹੜੀ ਜੱਜਮੈਂਟ ਆ ਉਹ ਕਰੀਏ, ਤੇ ਕੁਇਜ਼ ਜਿਹੜਾ ਅੱਜ ਦੋਸਤੋ ਅਸੀਂ ਸ਼ੁਰੂ ਕੀਤਾ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਦੇ ਹਾਂ, ਜਿਨ੍ਹਾਂ ਨੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸਾਡੇ ਨਾਲ ਨਹੀਂ ਜੁੜ ਪਾਏ ਜਾਂ ਨਹੀਂ ਸੁਣਿਆ ਉਹਨਾਂ ਦੇ ਲਈ ਦੱਸ ਦਿੰਦੇ ਹਾਂ ਕਿ ਦ ਮਾਈਗ੍ਰੇਸ਼ਨ ਸ਼ੋਅ ਜਿਹੜਾ ਕਿ ਰਣਵੀਰ ਸਿੰਘ ਹੋਰੀ ਗਲੋਬਲ ਮਾਈਗ੍ਰੇਸ਼ਨ ਤੋਂ ਤੁਹਾਡੇ ਲਈ ਲੈ ਕੇ ਆਉਂਦੇ ਆ, ਉਸ ਸ਼ੋਅ ਦੇ ਵਿੱਚ ਅਸੀਂ ਇੱਕ ਖਾਸ ਸਿਲਸਿਲਾ ਸ਼ੁਰੂ ਕੀਤਾ ਕੁਇਜ਼ ਦਾ। ਸੋ ਇੱਕ ਸਵਾਲ ਜਿਹੜਾ ਆ ਉਹ ਹਰ ਐਪੀਸੋਡ ਦੇ ਵਿੱਚ ਪੁੱਛਿਆ ਜਾਇਆ ਕਰੇਗਾ ਔਰ ਉਸ ਸਵਾਲ ਦਾ ਸਹੀ ਜਵਾਬ ਜਿਹੜਾ ਸਭ ਤੋਂ ਪਹਿਲਾਂ ਸਾਡੇ ਤੱਕ ਪਹੁੰਚਾਉਂਦਾ ਹੈ, ਜਾਂ ਫਿਰ ਜੇਕਰ ਜ਼ਿਆਦਾਤਰ ਜ਼ਿਆਦਾ ਜਵਾਬ ਜਿਹੜੇ ਉਹ ਸਾਡੇ ਤੱਕ ਸਹੀ ਪਹੁੰਚਦੇ ਆ, ਤਾਂ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਵਿਨਰ ਆ ਉਹ ਅਸੀਂ ਕੱਢਾਂਗੇ ਔਰ ਉਸ ਵਿਨਰ ਨੂੰ $50 ਦਾ ਜਿਹੜਾ ਵਾਊਚਰ ਹੈ ਕੋਲਸ ਦਾ ਉਹ ਜ਼ਰੂਰ ਦਿੱਤਾ ਜਾਊਗਾ। ਸੋ ਕੋਲਸ ਦਾ ਵਾਊਚਰ ਜਿਹੜਾ ਤੁਸੀਂ ਜਿੱਤ ਪਾਓਗੇ ਅੱਜ ਦੇ ਸ਼ੋਅ ਦੇ ਵਿੱਚ ਵੀ ਔਰ ਅੱਜ ਦਾ ਲੱਕੀ ਵਿਨਰ ਕੌਣ ਰਹੇਗਾ ਇਹ ਤਾਂ ਅਸੀਂ ਹੁਣ ਤੁਹਾਡੇ ਨਾਲ ਬਾਅਦ ਚ ਸਾਂਝ ਬਣਾਵਾਂਗੇ, ਪਰ ਤੁਹਾਡੇ ਲਈ ਜ਼ਰੂਰ ਇਹ ਇੱਕ ਸੋਹਣਾ ਮੌਕਾ ਹੈ ਕਿਉਂਕਿ ਇੱਕੋ ਤਰ੍ਹਾਂ ਦੇ ਜਿਹੜੇ ਮਾਹੌਲ ਦੇ ਵਿੱਚੋਂ ਅਸੀਂ ਜਦੋਂ ਬਾਹਰ ਨਿਕਲਣ ਦੀ ਕੋਸ਼ਿਸ਼ ਦੇ ਵਿੱਚ ਹੁੰਦੇ ਹਾਂ ਤਾਂ ਕੁਛ ਨਾ ਕੁਛ ਵੱਖਰਾ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਹੁੰਦਾ। ਸੋ ਇਸੇ ਸੋਚ ਨੂੰ ਸਾਹਮਣੇ ਰੱਖ ਕੇ ਯਤਨ ਨਾਲ ਜੁੜਿਆ ਗਿਆ ਜੀ।
ਇੱਕ ਹਿੰਟ ਮੈਂ ਦੇਣਾ, ਵੈਸੇ ਸਵਾਲ ਬਹੁਤ ਹੀ ਸੌਖਾ ਹੈ ਭਾਈ
ਜੀ,
ਇਸ ਕੁਇਜ਼ ਦਾ ਵਿਨਰ ਅੱਜ ਦੀ ਡੇਟ ਚ ਮੈਂ ਦਿਲੋਂ ਮੇਰੀ ਖਵਾਹਿਸ਼ ਹੈ ਕੋਈ ਅਗੇਨ ਕੋਈ ਵੀ ਵਿਨਰ ਹੋ ਸਕਦਾ ਪਰ ਦਿਲੋਂ ਮੇਰੀ ਖਵਾਹਿਸ਼ ਹੈ ਕਿ ਜਿਸ ਸਬ ਕਲਾਸ ਨਾਲ ਜਿਹੜੀ ਸਬ ਕਲਾਸ ਬਾਰੇ ਕੁਸ਼ਚਨ ਪੁੱਛਿਆ ਹੈ ਜੋ ਕੈਟੇਗਰੀ ਉਹਦੇ ਨਾਲ ਰਿਲੇਟਡ ਆ ਉਸ ਕੈਟੇਗਰੀ ਦੇ ਬੰਦੇ ਨੂੰ ਹੀ ਇਹ ਕਹਿ ਲਓ ਵਾਊਚਰ ਮਿਲੇ, ਇਹ ਮੇਰੀ ਦਿੱਲੀ ਤਮੰਨਾ ਹੈ। ਬਾਕੀ ਮੈਂ ਜਿੱਦਾਂ ਕਿਹਾ ਕਿ ਕੋਈ ਵੀ ਸਬ ਕਲਾਸ ਜਾਂ ਨਾਲ ਰਿਲੇਟਡ ਹੋ ਸਕਦੇ, ਤੁਸੀਂ ਇੱਥੇ ਪਰਮਨੈਂਟ ਰੈਜੀਡੈਂਟ ਵੀ ਹੋ ਸਕਦੇ ਜਾਂ ਸਿਟੀਜ਼ਨ ਹੋ, ਇਟ ਡਜ਼ਨਟ ਮੈਟਰ, ਬਟ ਰੱਬ ਕਰੇ ਅੱਜ ਇਹ ਵਾਊਚਰ ਉਹੀ ਲੈ ਕੇ ਜਾਵੇ ਜਿਹੜਾ ਇਸ ਸਬ ਕਲਾਸ ਨਾਲ ਰਿਲੇਟਡ ਹੈ ਜਾਂ ਆ ਸਬ ਕਲਾਸ ਦਾ ਹੋਲਡਰ ਹੈ ਅੱਜ ਦੀ ਡੇਟ ਚ
ਜੀ ਜੀ। ਸੋਲੋ ਜੀ, ਇਹ ਵੀ ਇੱਕ ਪ੍ਰਾਇਓਰਿਟੀ ਹੋ ਸਕਦੀ ਹੈ ਕਿ ਜੇਕਰ ਤੁਸੀਂ ਉਸ ਕੈਟਾਗਰੀ ਦੇ ਨਾਲ ਸੰਬੰਧਿਤ ਹੋ ਤਾਂ ਫਿਰ ਤੁਹਾਡੇ ਲਈ ਜੇ ਇਹ ਕੋਲਸ ਵਾਊਚਰ ਜਿਹੜਾ ਆ ਤੁਸੀਂ ਜਿੱਤ ਪਾਉਂਦੇ ਹੋ ਤਾਂ ਹੋਰ ਵੀ ਖੁਸ਼ੀ ਦੀ ਗੱਲ ਹੋਏਗੀ, ਤੇ ਮੈਂ ਆਪਣੀ ਟੀਮ ਨੂੰ ਜ਼ਰੂਰ ਕਹਾਂਗੀ ਕਿ ਉਹ ਜਿਹੜੇ ਵੀ ਜਵਾਬ ਸਾਡੇ ਤੱਕ ਪਹੁੰਚੇ ਆ ਜੀ ਉਹ ਜਵਾਬ ਜਿਹੜੇ ਉਹ ਇਕੱਠੇ ਕਰ ਲੈਣ ਤੇ ਉਹਨਾਂ ਦੇ ਵਿੱਚੋਂ ਆਪਾਂ ਫਿਰ ਇੱਕ ਲੱਕੀ ਵਿਨਰ ਜਿਹੜਾ ਆ ਉਹ ਐਲਾਨਣਾ ਤੇ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਅਜੇ ਸਾਡੇ ਕੋਲ ਹੈਗਾ 5 ਮਿੰਟ ਪਹਿਲਾਂ ਜਿਹੜਾ ਅਸੀਂ ਜਿਹੜਾ ਲੱਕੀ ਵਿਨਰ ਆ ਉਹ ਐਲਾਨਾਂਗੇ, ਉਸ ਤੋਂ ਪਹਿਲਾਂ ਆਪਾਂ ਜਿਹੜਾ ਜਵਾਬ ਹੈ ਉਹ ਵੀ ਤੁਹਾਡੇ ਤੋਂ ਸਾਂਝਾ ਕਰਵਾਵਾਂਗੇ। ਔਰ ਰਣਵੀਰ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਨਾਲ ਹੀ ਨਾਲ ਜਿਹੜੀ ਸਾਡੀ ਟੀਮ ਹੈ ਉਹ ਸਾਨੂੰ ਜਿਹੜਾ ਮੈਸੇਜ ਦੇ ਰੂਪ ਦੇ ਵਿੱਚ ਜਿਹੜੀ ਇਹ ਡਿਟੇਲ ਹੈ ਉਹ ਸਾਡੇ ਨਾਲ ਸਾਂਝੀ ਕਰਦੀ ਰਹੇ ਤਾਂ ਕਿ ਅਸੀਂ ਪ੍ਰੋਗਰਾਮ ਦੌਰਾਨ ਇਹ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਜਾ ਕੇ ਐਲਾਨ ਕਰ ਸਕੀਏ। ਜੀ ਤੇ ਇਸੇ ਤਰ੍ਹਾਂ ਆਪਾਂ ਜਿਹੜੇ ਸਵਾਲ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਨੇ, ਮੈਂ ਉਹਨਾਂ ਦੇ ਬਾਰੇ ਚ ਥੋੜੀ ਜਿਹੀ ਹੋਰ ਜਿਹੜੀ ਗੱਲਬਾਤ ਉਹ ਤੁਹਾਡੇ ਨਾਲ ਕਰਨੀ ਚਾਹਾਂਗੀ। ਜਿਵੇਂ ਕਿ ਅੱਜ ਵੀ ਬਹੁਤ ਸਾਰੇ ਜਿਹੜੇ ਸਵਾਲ ਹੈ ਉਹ ਸਾਡੇ ਤੱਕ ਇਹੀ ਪਹੁੰਚੇ ਆ ਕਿ ਜਿਹੜੇ ਲੋਕ ਇਸ ਵੇਲੇ ਉਧਰ ਬੈਠੇ ਹੋਏ ਯਾਨੀ ਕਿ ਓਵਰਸੀਜ਼ ਬੈਠੇ ਹੋਏ ਆ, ਉਹਨਾਂ ਦੇ ਲਈ ਅਜੇ ਵੀ ਚਿੰਤਾਵਾਂ ਜਿਹੜੀਆਂ ਉਸੇ ਤਰ੍ਹਾਂ ਬਣੀਆਂ ਖੜੀਆਂ ਨੇ। ਅਸੀਂ ਹਰ ਪ੍ਰੋਗਰਾਮ ਦੇ ਵਿੱਚ ਤਕਰੀਬਨ ਇਹਦੇ ਬਾਰੇ ਗੱਲਬਾਤ ਵੀ ਕਰਦੇ ਆਏ ਹਾਂ, ਔਰ ਇਸ ਵਾਰ ਵੀ ਜੇ ਹੁਣ ਅਸੀਂ ਗੱਲ ਕਰੀਏ ਤਾਂ ਸਵਾਲ ਜਿਹੜਾ ਉਹ ਉੱਥੇ ਦਾ ਉੱਥੇ ਹੀ ਖੜਾ, ਕਿਉਂਕਿ ਹਮੇਸ਼ਾ ਸਰਕਾਰ ਦੇ ਵੱਲੋਂ ਜਿਹੜੀ ਕੋਸ਼ਿਸ਼ ਆ ਉਹ ਇਹੀ ਹੋ ਰਹੀ ਆ ਕਿ ਵੈਕਸੀਨੇਸ਼ਨ ਜਿਹੜੀ ਆ ਉਹਦੀ ਜਿਹੜੀ ਰੇਸ਼ੋ ਆ ਪਰਸੈਂਟੇਜ ਜਿਹੜੀ ਆ ਉਹ ਜ਼ਿਆਦਾ ਹੋਵੇ, ਔਰ ਉਸ ਤੋਂ ਬਾਅਦ ਜਿਹੜੇ ਟਰੈਵਲ ਬੈਨ ਆ ਉਹਨਾਂ ਨੂੰ ਵੀ ਖੋਲਿਆ ਜਾ ਸਕੇ। ਸੋ ਗੌਰਮੈਂਟ ਦੀ ਜਿਹੜੀ ਪਲੈਨਿੰਗ ਆ ਉਹ ਜ਼ਰੂਰ ਹੈਗੀ ਆ, ਇਹ ਨਹੀਂ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜੇ ਟਰੈਵਲ ਬੈਨ ਲੰਬੇ ਹੋਣਗੇ, ਪਰ ਅਜੇ ਵੀ ਜਿਹੜਾ ਸਮਾਂ ਆ ਉਹ ਇਹੋ ਜਿਹਾ ਬਾਰ ਬਾਰ ਬਣ ਜਾਂਦਾ ਹੈ। ਜਿਵੇਂ ਵਿਕਟੋਰੀਆ ਦੇ ਵਿੱਚ ਪਿਛਲੇ ਕੱਲ ਬਹੁਤ ਵੱਡੀ ਉਮੀਦ ਬਣੀ ਹੋਈ ਸੀਗੀ ਕਿ ਜਿਹੜੀਆਂ ਲਾਕਡਾਊਨ ਦੀਆਂ ਪਾਬੰਦੀਆਂ ਨੇ ਉਹਨਾਂ ਤੋਂ ਰਾਹਤ ਮਿਲੇਗੀ ਔਰ ਉਸ ਤੋਂ ਬਾਅਦ ਹੋਰ ਮਾਹੌਲ ਜਿਹੜਾ ਆਮ ਵਰਗਾ ਹੋਏਗਾ, ਪਰ ਬਦਕਿਸਮਤੀ ਦੇ ਨਾਲ ਜਿਹੜੇ ਕੇਸਾਂ ਦੀ ਗਿਣਤੀ ਆ ਉਹ ਇਕਦਮ ਵਧੀ ਔਰ ਉਸ ਤੋਂ ਬਾਅਦ ਪ੍ਰੀਮੀਅਰ ਨੂੰ ਲਾਕਡਾਊਨ ਜਿਹੜਾ ਉਹ ਹੋਰ ਵਧਾਉਣਾ ਪੈ ਗਿਆ। ਅੱਜ ਜਿਹੜੀ ਆ ਕੇਸਾਂ ਦੀ ਗਿਣਤੀ ਹੋਰ ਜ਼ਿਆਦਾ ਆਈ ਆ, ਕੱਲ ਦੇ ਕੇਸਾਂ ਦੀ ਗਿਣਤੀ ਦੇ ਨਾਲ ਜਿਹੜਾ ਸਭ ਤੋਂ ਵੱਡਾ ਜਿਹੜਾ ਲਾਕਡਾਊਨ ਵਧਾਉਣ ਦਾ ਕਾਰਨ ਬਣਿਆ ਰਣਵੀਰ ਜੀ, ਉਹ ਬਣਿਆ ਕਿ ਦੋ ਮੌਤਾਂ ਜਿਹੜੀਆਂ ਉਹ ਵੀ ਹੋਈਆਂ ਵਿਕਟੋਰੀਆ ਦੇ ਵਿੱਚ ਕੱਲ। ਸੋ ਉਸ ਗੱਲ ਨੂੰ ਧਿਆਨ ਦੇ ਵਿੱਚ ਰੱਖ ਕੇ ਮੇਰਾ ਖਿਆਲ ਪ੍ਰੀਮੀਅਰ ਨੇ ਲਾਕਡਾਊਨ ਜਿਹੜਾ ਆ ਉਸ ਨੂੰ ਵਧਾਉਣ ਦਾ ਆਦੇਸ਼ ਦਿੱਤਾ। ਸੋ ਸਪਟੰਬਰ ਦੇ ਮਿਡ ਦੇ ਵਿੱਚ ਲਾਕਡਾਊਨ ਜਿਹੜਾ ਆ ਉਹ ਖਤਮ ਹੋਏਗਾ, ਔਰ ਪੂਰਾ ਖਤਮ ਹੋਏਗਾ ਜਾਂ ਨਹੀਂ ਹੋਏਗਾ ਇਹ ਵੀ ਬਹੁਤ ਜ਼ਿਆਦਾ ਨਿਰਭਰ ਕਰਦਾ ਕਿ ਜਿਹੜੇ ਕੋਰੋਨਾ ਕੇਸਿਸ ਆ ਉਹਨਾਂ ਦੀ ਗਿਣਤੀ ਜਿਹੜੀ ਉਹ ਕਿੰਨੀ ਛੇਤੀ ਕੰਟਰੋਲ ਹੁੰਦੀ ਆ। ਤੇ ਸਭ ਤੋਂ ਵੱਡੀ ਜਿਹੜੀ ਇਹਦੀ ਨਿਰਭਰਤਾ ਉਹ ਬਣੀ ਹੋਈ ਹੈ ਵੈਕਸੀਨੇਸ਼ਨ ਦੇ ਉੱਤੇ। ਹਰ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਅਸੀਂ ਲਗਭਗ ਗੱਲ ਜਿਹੜੀ ਹੈ ਕਰਦੇ ਆ ਰਹੇ ਹਾਂ ਕਿ ਵੈਕਸੀਨੇਸ਼ਨ ਜਿਹੜੀ ਹੈ ਉਹ ਬਹੁਤ ਹੀ ਜ਼ਰੂਰੀ ਹੈ ਇਸ ਵੇਲੇ, ਜੇਕਰ ਅਸੀਂ ਇਸ ਮਾਹੌਲ ਦੇ ਵਿੱਚੋਂ ਬਾਹਰ ਆਉਣਾ, ਜੇਕਰ ਅਸੀਂ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਤੋਂ ਨਿਜਾਤ ਪਾਉਣੀ ਆ, ਤਾਂ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਜਲਦ ਤੋਂ ਜਲਦ ਵੈਕਸੀਨੇਟਡ ਹੋਈਏ। ਜੀ
ਦੇਖੋ, ਹੈਲਥ ਪੁਆਇੰਟ ਆਫ ਵਿਊ ਤੋਂ ਵੀ ਇਹ ਬਹੁਤ ਇੰਪੋਰਟੈਂਟ ਆ। ਸਭ ਤੋਂ ਪਹਿਲਾਂ ਤਾਂ ਜਿੱਦਾਂ ਆਪਾਂ ਡਿਸਕਸ ਕਰ ਰਹੇ ਹਾਂ ਤੁਹਾਡੀ ਆਪਣੀ ਹੈਲਥ ਆ, ਤੇ ਜੇ ਤੁਸੀਂ ਵੈਕਸੀਨੇਟਡ ਆ ਓਬਵੀਅਸਲੀ ਤੁਸੀਂ ਆਪਣਾ ਕੰਟਰੀਬਿਊਸ਼ਨ ਦੇ ਰਹੇ ਹਾਂ ਤਾਂ ਕਿ ਕਮਿਊਨਿਟੀ ਸੇਫ ਰਹੇ, ਤੇ ਇਸ ਲਈ ਪਹਿਲੀ ਚੀਜ਼ ਇਸ ਲਈ ਇੰਪੋਰਟੈਂਟ ਹੈ ਕਿ ਇਟਸ ਯੋਰ ਲਾਈਫ ਐਟ ਸਟੇਕ, ਤੁਹਾਡੀ ਲਾਈਫ ਸਟੇਕ ਤੇ ਆ। ਦੂਜੀ ਚੀਜ਼ ਓਬਵੀਅਸਲੀ ਮਾਈਗ੍ਰੇਸ਼ਨ, ਆਪਣੇ ਸੁਣਨ ਵਾਲੇ ਨੇ ਜਿਹੜੇ ਵੀ ਆਪਣੇ ਵੀਰ ਭਰਾ ਨੇ ਉਹ ਏਸੀ ਉਡੀਕ ਚ ਨੇ ਕਿ ਕਦੋਂ ਜਿਹੜਾ ਬਾਰਡਰ ਹੈ ਉਹ ਓਪਨ ਹੋਵੇ। ਸੋ ਸਰਕਾਰ ਨੇ ਆਲਰੇਡੀ ਇੰਡੀਕੇਸ਼ਨ ਦਿੱਤੇ ਕਿ ਵੈਕਸੀਨੇਸ਼ਨ ਰੇਟ ਜਿਉਂ ਤੱਕ 70-80% ਨਹੀਂ ਹੋਇਆ ਅਸੀਂ ਗੱਲ ਹੀ ਨਹੀਂ ਕਰ ਰਹੇ ਓਵਰਸੀਜ਼ ਟ੍ਰੈਵਲ ਦੀ। ਸੋ ਦੋਵੇਂ ਪੱਖੋਂ ਇਹ ਬਹੁਤ ਇੰਪੋਰਟੈਂਟ, ਤੁਹਾਡੀ ਹੈਲਥ ਪੱਖੋਂ ਤਾਂ ਓਬਵੀਅਸਲੀ ਨਾਲੇ ਮਾਈਗ੍ਰੇਸ਼ਨ ਦੇ ਪੱਖੋਂ ਬਹੁਤ ਇੰਪੋਰਟੈਂਟ।
ਜੀ ਜੀ ਬਿਲਕੁਲ, ਤੇ ਇਸੇ ਤਰ੍ਹਾਂ ਅਸੀਂ ਟਰੈਵਲ ਬੈਨ ਦੀ ਬਾਰ ਬਾਰ ਗੱਲ ਕਰ ਰਹੇ ਹਾਂ ਰਣਵੀਰ ਜੀ, ਔਰ ਟਰੈਵਲ ਬੈਨ ਨੂੰ ਲੈ ਕੇ ਕੀ ਲੱਗਦਾ ਦਸੰਬਰ ਤੱਕ ਜਿਹੜਾ ਇਹ ਟਰੈਵਲ ਬੈਨ ਆ ਚੁੱਕਿਆ ਜਾਊਗਾ, ਕਿਉਂਕਿ ਇਹ ਜਿਹੜਾ 2021 ਦਾ ਵਰ੍ਹਾ ਹੈ ਇਹ ਲਗਭਗ ਤੁਸੀਂ ਦੇਖ ਲਓ ਵੀ ਆਪਣੇ ਅੰਤਲੇ ਪੜਾਅ ਵੱਲ ਇਸ ਵੇਲੇ ਵੱਧ ਰਿਹਾ। ਸਤੰਬਰ ਮਹੀਨਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਹਨਾ, ਤੇ ਅਕਤੂਬਰ ਨਵੰਬਰ ਦਸੰਬਰ ਤਿੰਨ ਮਹੀਨੇ ਜਿਹੜੇ ਆ ਉਹ ਹੋਰ ਬਚੇ ਆ, ਯਾਨੀ ਪੂਰੇ ਜਿਹੜੇ 4 ਮਹੀਨੇ ਇਸ ਵੇਲੇ, ਔਰ ਇਸ ਵਰ੍ਹੇ ਦਾ ਜਿਹੜਾ ਅੰਤ ਹੈ ਉਹ ਬਹੁਤ ਨੇੜੇ ਆ। ਪਰ ਇਸ ਸਾਲ ਦੌਰਾਨ ਜਿਵੇਂ ਉਮੀਦ ਕੀਤੀ ਜਾ ਰਹੀ ਸੀਗੀ ਕਿ ਸ਼ਾਇਦ ਅਕਤੂਬਰ ਤੱਕ ਜਿਹੜਾ ਟਰੈਵਲ ਬੈਨ ਆ ਉਹ ਖੁੱਲ ਜਾਵੇ, ਪਰ ਅਜੇ ਵੀ ਸਥਿਤੀ ਜਿਹੜੀ ਉਹ ਕਾਬੂ ਦੇ ਵਿੱਚ ਨਾ ਹੋਣ ਕਾਰਨ, ਔਰ ਇਹ ਵੀ ਨਾਲ ਦੱਸਿਆ ਜਾ ਰਿਹਾ ਕਿ ਤੀਜੀ ਵੇਵ ਜਿਹੜੀ ਆ ਉਹ ਇੰਡੀਆ ਦੇ ਵਿੱਚ ਵੀ ਆਉਣ ਦਾ ਖਦਸ਼ਾ ਬਣਿਆ ਹੋਇਆ, ਜਿਹਦੇ ਕਾਰਨ ਅਜੇ ਟਰੈਵਲ ਬੈਨ ਜਿਹੜਾ ਆ ਉਹ ਕਿਸੇ ਤਰ੍ਹਾਂ ਵੀ ਚੁੱਕਣ ਦੇ ਆਸਾਰ ਜਿਹੜੇ ਉਹ ਨਹੀਂ ਦਿਖਾਈ ਦੇ ਰਹੇ। ਕੀ ਲੱਗਦਾ ਦਸੰਬਰ ਮਹੀਨੇ ਦੇ ਵਿੱਚ ਟਰੈਵਲ ਬੈਨ ਜਿਹੜਾ ਆ ਉਹ ਖੁੱਲ ਸਕਦਾ, ਜਾਂ ਫਿਰ ਜਿਹੜਾ 2022 ਦਾ ਜਿਹੜਾ ਵਰ੍ਹਾ ਆ ਉਹ ਥੋੜੀਆਂ ਚੰਗੀਆਂ ਖ਼ਬਰਾਂ ਲੈ ਕੇ ਆਏਗਾ?
ਦੇਖੋ ਭਾਅ ਜੀ, ਮੇਰਾ ਇਹ ਮੰਨਣਾ ਹੈ ਕਿ ਜਦੋਂ ਵੀ ਕੋਈ ਆਪਾਂ ਸਪੈਸ਼ਲੀ ਵੱਡੇ ਡਿਸੀਜਨ ਜਾਂ ਕੰਟਰੀ ਦੇ ਡਿਸੀਜਨ ਨੂੰ ਲੈ ਕੇ ਕੋਈ ਕੋਈ ਆਸ ਰੱਖਦੇ ਹਾਂ, ਆਪਾਂ ਨੂੰ ਸਾਰੇ ਸਾਈਨਸ ਦੇਖਣੇ ਬਹੁਤ ਜ਼ਰੂਰੀ ਹੈ ਕਿ ਆਪਾਂ ਨੂੰ ਸਿਗਨਲਸ ਕੀ ਮਿਲ ਰਹੇ ਨੇ। ਸੋ ਜੇ ਆਪਾਂ ਗੱਲ ਕਰੀਏ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਚੀਫ ਮਿਨਿਸਟਰ ਤੱਕ, ਹਾਂ ਵੈਸਟਰਨ ਆਸਟ੍ਰੇਲੀਆ ਤੇ ਕੁਈਨਸਲੈਂਡ ਨੂੰ ਛੱਡ ਕੇ, ਮੋਸਟਲੀ ਸਾਰੇ ਅੱਜ ਦੀ ਡੇਟ ਚ ਆਹੀ ਕਹਿ ਰਹੇ ਨੇ ਕਿ ਵੈਕਸੀਨੇਸ਼ਨ ਰੇਟ ਜਦੋਂ ਹਾਈ ਹੋ ਗਿਆ ਤੇ ਅਸੀਂ ਸਟੇਟ ਬਾਰਡਰ ਤੇ ਇੰਟਰਨੈਸ਼ਨਲ ਬਾਰਡਰ ਜਿਹੜੇ ਉਹ ਓਪਨ ਕਰਦੇ ਹਾਂ। ਸੋ ਇਹ ਇੱਕ ਪਹਿਲਾ ਸਾਈਨ ਹੈ ਕਿ ਬਾਰਡਰ ਓਪਨ ਹੋਣ ਦੇ ਚਾਂਸਿਸ ਹੈਗੇ। ਦੂਜਾ ਸਾਈਨ ਜੇ ਆਪਾਂ ਕੁਆਂਟਸ ਦੀ ਰੀਸੈਂਟ ਅਨਾਊਂਸਮੈਂਟ ਸੁਣੀ ਹੈ, ਜਿਹੜਾ ਲਾਰਜੈਸਟ ਕੈਰੀਅਰ ਹੈ ਕੁਆਂਟਸ ਹੋ ਗਿਆ, ਵਰਜਿਨ ਏਅਰਲਾਈਨਸ ਹੋ ਗਿਆ, ਇਹਨਾਂ ਨੇ ਆਲਰੇਡੀ ਐਡਵਰਟਾਈਜ਼ਮੈਂਟ ਜਿਹੜੀਆਂ ਨੇ ਉਹ ਸਿੰਗਾਪੁਰ ਦੀਆਂ ਹੋਰ ਕੰਟਰੀਜ਼ ਦੀਆਂ ਸ਼ੁਰੂ ਕਰਤੀਆਂ ਨੇ, ਬੁਕਿੰਗ ਜਿਹੜੀਆਂ ਨੇ ਨਵੰਬਰ ਡਿਸੰਬਰ ਦੀਆਂ ਸ਼ੁਰੂ ਕਰਤੀਆਂ ਨੇ। ਸੋ ਓਬਵੀਅਸਲੀ ਇਹਨਾਂ ਕਹਿ ਲਓ ਕੋਈ ਇਨਸਾਈਡਰ ਨੌਲੇਜ ਨਹੀਂ, ਬਟ ਇਹ ਹੋਪਫੁਲ ਨੇ ਕਿ ਨਵੰਬਰ ਡਿਸੰਬਰ ਚ ਬਾਰਡਰ ਜਾਂ ਉਹ ਓਪਨ ਹੋਣ ਹੋਊਗੇ ਲੋ ਲੈਵਲ ਕੋਵਿਡ ਰਿਸਕ ਕੰਟਰੀਜ਼ ਦੇ ਨਾਲ। ਰਹੀ ਇੰਡੀਆ ਦੀ ਗੱਲ, ਸਾਰਾ ਕੁਝ ਡਿਪੈਂਡੈਂਟ ਕੇਸਿਸ ਦੇ ਉੱਤੇ ਆ। ਜੇ ਆਪਾਂ ਥਰਡ ਵੇਵ ਦੀ ਗੱਲ ਕਰ ਰਹੇ ਹਾਂ, ਮੈਂ ਸੁਣਨ ਚ ਇਹ ਆਇਆ ਕਿ ਥਰਡ ਵੇਵ ਇੰਨੀ ਬਰੂਟਲ ਨਹੀਂ ਹੋਊਗੀ, ਇੰਨੀ ਸੀਵੀਅਰ ਨਹੀਂ ਹੋਊਗੀ ਜਿੰਨੀਆਂ ਫਸਟ ਤੇ ਸੈਕੰਡ ਵੇਵ ਸੀ, ਸਪੈਸ਼ਲੀ ਜਿੰਨੀ ਸੈਕੰਡ ਵੇਵ ਸੀ। ਸੋ ਜੇ ਉਹ ਕੇਸਿਸ ਰਹੇ ਸਿਨੈਰੀਓ ਰਿਹਾ ਤੇ ਡੈਫੀਨੇਟਲੀ ਇੰਡੀਆ ਦੀ ਵੀ ਗੱਲ ਹੋਊਗੀ, ਕਿਉਂਕਿ ਇੰਡੀਆ ਦੇਖਿਆ ਜਾਵੇ ਤਾਂ ਇੰਟਰਨੈਸ਼ਨਲ ਸਟੂਡੈਂਟ ਤੇ ਸਕਿਲਡ ਮਾਈਗ੍ਰੈਂਟਸ ਸਭ ਤੋਂ ਜ਼ਿਆਦਾ ਆਈ ਥਿੰਕ ਚਾਈਨਾ ਤੋਂ ਬਾਅਦ ਇੰਡੀਆ ਦੇ। ਸੋ ਸਕਿਲ ਮਾਈਗ੍ਰੈਂਟ ਨੰਬਰ ਵਨ, ਸਟੂਡੈਂਟਸ ਆਈ ਥਿੰਕ ਸੈਕੰਡ ਇੰਡੀਆ। ਸੋ ਬਹੁਤ ਵੱਡੀ ਮਾਰਕੀਟ ਆ ਆਸਟ੍ਰੇਲੀਆ, ਓਬਵੀਅਸਲੀ ਇਹਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਚਾਂਸਿਸ ਆਰ ਦੇਅਰ ਕਿ ਸਾਲ ਦੇ ਐਂਡ ਜਾਂ ਫਸਟ ਕੁਆਟਰ ਆਫ 2022 ਆਪਾਂ ਨੂੰ ਕੁਝ ਪੋਜ਼ਿਟਿਵ ਦੇਖਣ ਚ ਮਿਲੇ ਇਹਦੇ ਚ।
ਠੀਕ, ਤੇ ਇਹਦੇ ਨਾਲ ਹੀ ਜਦੋਂ ਅਸੀਂ ਕੋਵਿਡ ਦੇ ਨਾਲ ਜਿਹੜੀਆਂ ਰੈਸਟ੍ਰਿਕਸ਼ਨਸ ਆ ਉਹਨਾਂ ਚੋਂ ਬਾਹਰ ਆਉਣ ਦੀ ਗੱਲ ਕਰਦੇ ਹਾਂ, ਤਾਂ ਉਹਦੇ ਤੋਂ ਬਾਹਰ ਆਉਣ ਤੋਂ ਬਾਅਦ ਵਿਕਟੋਰੀਆ ਗ੍ਰੈਜੂਏਟਸ ਜਿਹੜੇ ਆ ਉਹਨਾਂ ਦੇ ਲਈ ਤੁਹਾਡੀ ਜਿਹੜੀ ਵਧੀਆ ਕੀ ਸਲਾਹ ਹੋਏਗੀ?
ਸਭ ਤੋਂ ਪਹਿਲੀ ਚੀਜ਼ ਤਾਂ ਰੀਜਨਲ ਜੋਬ ਜਾਂ ਸਟੱਡੀਜ਼ ਜ਼ਰੂਰ ਕਰੋ। ਅੱਜ ਦੀ ਡੇਟ 'ਚ ਜੇ ਆਪਾਂ ਫੈਡਰਲ ਗਵਰਨਮੈਂਟ ਦਾ ਵੀ ਦੇਖੀਏ 189190 ਜਾਂ ਆਪਾਂ ਰੀਜਨਲ ਵੀਜ਼ਾ ਦੇਖੀਏ, ਰੀਜਨਲ ਨੂੰ ਹਮੇਸ਼ਾ ਪਹਿਲ ਹੈ। ਸੋ ਸਟੱਡੀ ਜੇ ਤੁਸੀਂ ਸਟੱਡੀ ਕਰ ਰਹੇ ਹੋ ਰੀਜਨਲ 'ਚ, ਜੇ ਵਰਕ ਕਰ ਰਹੇ ਜੋਬ ਰੈਡੀ ਪ੍ਰੋਗਰਾਮ ਕਰ ਰਹੇ ਹੋ ਰੀਜਨਲ 'ਚ ਕਰੋ। ਤੇ ਤੁਸੀਂ ਆਲਰੇਡੀ ਆਪਣੇ ਆਪ ਨੂੰ ਸਕਸੈਸ ਲਈ ਸੈਟਅਪ ਕਰ ਰਹੇ। ਦੂਜਾ, ਸਾਰੀ ਜਿਹੜੀ ਪਲੈਨਿੰਗ ਆ ਉਹ ਡੇ ਵਨ ਤੋਂ ਹੋਣੀ ਚਾਹੀਦੀ ਹੈ ਆਪਣੇ ਪੁਆਇੰਟ ਵਧਾਉਣ ਦੀ। ਸੋ ਨਾਟੀ ਜ਼ਰੂਰ ਕਰੋ 5 ਪੁਆਇੰਟ, ਪ੍ਰੋਫੈਸ਼ਨਲ ਈਅਰ ਜੇ ਤੁਹਾਡੀ ਸਟੱਡੀਜ਼ ਨਾਲ ਰਿਲੇਟਡ ਹੈ ਜ਼ਰੂਰ ਕਰੋ 5 ਪੁਆਇੰਟ, ਏਟੀ ਚ ਜ਼ਰੂਰ ਲਓ, ਉਸ ਤੋਂ ਬਿਨਾਂ ਅੱਜ ਦੀ ਡੇਟ 'ਚ ਗੁਜ਼ਾਰਾ ਨਹੀਂ ਆ। ਪਹਿਲਾਂ ਮੈਂ 70s ਕਹਿਣਾ ਸੀ, ਜੋ ਅੱਜ ਮਾਹੌਲ ਹੈ ਉਹ 80s ਦਾ ਹੈ, ਉਹਦੇ 20 ਪੁਆਇੰਟ ਤੁਹਾਨੂੰ ਮਿਲਦੇ ਆ। ਵਰਕ ਐਕਸਪੀਰੀਅੰਸ ਆਪਣੀ ਫੀਲਡ ਐਬਸੋਲੂਟ ਮਸਟ ਆ, ਕੋਸ਼ਿਸ਼ ਕਰੋ ਕਿ ਤੁਸੀਂ ਰੀਜਨਲ ਏਰੀਆ 'ਚ ਵਰਕ ਐਕਸਪੀਰੀਅੰਸ ਲਓ। ਮੈਨੂੰ ਪਤਾ IT ਤੇ ਅਕਾਊਂਟੈਂਟਸ ਲਈ ਥੋੜਾ ਸਕੋਪ ਘੱਟ ਆ ਰੀਜਨਲ ਏਰੀਆ 'ਚ, ਬਟ ਜੇ ਤੁਸੀਂ ਟ੍ਰੇਡਸ ਆ ਮੋਟਰ ਮਕੈਨਿਕ, ਸ਼ੈਫ, ਹੇਅਰ ਡਰੈਸਰ, ਤੇ ਤੁਸੀਂ ਰੀਜਨਲ ਏਰੀਆ 'ਚ ਆਪਣਾ ਵਰਕ ਜ਼ਰੂਰ ਲਓ। ਸੋ ਅਗਰ ਤੁਸੀਂ ਆਹ ਸਾਰੇ ਰੂਲਸ ਫੋਲੋ ਕਰਦੇ ਆ ਤਾਂ ਓਬਵੀਅਸਲੀ ਯੂ ਆਰ ਸੈਟਿੰਗ ਯੂਰਸੈਲਫ ਫਾਰ ਸਕਸੈਸ।
ਜੀ, ਯੁੱਧਵੀਰ ਸਿੰਘ ਸਾਡੇ ਨਾਲ ਜੁੜੇ ਹੋਏ ਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਯੁੱਧਵੀਰ ਜੀ, ਇਹਨਾਂ ਦਾ ਸਵਾਲ ਮੈਂ ਸ਼ਾਮਿਲ ਕਰ ਲੈਂਦੀ ਹਾਂ। ਕਹਿੰਦੇ ਅਪਲਾਈਡ 489 ਵੀਜ਼ਾ ਇਨ September 2019, ਸਿਵਲ ਇੰਜੀਨੀਅਰ, ਵੈਨ ਕੈਨ ਆਈ ਹੋਪ ਫਾਰ ਆਊਟਕਮ ਸਰ, ਵਟ ਆਈ ਨੀਡ ਟੂ ਅਪਡੇਟ ਇਨ ਮਾਈ ਫਾਈਲ?
ਯੁੱਧਵੀਰ ਜੀ, ਪਹਿਲਾ ਆਂਸਰ ਇਹ ਹੈ ਕਿ 489 ਅਨਫੋਰਚੁਨੇਟਲੀ ਫੇਸਡ ਆਊਟ ਵੀਜ਼ਾ, ਮੈਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਅੱਜ ਦੀ ਡੇਟ 'ਚ ਡਿਪਾਰਟਮੈਂਟ ਦੀ ਲੋਵੈਸਟ ਪ੍ਰਾਇਰਟੀ ਆ, ਲੇਕਿਨ ਓਬਵੀਅਸਲੀ ਡਿਸੀਜਨ ਤੁਹਾਡਾ ਜ਼ਰੂਰ ਆਊਗਾ। ਬਟ ਇਹ ਓਵਰ 2 ਈਅਰਸ, 2.5 ਈਅਰਸ ਦੀ ਵੇਟ ਆ। September 2019 ਮੀਨਸ ਨੀਅਰਲੀ ਤੁਹਾਨੂੰ 2 ਸਾਲ ਹੋ ਚੁੱਕੇ ਆ, ਤੁਹਾਨੂੰ ਥੋੜੀ ਵੇਟ ਕਰਨੀ ਪੈ ਸਕਦੀ ਆ। ਵਟ ਆਈ ਨੀਡ ਟੂ ਅਪਡੇਟ ਔਨ ਮਾਈ ਫਾਈਲ, ਸੋ ਓਬਵੀਅਸਲੀ ਤੁਹਾਡੇ ਫੈਡਰਲ ਪੁਲਿਸ ਕਲੀਅਰੈਂਸਿਸ, ਤੁਹਾਡੇ ਇੰਡੀਆ ਦੇ ਪੁਲਿਸ ਕਲੀਅਰੈਂਸਿਸ, ਤੁਹਾਡੇ ਮੈਡੀਕਲਸ ਜਿਹੜੇ ਆ ਉਹ ਐਕਸਪਾਇਰ ਨਹੀਂ ਹੋਣੇ ਚਾਹੀਦੇ, Form 80, ਇਹ ਸਾਰਾ ਕੁਝ ਪਲੀਜ਼ ਮੇਕ ਸ਼ੋਰ ਕਿ ਅਪ ਟੂ ਡੇਟ ਹੋਵੇ, ਆਪਣੇ ਵਰਕ ਐਕਸ ਨਾਲ ਰਿਲੇਟਡ ਡਾਕੂਮੈਂਟਸ ਸਪੋਟ ਔਨ ਹੋਣ, ਮੇਨਲੀ ਤਾਂ ਇਹ ਚੀਜ਼ਾਂ। ਬੈਸਟ ਆਫ ਲੱਕ ਸਰ।
ਜੀ, ਤੇ ਲਓ ਜੀ, ਹੁਣ ਪ੍ਰੋਗਰਾਮ ਦੇ ਵਿੱਚ ਉਸ ਘੜੀ ਦਾ ਸਮਾਂ ਆ ਗਿਆ, ਉਹ ਘੜੀ ਜਿਹੜਾ ਕਿ ਅਸੀਂ ਸਵਾਲ ਯਾਨੀ ਕਿ ਕੁਇਜ਼ ਦੇ ਰੂਪ ਦੇ ਵਿੱਚ ਪੁੱਛਿਆ ਸੀ ਰਣਬੀਰ ਜੀ ਤੁਸੀਂ, ਤੇ ਉਸ ਸਵਾਲ ਦਾ ਜਿਹੜਾ ਜਵਾਬ ਆ ਇੱਕ ਤਾਂ ਪਹਿਲਾਂ ਤੁਹਾਨੂੰ ਸਾਂਝਾ ਕਰਨਾ ਪੈਣਾ, ਤੇ ਉਸ ਜਵਾਬ ਤੋਂ ਬਾਅਦ ਫਿਰ ਜਿਹੜਾ ਲੱਕੀ ਵਿਨਰ ਹੈ ਉਹ ਆਪਾਂ ਅਨਾਊਂਸ ਕਰਾਂਗੇ ਅੱਜ ਦਾ, ਤੇ ਤੁਸੀਂ ਪਲੀਜ਼ ਅੱਜ ਦੇ ਉਸ ਜਵਾਬ ਦੇ ਉੱਤੇ ਵਿਚਾਰਨਾ ਪਾਇਓ। ਤੇ ਨਾਲ ਹੀ ਨਾਲ ਇੱਕ ਵਾਰ ਫਿਰ ਦੱਸ ਦਿੰਦੇ ਹਾਂ ਸੁਣਨ ਵਾਲਿਆਂ ਨੂੰ ਕਿ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਜਿਹੜਾ ਗਲੋਬਲ ਮਾਈਗ੍ਰੇਸ਼ਨ ਵੱਲੋਂ ਜਿਹੜਾ ਸ਼ੋ ਅਸੀਂ ਲੈ ਕੇ ਆਇਆ ਕਰਾਂਗੇ, ਰਣਬੀਰ ਸਿੰਘ ਹੋਰੀ ਜਿਹੜਾ ਸ਼ੋ ਲੈ ਕੇ ਆਉਣਗੇ, ਉਸ ਸ਼ੋ ਦੇ ਵਿੱਚ ਇੱਕ ਖਾਸ ਸਿਲਸਿਲਾ ਅਸੀਂ ਸ਼ੁਰੂ ਕੀਤਾ ਜੀ ਕੁਇਜ਼ ਦਾ। ਸੋ ਇੱਕ ਸਵਾਲ ਜਿਹੜਾ ਰਣਬੀਰ ਸਿੰਘ ਹੋਰਾਂ ਵੱਲੋਂ ਤੁਹਾਡੇ ਲਈ ਹੋਇਆ ਕਰੇਗਾ, ਕਿਉਂਕਿ ਸਾਰੇ ਸਵਾਲ ਜਿਹੜੇ ਉਹ ਤੁਸੀਂ ਅਕਸਰ ਰਣਬੀਰ ਸਿੰਘ ਹੋਰਾਂ ਤੋਂ ਪੁੱਛਦੇ ਹੋ। ਸੋ ਇੱਕ ਸਵਾਲ ਉਹ ਪੁੱਛਿਆ ਕਰਨਗੇ ਤਾਂ ਕਿ ਇਹਦੇ ਨਾਲ ਇੱਕ ਤਾਂ ਜਿਹੜੀ ਨੌਲੇਜ ਸਾਡੀ ਚ ਸਾਰਿਆਂ ਦੀ ਚ ਵਾਧਾ ਹੋਵੇ, ਔਰ ਦੂਸਰਾ ਕਾਰਨ ਇਹ ਹੈ ਕਿ ਜਿਹੜਾ ਇੱਕ ਨਕਾਰਾਤਮਕ ਮਾਹੌਲ ਚੱਲ ਰਿਹਾ ਉਹਦੇ ਵਿੱਚੋਂ ਅਸੀਂ ਬਾਹਰ ਆਈਏ। ਸੋ ਇੱਕ ਵੱਖਰਾ ਯਤਨ ਜਿਹੜਾ, ਇੱਕ ਵਿਲੱਖਣ ਯਤਨ ਜਿਹੜਾ ਰਣਬੀਰ ਸਿੰਘ ਹੋਰਾਂ ਵੱਲੋਂ ਕੀਤਾ ਗਿਆ। ਸੋ ਇਸ ਯਤਨ ਦੇ ਤਹਿਤ ਅੱਜ ਦਾ ਜਿਹੜਾ ਸਵਾਲ ਪੁੱਛਿਆ ਗਿਆ ਸੀ ਉਹ ਸਵਾਲ ਸੀ ਕਿ ਸਬ ਕਲਾਸ 500 ਵੀਜ਼ਾ ਕਿਹਨੂੰ ਕਹਿੰਦੇ ਆ। ਸੋ ਰਣਬੀਰ ਸਿੰਘ ਹੋਰਾਂ ਨੇ ਤੁਹਾਨੂੰ ਇਹ ਸਵਾਲ ਪੁੱਛਿਆ ਸੀ ਤੇ ਹੁਣ ਜਾਣਦੇ ਆ ਜੀ ਸਹੀ ਜਵਾਬ ਜਿਹੜਾ ਉਹਦਾ ਕੀ ਸੀ ਤੇ ਸਾਡੇ ਅੱਜ ਦੇ ਲੱਕੀ ਵਿਨਰ ਕੌਣ ਰਹੇ। ਜੀ ਰਣਬੀਰ ਜੀ,
90% ਆਪਣੇ ਸੁਣਨ ਵਾਲਿਆਂ ਨੇ ਸਹੀ ਦਿੱਤੇ, ਮੇਰੇ ਖਿਆਲ 90% ਤੋਂ ਵੱਧ। ਇਹਦਾ ਆਂਸਰ ਆ ਸਟੂਡੈਂਟ ਵੀਜ਼ਾ, ਬਹੁਤ ਹੀ ਸਿੰਪਲ ਕੁਸ਼ਚਨ, ਈਜ਼ੀ ਆਂਸਰ। ਸੋ ਸਟੂਡੈਂਟ ਵੀਜ਼ਾ ਆਂਸਰ ਆ ਇਹਦਾ। ਤੇ ਭੈਣ ਜੀ ਹੁਣ ਵਿਨਰ ਵੀ ਅਨਾਊਂਸ ਆਪਾਂ ਕਰ ਦਈਏ ਫਿਰ।
ਜੀ ਜੀ ਬਿਲਕੁਲ।
ਹਾਂਜੀ, ਕੋਈ ਮੇਰੇ ਖਿਆਲ ਤੁਹਾਡੇ ਕੋਲ ਲਿਸਟ ਆਈ ਹੋਣੀ ਆ।
ਹਾਂਜੀ, ਮੇਰੇ ਕੋਲ ਲਿਸਟ ਆਈ ਹੈ ਤੇ ਇਸ ਵੇਲੇ ਆਪਾਂ ਕਿਉਂਕਿ ਸ਼ਫਲਿੰਗ ਨਹੀਂ ਕਰ ਰਹੇ, ਸੋ ਅੱਜ ਦਾ ਪਹਿਲਾ ਐਪੀਸੋਡ ਸੀ ਸਾਡਾ, ਸੋ ਇਸ ਕਰਕੇ ਜਿਹੜੇ ਸਵਾਲ ਹੈ ਉਹ ਸ਼ਫਲ ਨਹੀਂ ਕਰ ਪਾਵਾਂਗੇ ਅੱਜ, ਪਰ ਅੱਗੇ ਤੋਂ ਜੇ ਇੱਕੋ ਜੇ ਸਾਡੇ ਕੋਲ ਜਵਾਬ ਆ ਜਾਂਦੇ ਆ ਜੀ ਡਰਾ ਕੱਢਾਂਗੇ। ਜੀ
ਤੁਸੀਂ ਮੈਨੂੰ ਸਾਰਿਆਂ ਦੇ ਨੰਬਰ ਦੀ
ਰਣਬੀਰ ਜੀ ਤੁਹਾਡੀ ਆਵਾਜ਼ ਜਿਹੜੀ ਉਹ ਮੇਰੇ ਤੱਕ ਕਲੀਅਰ ਨਹੀਂ ਆ ਰਹੀ, ਮੈਂ ਮਾਫੀ ਚਾਹਾਂਗੀ। ਨਹੀਂ, ਮੈਨੂੰ ਲੱਗਦਾ ਆਵਾਜ਼ ਦੇ ਵਿੱਚ ਸਮੱਸਿਆ ਆ ਰਹੀ ਹੈ, ਸੋ ਇਸ ਕਰਕੇ ਮੈਂ ਤੁਹਾਡੀ ਆਵਾਜ਼ ਜਿਹੜੀ ਉਹ ਕਲੀਅਰ ਨਹੀਂ ਸੁਣ ਪਾ ਰਹੀ, ਇਹਦੇ ਲਈ ਮਾਫੀ ਚਾਹੁੰਦੀ ਹਾਂ। ਜੀ ਰਣਬੀਰ ਜੀ ਹੁਣ ਥੋੜਾ ਜਿਹਾ। ਜੀ ਜੀ
ਮੈਂ ਸਿਰਫ ਇਹ ਕਹਿੰਦਾ ਤੁਹਾਡੇ ਕੋਲ ਲਿਸਟ ਪਈ ਆ, ਅਗਰ ਤੁਹਾਡੇ ਕੋਲ ਲਿਸਟ ਪਈ ਆ ਜਿਨ੍ਹਾਂ ਨੇ ਕਰੇਕਟ ਆਂਸਰ, ਉਹਨਾਂ ਨੂੰ ਨੰਬਰਿੰਗ ਦੇ ਦੋ ਤੁਸੀਂ 1 2 3 4 5 6, ਤੇ ਮੈਂ ਇੱਕ ਰੈਂਡਮ ਨੰਬਰ ਦੱਸ ਦਿੰਦਾ ਤੁਹਾਨੂੰ, ਕਿਉਂਕਿ ਆਪਾਂ ਨੂੰ ਮੈਨੂੰ ਤਾਂ ਪਤਾ ਨਹੀਂ ਹੈ ਕਿ ਕੌਣ ਆ, ਤੇ ਮੈਂ ਤੁਹਾਨੂੰ ਰੈਂਡਮ ਨੰਬਰ ਦੱਸ ਦਿੰਦਾ, ਉਹ ਆਪਣੇ ਅੱਜ ਦੇ ਵਿਨਰ ਹੋ ਜਾਣਗੇ, ਤਾਂ ਕਿ ਆਪਾਂ ਡਿਲੇ ਨਾ ਕਰੀਏ ਇਸ ਕੰਮ।
ਜੀ ਬਿਲਕੁਲ, ਸਾਡੇ ਕੋਲ ਜਿਹੜੀ ਲਿਸਟ ਪਹੁੰਚੀ ਹੈ ਅਸਲ ਦੇ ਵਿੱਚ ਜਿਹੜਾ ਪਹਿਲਾ ਨੰਬਰ ਗਲਤ ਆਇਆ ਸਾਡੇ ਕੋਲ ਸਿਮਰਨ ਜੀ, ਹਾਂਜੀ ਜੇ ਸੀਕੁਐਂਸ ਦੇ ਵਿੱਚ ਅਸੀਂ ਚਾਹੁੰਦੇ ਹਾਂ ਇਹ ਲਿਸਟ ਤਾਂ ਫੇਰ ਥੋੜਾ ਜਿਹਾ ਸਮਾਂ ਹੋਰ ਲੱਗਣਾ, ਕਿਉਂਕਿ ਜਿਹੜੀ ਸਾਡੇ ਕੋਲ ਜਿਹੜਾ ਸੀਕੁਐਂਸ ਹੈ ਉਹ ਫੇਸਬੁੱਕ ਦੇ ਜ਼ਰੀਏ ਪਹੁੰਚਿਆ ਤੇ ਜਿਹੜਾ ਇੱਧਰ ਪਹੁੰਚਿਆ ਸਾਡੇ ਕੋਲ ਟੈਲੀਗ੍ਰਾਮ ਦੇ ਵਿੱਚ ਉਹਨੂੰ ਸੀਕੁਐਂਸ ਦੇ ਵਿੱਚ ਕਰਨਾ ਪਊਗਾ ਸਮੇਂ ਦੇ ਅਨੁਸਾਰ, ਪਰ ਜੇ ਅਸੀਂ ਸਭ ਤੋਂ ਪਹਿਲੇ ਜੀ ਫੇਸਬੁੱਕ ਦਾ ਜਿਹੜਾ ਸੀਕੁਐਂਸ ਹੈ ਜੀ ਉਹਦੇ ਵਿੱਚ ਸਭ ਤੋਂ ਪਹਿਲਾ ਨੰਬਰ ਹੈ ਜੀ ਗੁਰਦੀਪ ਸਿੰਘ, ਉਸ ਤੋਂ ਬਾਅਦ ਪਰਵਿੰਦਰ ਸਿੰਘ।
ਨਹੀਂ ਮੈਨੂੰ ਨਾਂ ਨੀ ਦੱਸਣੇ, ਮੈਨੂੰ ਨਾਂ ਨੀ ਦੱਸਣੇ, ਤੁਸੀਂ ਸਿਰਫ ਮੈਨੂੰ ਇਹ ਦੱਸਣਾ ਕਿ ਕਿੰਨੇ ਜਾਣੇ ਆ, ਕਿੰਨੇ ਸੀਕੁਐਂਸ, ਕਿੰਨੇ 1 2 3 4 5 ਕਿੰਨੇ ਜਾਣੇ।
ਠੀਕ ਹੈ ਜੀ, ਜਿਹੜੇ ਸਹੀ ਜਵਾਬ ਦੇ ਰਹੇ ਆ ਹਨਾ।
ਹਾਂਜੀ
ਜੀ ਜੀ ਠੀਕ ਹੈ ਜੀ, ਸੱਤ ਹੈ ਜੀ, ਸੱਤ
ਅੱਜ ਸੱਤ ਜਾਣੇ ਨੇ,
ਅੱਠ ਹੋਣਗੇ ਜੀ, ਅੱਠ ਹੋਣਗੇ,
ਅੱਠ ਜਾਣੇ, ਚਲੋ ਠੀਕ ਹੈ।
ਹਾਂਜੀ ਅੱਠ,
ਅੱਜ ਅੱਠ ਜਾਣੇ ਨੇ ਸਹੀ ਆਂਸਰ ਦਿੱਤੇ ਆ ਪ੍ਰੋਗਰਾਮ
ਜੀ।
ਸੋ ਅੱਜ ਆਪਾਂ, ਮੇਰੇ ਖਿਆਲ ਨਾਲ ਕੱਲ ਹੀ ਮੈਂ ਪੜਿਆ ਸੀ ਕਿ 1 September ਨੂੰ 1604 ਨੂੰ ਆਈ ਥਿੰਕ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਹੋਇਆ ਸੀ,
ਸੰਪੂਰਨਤਾ
ਦਿਵਸ। ਆਪਾਂ ਉਸ ਦੇ ਤਹਿਤ ਆਪਾਂ ਪਹਿਲੇ ਨੰਬਰ ਵਾਲੇ ਨੂੰ ਜਿਹੜੇ ਨੰਬਰ 1 ਤੇ ਨੇ ਉਹਨਾਂ ਨੂੰ ਅੱਜ ਦਾ ਵਿਨਰ ਕਹਿਣਾ ਅਨਾਊਂਸ ਕਰ ਦਿੰਦੇ ਹਾਂ।
ਨੰਬਰ 1 ਠੀਕ ਹੈ ਜੀ, ਜੀ ਗੁਰਦੀਪ ਸਿੰਘ ਨੰਬਰ 1, ਉਹਨਾਂ ਦਾ ਜਿਹੜਾ ਜਵਾਬ ਸਹੀ ਸਾਡੇ ਤੱਕ ਪਹੁੰਚਿਆ, ਸੋ ਗੁਰਦੀਪ ਸਿੰਘ ਜੀ ਤੁਹਾਨੂੰ ਵਧਾਈ ਵੀ ਦਿੰਦੇ ਹਾਂ, ਤੇ ਕੋਲਸ ਵਾਊਚਰ ਜਿਹੜਾ $50 ਦਾ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਤਣ ਚ ਕਾਮਯਾਬ ਹੋਏ ਹੋ। ਤੇ ਹੁਣ ਤੁਸੀਂ ਕੀ ਕਰਨਾ, ਤੁਸੀਂ ਕਰਨਾ ਇਹ ਹੈ ਕਿ ਤੁਸੀਂ ਆਪਣਾ ਜਿਹੜਾ ਐਡਰੈਸ ਆ ਉਹ ਸਾਨੂੰ ਭੇਜ ਦਿਓ, ਆਪਣਾ ਐਡਰੈਸ ਤੁਸੀਂ ਜਿੰਨੀ ਜਲਦੀ ਸਾਡੇ ਤੱਕ ਪਹੁੰਚਾਓਗੇ, ਤੇ ਰਣਬੀਰ ਸਿੰਘ ਜਿਹੜੇ ਤੁਹਾਡਾ ਜਿਹੜਾ ਇਹ ਕੋਲ ਵਾਊਚਰ ਹੈ ਤੁਹਾਡੇ ਪਤੇ ਦੇ ਉੱਤੇ ਭੇਜ ਦੇਣਗੇ, ਤੁਹਾਨੂੰ ਪਹੁੰਚਦਾ ਕਰ ਦੇਣਗੇ। ਔਰ ਰਣਵੀਰ ਜੀ, ਇਸ ਤੋਂ ਵੀ ਪਹਿਲਾਂ ਤੁਸੀਂ ਜੇਕਰ ਇਹਨਾਂ ਦੇ ਨਾਲ ਕੁਛ ਹੋਰ ਕਨਫਰਮੇਸ਼ਨ ਦੇ ਲਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰੋ।
ਪਹਿਲੀ ਗੱਲ ਤੇ ਬਹੁਤ ਬਹੁਤ ਵਧਾਈ ਆ। ਪਹਿਲੀ ਚੀਜ਼ ਤੁਹਾਡਾ ਆਂਸਰ ਵੀ ਸਭ ਤੋਂ ਪਹਿਲਾਂ ਸੀ, ਇਫ ਆਮ ਨੋਟ ਰੋਂਗ, ਸਭ ਤੋਂ ਪਹਿਲਾਂ ਆਂਸਰ ਵੀ ਤੁਸੀਂ ਦਿੱਤਾ ਸੀ, ਤੁਸੀਂ ਰਾਈਟ ਆਂਸਰ ਦਿੱਤਾ ਹੈ। ਤੇ ਪਹਿਲੀ ਤਰੀਕ ਦੇ ਹਿਸਾਬ ਨਾਲ ਜੋ ਮੈਂ ਦੱਸਿਆ ਹੈ ਉਸ ਹਿਸਾਬ ਨਾਲ, ਸੋ ਤੁਸੀਂ ਦੋ ਤਿੰਨ ਪਾਸਿਓਂ ਵਿਨਰ ਜੇ, ਸੋ ਬਹੁਤ ਬਹੁਤ ਵਧਾਈਆਂ ਤੁਹਾਨੂੰ। ਦੂਜਾ, ਪਲੀਜ਼ ਆਪਣੀ ਸਬ ਕਲਾਸ ਜ਼ਰੂਰ ਮੇਰੇ ਨਾਲ ਸ਼ੇਅਰ ਕਰਿਓ, ਕਿਉਂਕਿ ਮੈਂ ਚਾਹੁੰਦਾ ਸੀ ਕਿ ਇਹ ਜਿਹੜਾ ਇਨਾਮ ਹੈ ਇਹ ਕਿਸੇ ਆਪਣੇ ਉਸ ਵੀਰ ਭਰਾ ਜਾਂ ਭੈਣ ਨੂੰ ਮਿਲੇ ਜਿਹੜੇ ਟੈਂਪਰੇਰੀ ਵੀਜ਼ਾ ਤੇ ਨੇ। ਸੋ ਜਿਹੜੇ ਸਟੂਡੈਂਟ ਵੀਜ਼ਾ ਤੇ ਨੇ, 485 ਤੇ ਨੇ, 491 ਤੇ ਨੇ, ਮੈਂ ਦਿਲੋਂ ਚਾਹੁੰਦਾ ਸੀ ਕਿ ਉਹਨਾਂ ਨੂੰ ਮਿਲੇ। ਸੋ ਇਨ ਕੇਸ ਤੁਸੀਂ ਰੈਜੀਡੈਂਟ ਜਾਂ ਸਿਟੀਜ਼ਨ ਵੀ ਹੋ ਤਾਂ ਵੀ ਬਹੁਤ ਬਹੁਤ ਵਧਾਈਆਂ ਜੀ। ਬਾਕੀ ਆਪਣਾ ਐਡਰੈਸ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਮੈਂ ਤੁਹਾਨੂੰ ਜਿਹੜਾ ਕੋਰਸ ਵਾਪਰ ਰਿਹਾ ਉਹ ਪੋਸਟ ਕਰ ਸਕਾਂ। ਮੈਨੀ ਮੈਨੀ ਕੰਗਰੈਚੁਲੇਸ਼ਨ। ਦੂਜਾ, ਮੈਂ ਫਿਰ ਤੋਂ ਅਪੀਲ ਕਰੂੰਗਾ ਕਿ ਪਲੀਜ਼ ਸਾਨੂੰ ਫੀਡਬੈਕ ਜ਼ਰੂਰ ਦਿਓ, ਅਗਰ ਤੁਸੀਂ ਹੋਰ ਕੋਈ ਚੇਂਜਸ ਚਾਹੁੰਦੇ ਹੋ ਪ੍ਰੋਗਰਾਮ ਚ, ਜਾਂ ਇਨਫੈਕਟ ਜੋ ਅਸੀਂ ਅੱਜ ਮੁਹਿੰਮ ਚਲਾਈ ਆ ਉਹਦੇ ਚ ਕੋਈ ਚੇਂਜਸ ਚਾਹੁੰਦੇ ਹੋ ਤਾਂ ਜ਼ਰੂਰ ਆਪਣਾ ਫੀਡਬੈਕ ਜ਼ਰੂਰ ਦਿਓ
ਜੀ। ਸੋ ਗੁਰਦੀਪ ਸਿੰਘ ਜੀ, ਤੁਹਾਡੀ ਜਾਣਕਾਰੀ ਲਈ ਜ਼ਰੂਰ ਦੱਸੀਏ, ਜੇਕਰ ਤੁਸੀਂ ਆਪਣਾ ਐਡਰੈਸ ਜਿਹੜਾ ਹੈ ਉਹ ਫੇਸਬੁੱਕ ਦੇ ਰਾਹੀਂ ਨਹੀਂ ਸਾਂਝਾ ਕਰਨਾ ਚਾਹੁੰਦੇ ਤਾਂ ਤੁਸੀਂ ਸਾਨੂੰ request@harmanradio.com, ਸਾਡਾ ਈਮੇਲ ਪਤਾ ਹੈ, ਇਸ ਈਮੇਲ ਪਤੇ ਦੇ ਉੱਤੇ ਤੁਸੀਂ ਆਪਣਾ ਐਡਰੈਸ ਸਾਨੂੰ ਭੇਜ ਸਕਦੇ ਹੋ, ਜਾਂ ਫਿਰ ਰਣਵੀਰ ਸਿੰਘ ਹੋਰਾਂ ਨੂੰ ਵੀ ਤੁਸੀਂ ਉਹਨਾਂ ਦੇ ਨੰਬਰ ਦੇ ਉੱਤੇ ਵੀ ਮੈਸੇਜ ਕਰ ਸਕਦੇ ਹੋ, ਕਿਉਂਕਿ ਉਹਨਾਂ ਦੀ ਜਿਹੜੀ ਕੰਟੈਕਟ ਡਿਟੇਲ ਹੈ ਉਹ ਅਸੀਂ ਵੀਡੀਓ ਦੇ ਹੇਠਾਂ ਵੀ ਸਾਂਝੀ ਕਰਦੇ ਹਾਂ ਔਰ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਵੀ ਉਹਨਾਂ ਦੀ ਕੰਟੈਕਟ ਡਿਟੇਲ ਅਸੀਂ ਸਾਂਝੀ ਕਰਦੇ ਹਾਂ। ਤੇ ਜੇਕਰ ਤੁਸੀਂ ਆਪਣਾ ਐਡਰੈਸ ਜਿਹੜਾ ਉਹਨਾਂ ਨੂੰ ਸਿੱਧੇ ਤੌਰ ਦੇ ਉੱਤੇ ਭੇਜ ਦਿੰਦੇ ਹਾਂ ਤਾਂ ਫਿਰ ਤੁਹਾਡਾ ਜਿਹੜਾ ਇਨਾਮ ਹੈ ਉਹ ਤੁਹਾਡੇ ਤੱਕ ਬਹੁਤ ਜਲਦ ਪਹੁੰਚਦਾ ਹੋ ਜਾਏਗਾ ਤੇ ਤੁਸੀਂ ਜਦੋਂ ਵੀ ਤੁਹਾਡੇ ਤੱਕ ਤੁਹਾਡਾ ਜੀ
ਸੋਰੀ ਭੈਣ ਜੀ, ਮੈਂ ਕਰ ਰਿਹਾ, ਮੈਂ ਰਿਪੀਟ ਕਰ ਦੇਣਾ, ਮੇਰਾ ਨੰਬਰ ਹੈ 0433-840-304, 0433-840-304।
ਥੈਂਕਸ ਜੀ। ਤੇ ਤੁਸੀਂ ਜਦੋਂ ਇਨਾਮ ਪਹੁੰਚਦਾ ਹੋ ਜਾਂਦਾ ਤੁਹਾਡੇ ਤੱਕ ਤੇ ਫਿਰ ਤੁਸੀਂ ਰਣਵੀਰ ਜੀ ਨੂੰ ਜਿਹੜਾ ਇੱਕ ਕਨਫਰਮੇਸ਼ਨ ਮੈਸੇਜ ਜਿਹੜਾ ਆ ਉਹ ਵੀ ਜ਼ਰੂਰ ਭੇਜਿਓ। ਤੇ ਲਓ ਜੀ, ਗੁਰਦੀਪ ਸਿੰਘ ਹੋਰੀ ਕਹਿੰਦੇ ਆ ਵੀ 491 ਸਬ ਕਲਾਸ ਦੇ ਨਾਲ ਜੁੜੇ ਹੋਏ ਆ ਉਹ, ਔਰ ਬਾਕੀ ਕਹਿੰਦੇ ਮੈਂ ਵਟਸਐਪ ਤੇ ਤੁਹਾਨੂੰ ਮੈਸੇਜ ਕਰ ਦੇਣਗੇ ਐਡਰੈਸ ਜੀ। ਤੇ ਰਣਵੀਰ ਜੀ, ਸਮਾਂ ਜਿਹੜਾ ਹੁਣ ਬਚਿਆ ਨਹੀਂ ਹੈ, ਪਰ ਸੁਖਵੀਰ ਪਰਾੜ ਸਾਊਥ ਆਸਟ੍ਰੇਲੀਆ ਦੇ ਬਾਰੇ ਚ ਪੁੱਛ ਰਹੇ ਨੇ, ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ, ਕਹਿੰਦੇ ਡੀਜ਼ਲ ਮਕੈਨਿਕ ਸਕਿੱਲ ਅਸੈਸਮੈਂਟ ਫਰੋਮ ਇੰਡੀਆ ਬਾਰੇ ਵੀ ਦੱਸ ਦਿਓ ਸਰ।
ਦੇਖੋ, ਸਕਿੱਲ ਅਸੈਸਮੈਂਟ ਜਿਹੜੀ ਆ ਉਹਦੀ ਅਸੈਸਮੈਂਟ ਬੋਡੀ ਵਿੱਚ ਅਸੈਸ ਆ, ਤੁਹਾਡੇ ਕੋਲ ਅਗਰ 3 ਸਾਲ ਦਾ ਵਰਕ ਐਕਸਪੀਰੀਅੰਸ ਤੇ ਰੈਲੇਵੈਂਟ ਕੁਆਲੀਫਿਕੇਸ਼ਨ ਨੇ, ਇਸ ਚ ਕਾਫੀ ਚੀਜ਼ਾਂ ਨੇ ਸੁਪੀਰੀਅਰ ਜੀ, ਅਨਫੋਰਚੂਨੇਟਲੀ ਤੁਸੀਂ ਕੁਐਸਚਨ ਜਿਹੜਾ ਹੈ ਉਹ ਨੀਅਰਲੀ ਐਂਡ ਟਾਈਮ ਤੇ ਪਹੁੰਚਿਆ, ਇਨਫੈਕਟ ਆਪਾਂ ਓਵਰ 6 ਮਿੰਟ ਹੋ ਗਏ ਹਾਂ। ਤੁਸੀਂ ਮੈਨੂੰ ਡਾਇਰੈਕਟ ਰਿੰਗ ਕਰ ਲਿਓ, ਆਪਾਂ ਗੱਲ ਕਰ ਲਾਂਗੇ, ਮੈਂ ਤੁਹਾਨੂੰ ਜੋ ਵੀ ਤੁਹਾਡੇ ਸਪੈਸੀਫਿਕ ਕੇਸ ਦੇ ਆਨਸਰਸ ਨੇ ਉਹਦੇ।
ਬਿਲਕੁਲ। ਸੋ ਲਓ ਜੀ, ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਉਹ ਹੁਣ ਉੱਪਰ ਹੋ ਚੁੱਕਿਆ ਹੈ, ਹੋਰ ਸਵਾਲ ਅਸੀਂ ਨਹੀਂ ਸ਼ਾਮਲ ਕਰਾਂਗੇ, ਪਰ ਅਗਲੇ ਹਫ਼ਤੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਤੁਹਾਡੀ ਖਿਦਮਤ ਚ ਜ਼ਰੂਰ ਹਾਜ਼ਰ ਹੋਵਾਂਗੇ। ਪ੍ਰੋਗਰਾਮ ਦੇ ਵਿੱਚ ਰਹੀਆਂ ਕਮੀਆਂ ਦੇ ਲਈ ਮਾਫ਼ੀ, ਪਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਫੀਡਬੈਕ ਸਾਨੂੰ ਹਮੇਸ਼ਾ ਲੋੜੀਂਦਾ ਹੈ। ਫੀਡਬੈਕ ਆਪਣਾ ਜ਼ਰੂਰ ਭੇਜਿਆ ਕਰੋ request@harmanradio.com ਤੇ। ਤੇ ਲਓ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਰਣਵੀਰ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੇ ਇਸੇ ਤਰ੍ਹਾਂ ਦ ਮਾਈਗ੍ਰੇਸ਼ਨ ਸ਼ੋਅ ਪ੍ਰੋਗਰਾਮ ਦੇ ਵਿੱਚ ਅਗਲੇ ਹਫ਼ਤੇ ਫੇਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਅੱਜ ਦੇ ਲਈ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।